And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਬਹੁਤ ਵਧੀਆ, ਠੀਕ ਠਾਕ। ਦੋ ਕੁ ਦਿਨ ਰਹਿ ਗਏ ਧੁੱਪ ਧੱਪ ਦੇ ਚੰਗੇ।
ਅੱਛਾ, ਉਸ
ਤੋਂ ਬਾਅਦ ਬਾਰਿਸ਼, ਫਿਰ ਹੋ ਸਕਦਾ ਵੀਕਐਂਡ ਤੇ ਪਏ ਬਰਫ਼।
ਕਹਿ ਰਹੇ ਨੇ ਵੀ ਸੈਟਰਡੇ ਨੂੰ ਫਲਰੀਜ਼ ਹੋ ਸਕਦੀਆਂ ਨੇ ਤੇ ਐਤਵਾਰ ਨੂੰ ਥੋੜੀ ਬਹੁਤ ਸਨੋਅ ਵੀ ਹੋ ਸਕਦੀ ਹੈ,
ਸੋਮਵਾਰ ਵੀ ਈਵਨ ਹੋ ਸਕਦੀ ਹੈ। ਸੋ ਮੰਡੇ ਮਾਰਨਿੰਗ ਵਾਲੀ ਕਮਿਊਟ ਹੋ ਸਕਦਾ ਕਿ ਥੋੜੀ ਜੀ ਬਰਫ਼ ਦੇ ਵਿੱਚੋਂ ਰਾਹਾਂ ਬਣਾਉਂਦੇ ਬਣਾਉਂਦੇ ਆਉਣਾ ਪਵੇ।
ਠੀਕ ਹੈ ਜੀ, ਕੋਈ ਗੱਲ ਨਹੀਂ।
ਹਾਂ ਜੀ, ਜ਼ਰੂਰੀ ਵੀ ਯਾਰ, ਚਾਹੀਦੀ ਹੈ ਸਨੋਫਾਲ, ਪਰ ਸਸਟੇਨਡ ਜਿਹੀ ਹੋਵੇ। ਇੱਦਾਂ ਨਾ ਹੋਵੇ ਕਿ ਇੱਕਦਮ ਇੱਕੋ ਦਿਨ ਬਹੁਤ ਜ਼ਿਆਦਾ ਬਰਫ਼ ਪੈ ਗਈ, ਫਿਰ ਉਸ ਤੋਂ ਬਾਅਦ ਸਾਰਾ ਕੁਝ ਹੀ ਪ੍ਰੋਬਲਮ ਹੋ ਗਿਆ ਅਤੇ ਥੋੜ੍ਹੀ ਬਹੁਤ ਪੈਂਦੀ ਰਹੇ ਬਰਫ਼। ਠੀਕ ਆ, ਪਰ ਇਟਸ ਹਾਈ ਟਾਈਮ। ਜਨਵਰੀ ਖਾਸਾ ਖੁਸ਼ਕ ਮਹੀਨਾ ਰਿਹਾ ਯਾਰ, ਜਿੰਨਾ ਆਮ ਤੌਰ 'ਤੇ ਪ੍ਰੈਸੀਪੀਟੇਸ਼ਨ ਹੋ ਜਾਇਆ ਕਰਦੀ ਆ, ਉਹਦਾ ਇੱਕ ਉਹਦਾ ਪੰਜਵਾਂ ਹਿੱਸਾ ਹੀ ਹੋਇਆ ਐਤਕੀ 40 ਸਾਲਾਂ ਦੇ ਵਿੱਚ। ਇਟਸ ਦ ਡਰਾਈਐਸਟ ਜਨਵਰੀ। ਵੈਸੇ ਡਰਾਈ ਜਨਵਰੀ ਦਾ ਸੰਦਰਭ ਵੱਖਰੇ ਕੰਟੈਕਸਟ ਹੋਇਆ ਕਰਦਾ ਨਵੇਂ ਸਾਲ ਤੋਂ ਬਾਅਦ, ਇੱਥੇ ਮੌਸਮ ਹੀ ਡਰਾਈ ਹੋ ਗਿਆ ਜੀ। ਅੱਛਾ ਵਾਸੂ ਜੀ, ਅੱਜ ਕੁਇਕਲੀ ਗੱਲ ਕਰੀਏ। ਸਾਡੇ ਸਮੇਂ ਮੁਤਾਬਕ 8:30
9:00
8:45 'ਤੇ ਜਸਟਿਸ ਮੈਰੀ ਅਜੇ ਅਗ ਵੱਲੋਂ ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੀ ਰਿਪੋਰਟ ਆ, ਉਹ ਫਾਈਨਲ ਰਿਪੋਰਟ ਅੱਜ ਸਾਂਝੀ ਕੀਤੀ ਜਾਣੀ ਹੈ। ਇਹਨਾਂ ਨੇ ਜਿਹੜੀ ਪਹਿਲੀ ਰਿਪੋਰਟ ਸੀ ਉਹ ਲਾਸਟ ਈਅਰ ਸਾਂਝੀ ਕੀਤੀ ਸੀ। ਇਸ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਨੂੰ ਜਿਸ ਮਕਸਦ ਦੇ ਨਾਲ ਸ਼ੁਰੂ ਕੀਤਾ ਗਿਆ ਸੀ, ਇਹਦਾ ਸਕੋਪ ਇਨਕੁਆਇਰੀ ਚੱਲਦੇ ਚੱਲਦੇ ਉਹਦੇ ਵਿੱਚ ਵਿਸਥਾਰ ਹੁੰਦਾ ਰਿਹਾ, ਕਿਉਂਕਿ ਪਹਿਲਾਂ ਪਰਪਸ ਤਾਂ ਇਹ ਸੀ ਕਿ 2019 ਤੇ 2021 ਦੀਆਂ ਜਿਹੜੀਆਂ ਫੈਡਰਲ ਚੋਣਾਂ ਸੀ ਉਹਦੇ ਵਿੱਚ ਕੀ ਕਿਸੇ ਤਰ੍ਹਾਂ ਦੀ ਫੈਡਰਲ ਕਿਸੇ ਤਰ੍ਹਾਂ ਦੀ ਫੋਰਨ ਇੰਟਰਫੇਰੈਂਸ ਹੋਈ ਸੀ ਕਿ ਨਹੀਂ। ਫਿਰ ਉਸ ਤੋਂ ਬਾਅਦ ਇਸ ਦਾਇਰੇ ਦੇ ਵਿੱਚ ਇੰਡੀਆ ਨੂੰ ਸ਼ਾਮਿਲ ਕੀਤਾ ਗਿਆ। ਫਿਰ ਜਿਹੜੀ ਪਹਿਲੀ ਰਿਪੋਰਟ ਜਸਟਿਸ ਅਗ ਨੇ ਪਿਛਲੇ ਸਾਲ ਸਾਂਝੀ ਕੀਤੀ ਸੀ, ਉਹਦੇ 'ਚ ਉਹਨਾਂ ਨੇ ਇਹ ਗੱਲ ਤਸਦੀਕ ਕਰ ਦਿੱਤੀ ਸੀ ਕਿ ਦੇਖੋ, ਭਾਵੇਂ 2019 ਤੇ 2021 ਦੇ ਵਿੱਚ ਫੋਰਨ ਇੰਟਰਫੇਰੈਂਸ ਹੋਈ, ਪਰ ਉਹਦਾ ਇਲੈਕਸ਼ਨ ਦੇ ਵਿੱਚ ਸਰਕਾਰ ਕਿਹਦੀ ਬਣੀ ਉਹਦੇ ਉੱਪਰ ਅਸਰ ਨਹੀਂ ਪਿਆ। ਫਿਰ ਜਿਹੜੀ ਉਹ ਡੌਨ ਵੈਲੀ ਨੌਰਥ ਵਾਲੀ ਰਾਈਡਿੰਗ ਦੀ ਹੈਂਡੋਂਗ ਵਾਲੀ ਸੀਟ ਦੇ ਵਿੱਚ ਨੋਮੀਨੇਸ਼ਨ ਵਾਲੀ ਪ੍ਰਕਿਰਿਆ ਦੇ ਵਿੱਚ ਕਿਸ ਤਰ੍ਹਾਂ ਚਾਈਨੀਜ਼ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੱਸਾਂ ਦੇ ਵਿੱਚ ਭਰ ਕੇ ਹੈਂਡੋਂਗ ਦੇ ਹੱਕ ਵਿੱਚ ਵੋਟ ਪਾਉਣ ਵਾਸਤੇ ਕੰਪੈਲ ਕੀਤਾ ਗਿਆ, ਵੀ ਉੱਥੇ ਫੋਰਨ ਇੰਟਰਫੇਰੈਂਸ ਹੋਈ। ਫਿਰ ਦੂਜੀ ਗੱਲ ਉਹਨੇ ਇਹ ਵੀ ਆਖੀ ਸੀ ਕਿ ਜਿਹੜੇ ਕੁਝ ਡਾਇਸਪੋਰਾ ਗਰੁੱਪਸ ਨੇ, ਭਾਵ ਜਿਹੜੇ ਕੁਝ ਐਥਨਿਕ ਗਰੁੱਪਸ ਨੇ, ਉਹ ਜ਼ਿਆਦਾ ਇਸ ਫੋਰਨ ਇੰਟਰਫੇਰੈਂਸ ਦਾ ਸ਼ਿਕਾਰ ਹੋ ਸਕਦੇ ਨੇ, ਹੁੰਦੇ ਨੇ, ਇੱਦਾਂ ਦੀਆਂ ਗੱਲਾਂ ਉਹਨੇ ਆਪਣੀ ਫਸਟ ਰਿਪੋਰਟ ਦੇ ਵਿੱਚ ਕਹੀਆਂ ਸੀ। ਪਰ ਜਿਹੜੀ ਫਾਈਨਲ ਰਿਪੋਰਟ ਹੈ ਵਾਸੂ ਜੀ, ਅੱਜ ਇੱਥੇ ਸਾਰਿਆਂ ਦੀਆਂ ਨਜ਼ਰਾਂ ਨੇ, ਪਰ ਇੱਕ ਗੱਲ ਕਲੀਅਰ ਆ ਕਿ ਜਿਹੜੀ ਇੱਕ NSI ਕੋਪ ਵਾਲੀ ਰਿਪੋਰਟ 'ਚ ਜ਼ਿਕਰ ਆਇਆ ਸੀ ਕਿ ਕੁਝ ਕੈਨੇਡੀਅਨ ਪਾਰਲੀਮੈਂਟੇਰੀਅਨਸ ਫੋਰਨ ਇੰਟਰਫੇਰੈਂਸ ਜਾਣ ਬੁੱਝ ਕੇ ਜਾਣ ਜਾਣੇ ਦੇ ਵਿੱਚ ਕਿਸੇ ਵਿਦੇਸ਼ੀ ਤਾਕਤ ਨਾਲ ਲੜੇ ਹੋ ਸਕਦੇ ਨੇ, ਉਹਨਾਂ ਦਾ ਨਾਮ ਨਹੀਂ ਇਸ ਰਿਪੋਰਟ ਦੇ ਵਿੱਚ ਜਨਤਕ ਕੀਤਾ ਜਾਣਾ।
ਜਾਂ ਦੇਖੋ, ਜਿਹੜੀ ਇਹਨਾਂ ਨੇ ਪਹਿਲੀ ਆਪਣੀ ਇਨੀਸ਼ੀਅਲ ਰਿਪੋਰਟ ਸਬਮਿਟ ਕੀਤੀ ਸੀ ਉਹ ਕੀਤੀ ਸੀ 3 ਮਈ ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਉਹ ਸਾਰੀਆਂ ਗੱਲਾਂ ਕੀਤੀਆਂ ਜੋ ਤੁਸੀਂ ਹੁਣੇ ਜ਼ਿਕਰ ਕੀਤਾ। ਉਸ ਤੋਂ ਬਾਅਦ ਹੋਇਆ ਕਿ ਜੂਨ ਦੇ ਵਿੱਚ NSI ਕੋਪ ਵਾਲਿਆਂ ਨੇ ਆਪਣੀ ਰਿਪੋਰਟ ਕੱਢਤੀ,
ਹਾਂਜੀ,
ਤੇ ਉਹਦੇ ਵਿੱਚ ਉਹਨਾਂ ਨੇ ਉਹ ਜਿਹੜੀ ਬੌਮਸ਼ੈਲ ਰਿਪੋਰਟ ਸੀ ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਵੀ ਕੁਝ ਪਾਰਲੀਮੈਂਟੇਰੀਅਨਸ, ਹੋ ਸਕਦਾ ਵੀ ਉਹ MP ਹੋਣ, ਹੋ ਸਕਦਾ ਸੈਨੇਟਰ ਹੋਣ, ਵੀ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਵੀ ਉਹ ਵਿਟਿੰਗਲੀ ਔਰ ਅਨਵਿਟਿੰਗਲੀ ਕਈ ਫੋਰਨ ਜਿਹੜੇ ਐਲੀਮੈਂਟਸ ਨੇ ਉਹਨਾਂ ਦੀ ਇੰਟਰਫੇਰੈਂਸ ਦੇ ਸ਼ਿਕਾਰ ਹੋ ਰਹੇ ਨੇ, ਉਹਨਾਂ ਦੇ ਨਾਲ ਮਿਲੇ ਹੋਏ ਨੇ, ਉਹਨਾਂ ਨੂੰ ਜਾਣਕਾਰੀ ਪ੍ਰਦਾਨ ਕਰ ਰਹੇ ਨੇ, ਪਰ ਨਾਮ ਨਹੀਂ ਸੀ ਜਨਤਕ ਕੀਤੇ ਗਏ। ਹੁਣ ਇਸ ਕਮਿਸ਼ਨ ਤੋਂ ਇਸ ਗੱਲ ਦੀ ਤਵੱਕੋ ਹੈ ਕਿ ਸ਼ਾਇਦ ਇਹਦੇ ਬਾਰੇ ਕੋਈ ਜਾਣਕਾਰੀ ਦੇਣ, ਪਰ ਚੱਕਰ ਇਹ ਹੈ ਕਿ ਜਿਹੜਾ ਇਨਕੁਆਇਰੀਜ਼ ਐਕਟ ਆ ਉਹ ਇਸ ਕਮਿਸ਼ਨ ਨੂੰ ਵੀ ਅਲਾਓ ਨਹੀਂ ਕਰਦਾ ਨਾਮ ਜਨਤਕ ਕਰਨ ਲਈ। ਸੋ ਜਿਹੜੇ ਪਾਰਲੀਮੈਂਟੇਰੀਅਨਸ ਦੇ ਨਾਮ ਨੇ ਉਹ ਲੀਗਲੀ ਇਨਕੁਆਇਰੀਜ਼ ਐਕਟ ਦੇ ਤਹਿਤ ਇਹ ਫੋਰਨ ਇੰਟਰਫੇਰੈਂਸ ਕਮਿਸ਼ਨ ਵੱਲੋਂ ਵੀ ਜਨਤਕ ਨਹੀਂ ਕੀਤੇ ਜਾ ਸਕਦੇ। ਪਰ ਜਸਟਿਸ ਔਗ ਨੇ ਇੰਨੀ ਗੱਲ ਜ਼ਰੂਰ ਕਹੀ ਹੋਈ ਹੈ ਕਿ ਉਹ ਕੈਨੇਡੀਅਨਸ ਨੂੰ ਹਨੇਰੇ ਵਿੱਚ ਨਹੀਂ ਰਹਿਣ ਦੇਣਗੇ ਇਸ ਮਾਮਲੇ ਦੇ ਨਾਲ ਸੰਬੰਧਿਤ। ਉਹਨਾਂ ਨੇ ਗੱਲ ਕੀਤੀ ਸੀ ਕਿ ਨਾਮ ਭਾਵੇਂ ਸ਼ਾਇਦ ਜਨਤਕ ਨਾ ਕਰਨ, ਪਰ ਉਸ ਸੰਭਾਵੀ ਇੰਟਰਫੇਰੈਂਸ ਦੀ ਜਾਂ ਪਾਰਲੀਮੈਂਟੇਰੀਅਨਸ ਦੀ ਸੰਭਾਵੀ ਸ਼ਮੂਲੀਅਤ ਬਾਰੇ ਉਹ ਕੁਝ ਹੋਰ ਡੀਟੇਲ ਸ਼ਾਇਦ ਇਸ ਰਿਪੋਰਟ ਦੇ ਵਿੱਚ ਦੇਣ,
ਕੋਈ ਕਲੈਰਿਟੀ ਹੋ ਜਾਏਗੀ,
ਥੋੜ੍ਹੀ ਕਲੈਰਿਟੀ ਹੋਏਗੀ। ਕਿਉਂਕਿ ਪਹਿਲਾਂ ਹੋਇਆ ਕੀ ਸੀ ਕਿ NSI ਕੋਪ ਨੇ ਕਿਹਾ ਕਿ ਪਾਰਲੀਮੈਂਟੇਰੀਅਨਸ ਇਹਦੇ ਵਿੱਚ ਰਲੇ ਹੋਏ ਨੇ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਜਦੋਂ ਪੇਸ਼ੀ ਹੋਈ, ਜਦੋਂ ਉਹ ਟੈਸਟੀਫਾਈ ਉਹਨਾਂ ਨੇ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਮੇਰੀ ਨੌਲੇਜ ਦੇ ਵਿੱਚ ਕੋਈ ਵੀ ਪਾਰਲੀਮੈਂਟੇਰੀਅਨ ਇਸ ਤਰ੍ਹਾਂ ਟ੍ਰੀਜ਼ਨ ਦੇ ਵਿੱਚ, ਦੇਸ਼ ਧਰੋਹ ਦੇ ਵਿੱਚ ਸ਼ਾਮਲ ਨਹੀਂ ਹੈ।
ਹਾਂਜੀ,
ਤੇ ਉਹਨਾਂ ਨੇ ਸੋ ਉਹ ਦੋਨੋਂ ਜਿਹੜੇ ਬਿਆਨ ਨੇ ਵੱਖੋ ਵੱਖਰੇ ਹੋ ਗਏ। ਇੱਕ NSI ਕੋਪ ਉਹ ਜਿਹੜੀ ਪਾਰਲੀਮੈਂਟੇਰੀਅਨਸ ਦੀ ਕਮੇਟੀ ਜਿਹਦਾ ਗਠਨ ਵੀ ਪ੍ਰਧਾਨ ਮੰਤਰੀ ਨੇ ਹੀ ਕੀਤਾ ਸੀ,
ਜਿਹੜੀ ਰਿਪੋਰਟ ਵੀ ਪ੍ਰਧਾਨ ਮੰਤਰੀ ਨੂੰ ਹੀ ਕਰਦੀ ਹੈ,
ਹਾਂ, ਤੇ ਉਹ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਆ ਕੇ ਕਹਿੰਦੇ ਨੇ ਕਿ ਮੈਂ ਸਾਰੇ ਡਾਕੂਮੈਂਟਸ ਵਗੈਰਾ ਦੇਖੇ ਨੇ, ਕਿਉਂਕਿ ਉਹਨਾਂ ਦੇ ਕੋਲ ਵੀ ਹਾਈ ਲੈਵਲ ਸਿਕਿਉਰਿਟੀ ਉਹ ਸਾਡੇ ਪ੍ਰਧਾਨ ਮੰਤਰੀ ਨੇ,
ਹਾਂਜੀ,
ਤੇ ਉਹ ਕਹਿੰਦੇ ਮੈਂ ਸਾਰਾ ਕੁਝ ਦੇਖਿਆ ਤੇ ਮੇਰੇ ਕੋਲ ਮੈਨੂੰ ਨਹੀਂ ਲੱਗਦਾ ਵੀ ਇੱਦਾਂ ਦਾ ਕੋਈ ਵੀ ਐਵੀਡੈਂਸ ਹੈ ਵੀ ਇਹ ਜਿਹੜੀ ਕਮੇਟੀ ਹੈ ਇਹਨੇ ਆਪਣੇ ਕੰਕਲੂਜਨ ਡਰਾ ਕਰਨ ਦੇ ਵਿੱਚ ਓਵਰ ਰੀਚ ਕੀਤਾ, ਥੋੜਾ ਜਿਹਾ ਜ਼ਿਆਦਾ ਗੱਲ ਕਰ ਗਏ ਇਹ, ਵੀ ਇੱਡੀ ਗੱਲ ਸੀਗੀ ਨਹੀਂ। ਹੁਣ ਦੋ ਸਾਡੇ ਕੋਲ ਵੱਖੋ ਵੱਖਰੇ ਨੈਰੇਟਿਵ ਨੇ, ਇੱਕ ਐਨਐਸਆਈ ਕੋਪ ਦਾ, ਇੱਕ ਪ੍ਰਧਾਨ ਮੰਤਰੀ ਦਾ।
ਤੇ ਵਾਸੂ ਜੀ, ਜਦੋਂ ਐਨਐਸਆਈ ਕੋਪ ਦੀ ਪਿਛਲੇ ਸਾਲ ਰਿਪੋਰਟ ਆਈ ਵੀ ਸੀ ਉਦੋਂ ਵੀ ਤਾਂ ਉਹਨੂੰ ਲੈ ਕੇ ਜਿਹੜਾ ਰਿਐਕਸ਼ਨ ਸੀ, ਐਲਿਜ਼ਾਬੈਥ ਮੇ ਦਾ ਬੜਾ ਵੱਖਰਾ ਰਿਐਕਸ਼ਨ ਸੀ ਤੇ ਜਗਮੀਤ ਸਿੰਘ ਦਾ ਰਿਐਕਸ਼ਨ ਬੜਾ ਹੀ ਡਿਫਰੈਂਟ ਸੀ।
ਸੋ ਹੁਣ ਇਸ ਕਮਿਸ਼ਨ ਤੋਂ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਉਹ ਗੈਪ ਹੈ
ਉਹ ਨੈਰੇਟਿਵ
ਦੇ ਵਿੱਚ ਉਹਨੂੰ ਥੋੜਾ ਜਿਹਾ ਪਲੱਗ ਕਰਨਗੇ, ਉਹਨੂੰ ਬ੍ਰਿਜ ਕਰਨਗੇ।
ਦੇਖੋ ਵਾਸੂ ਜੀ, ਜਿਹੜੇ ਆਮ ਲੋਕ ਨੇ ਸਾਡੇ ਤੁਹਾਡੇ ਵਰਗੇ, ਜਿਨ੍ਹਾਂ ਕੋਲ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਨਹੀਂ ਹੈ, ਉਹਨਾਂ ਨੂੰ ਇਹ ਸਾਰੇ ਮਾਮਲੇ ਦੇ ਵਿੱਚੋਂ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਜੇ ਕੋਈ ਮਿਲ ਸਕਦੀ ਆ, ਉਹ ਅੱਜ ਦੀ ਇਸ ਜਸਟਿਸ ਔਗ ਦੀ ਜਿਹੜੀ ਪ੍ਰੈਜੈਂਟੇਸ਼ਨ ਆ ਉਹਦੇ ਵਿੱਚੋਂ ਉਸਦੀ ਤਵੱਕੋ ਆ ਵੀ ਕੀ ਪਤਾ ਲੱਗਦਾ। ਹੁਣ ਦੇਖਣ ਵਾਲੀ ਚੀਜ਼ ਇੱਕ ਹੋਰ ਹੋਣੀ ਆ, ਇਸ ਰਿਪੋਰਟ ਦੇ ਹਿੱਸੇ ਵਜੋਂ ਉਹਨਾਂ ਨੇ ਆਪਣੀਆਂ ਕੁਝ ਸਿਫਾਰਿਸ਼ਾਂ ਵੀ ਕਰਨੀਆਂ ਨੇ, ਰੈਕਮੈਂਡੇਸ਼ਨਸ ਦੇਣੀਆਂ ਨੇ ਕਿ ਫੋਰਨ ਇੰਟਰਫੇਰੈਂਸ ਨੂੰ ਰੋਕਣ ਦੇ ਵਾਸਤੇ ਜਾਂ ਅੱਗੇ ਤੋਂ ਕੈਨੇਡੀਅਨ ਸਿਸਟਮ ਨੂੰ ਫੋਰਨ ਇੰਟਰਫੇਰੈਂਸ ਤੋਂ ਇਮਿਊਨ ਰੱਖਣ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ। ਪਾਰਲੀਮੈਂਟ ਸਾਡੀ ਇਸ ਵੇਲੇ ਪ੍ਰੋਰੋਗਡ ਆ, ਇਹ ਵੀ ਹੋ ਸਕਦਾ ਕਿ ਪਾਰਲੀਮੈਂਟ ਦੀ ਸਿਟਿੰਗ ਪ੍ਰੋਪਰਲੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਗਲਾ ਇਲੈਕਸ਼ਨ ਹੋ ਜਾਵੇ। ਜੇ ਅਗਲਾ ਇਲੈਕਸ਼ਨ ਭਾਵੇਂ ਅਕਤੂਬਰ ਦੇ ਵਿੱਚ ਵੀ ਹੋਵੇ ਵਾਸੂ ਜੀ, ਤਾਂ ਵੀ ਬਿਟਵੀਨ ਨਾਓ ਐਂਡ ਅਕਤੂਬਰ ਕੀ ਇੰਨਾ ਸਮਾਂ ਹੈ ਕਿ ਲੈਜਿਸਲੇਟਿਵ ਚੇਂਜਿਸ ਕਰਕੇ ਅਗਲੇ ਇਲੈਕਸ਼ਨ ਨੂੰ ਜਸਟਿਸ ਔਗ ਦੀਆਂ ਰੈਕਮੈਂਡੇਸ਼ਨ ਦੇ ਆਧਾਰ ਤੇ ਫੋਰਨ ਇੰਟਰਫੇਰੈਂਸ ਤੋਂ ਇਮਿਊਨ ਕੀਤਾ ਜਾ ਸਕੇ? ਸਮਾਂ ਤਾਂ ਹੈ ਕੋਈ ਨਹੀਂ।
ਯਾ, ਸੋ ਜਦੋਂ ਪਿਛਲੀ ਵਾਰ ਇਹਨਾਂ ਨੇ 3 ਮਈ ਨੂੰ ਆਪਣੀ ਇੰਟਰਿਮ ਰਿਪੋਰਟ ਜਿਹੜੀ ਇੱਕ ਸਬਮਿਟ ਕੀਤੀ ਸੀ,
ਹਾਂਜੀ,
ਉਹਦੇ ਆਧਾਰ ਤੇ ਜਿਹੜਾ ਸਮਰ ਸੈਸ਼ਨ ਸੀ ਉਹਦੇ ਕੰਕਲੂਡ ਹੋਣ ਤੋਂ ਪਹਿਲਾਂ ਪਾਰਲੀਮੈਂਟੇਰੀਅਨਸ ਨੇ ਯੂਨੈਨਿਮਸ ਸਪੋਰਟ ਦੇ ਨਾਲ ਇੱਕ ਜਿਹੜਾ ਬਿੱਲ ਜ਼ਰੂਰ ਪਾਸ ਕੀਤਾ ਸੀ, ਕਾਊਂਟਰਿੰਗ ਫੋਰਨ ਇੰਟਰਫੇਰੈਂਸ ਐਕਟ ਬਣਿਆ ਸੀ। ਉਹਦੇ ਤਹਿਤ ਸੀਸਿਸ ਨੂੰ ਕੁਝ ਐਡੀਸ਼ਨਲ ਪਾਵਰਸ ਦਿੱਤੀਆਂ ਗਈਆਂ ਸਨ ਤੇ ਕੁਝ ਨਵੇਂ ਕ੍ਰਿਮੀਨਲ ਆਫੈਂਸਿਸ ਐਡ ਕੀਤੇ ਗਏ ਸੀ। ਸੋ ਕੁਝ ਚੇਂਜਸ ਤਾਂ ਆਲਰੇਡੀ ਇੰਪਲੀਮੈਂਟ ਕੀਤੇ ਗਏ ਨੇ, ਉਹਨਾਂ ਚੇਂਜਸ ਦੇ ਵੀ ਇੰਪਲੀਮੈਂਟ ਹੋਣ ਦੇ ਵਿੱਚ, ਸੋ ਮਤਲਬ ਉਹ ਕਾਨੂੰਨ ਬਣਾ ਦਿੱਤਾ ਗਿਆ ਪਰ ਉਹਨਾਂ ਨੂੰ ਜ਼ਮੀਨੀ ਤੌਰ ਤੇ ਕਹਿ ਲਓ ਵੀ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਵੀ ਸ਼ਾਇਦ ਸਮਾਂ ਲੱਗ ਸਕਦਾ। ਪਿਛਲੇ ਸਾਲ ਵੀ ਇਹ ਗੱਲ ਤੁਰੀ ਸੀ ਵੀ ਅਕਤੂਬਰ 2025 ਤੱਕ ਵੀ ਇਹਨਾਂ ਚੇਂਜਸ ਨੂੰ ਜਿਹੜੇ ਤੁਸੀਂ ਕਾਗਜ਼ 'ਤੇ ਤਾਂ ਲਿਖ ਦਿੱਤੇ ਨੇ ਕਾਨੂੰਨ ਦੇ ਵਿੱਚ ਵੀ ਤਰਮੀਮਾਂ ਕੀਤੀਆਂ ਨੇ, ਕੁਝ ਐਡੀਸ਼ਨਲ ਅਥਾਰਿਟੀ ਦਿੱਤੀ ਹੈ ਸੀਸਿਸ ਨੂੰ, ਇਹਨਾਂ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਹੋ ਸਕਦਾ ਅਕਤੂਬਰ 2025 ਤੋਂ ਵੀ ਜ਼ਿਆਦਾ ਸਮਾਂ ਲੱਗੇ।
ਅਤੇ ਜਿਹੜੀ ਹੁਣ ਉਹ ਗੱਲ ਹੈਗੀ ਪਿਛਲੇ ਸਾਲ ਮਈ ਦੀ,
ਯਾ, ਜੋ ਪਿਛਲੇ ਸਾਲ ਜੋ ਚੇਂਜਸ ਕੀਤੇ ਗਏ ਸਮਰ ਸੈਸ਼ਨ ਕੰਕਲੂਡ ਹੋਣ ਤੋਂ ਪਹਿਲਾਂ,
ਸੋ ਮਈ ਦੇ ਵਿੱਚ ਰੈਕਮੈਂਡੇਸ਼ਨ ਹੋਈਆਂ ਉਹਨਾਂ ਨੂੰ ਸਮਰ ਸੈਸ਼ਨ ਦੇ ਵਿੱਚ ਐਟਲੀਸਟ ਲੈਜਿਸਲੇਟਿਵਲੀ ਉਹਨਾਂ ਦੇ ਵਿੱਚ ਤਬਦੀਲੀਆਂ ਕੀਤੀਆਂ, ਪਰ ਲੈਜਿਸਲੇਟਿਵ ਚੇਂਜ ਤੋਂ ਲੈ ਕੇ ਜਿਹੜਾ ਉਸਨੂੰ ਪ੍ਰੈਕਟੀਕਲੀ ਲਾਗੂ ਕਰਨ ਤੱਕ ਦਾ ਸਫ਼ਰ ਹੈ ਉਹਦੇ ਲਈ ਵਕਤ ਚਾਹੀਦਾ ਹੁੰਦਾ।
ਤੇ ਔਨ ਟੌਪ ਆਫ ਦੈਟ ਜਿਹੜੀ ਹੁਣ ਇਹ ਅੱਜ ਰਿਪੋਰਟ ਆਪਣੀ ਦੇਣਗੇ ਇਹਦੇ ਵਿੱਚ ਜੇਕਰ ਕੋਈ ਰੈਕਮੈਂਡੇਸ਼ਨਸ ਵਗੈਰਾ ਹੁੰਦੀਆਂ ਨੇ ਐਜ਼ ਯੂ ਮੈਂਸ਼ਨ ਵੀ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਸਮਾਂ ਬਚਿਆ ਹੀ ਨਹੀਂ।
ਪਾਰਲੀਮੈਂਟ ਦਾ ਅਜੇ ਪ੍ਰੋਰੋਗਡ ਆ, ਪਾਰਲੀਮੈਂਟ ਦਾ ਸੈਸ਼ਨ ਵਾਪਸ ਆਉਣਾ 24 ਮਾਰਚ ਨੂੰ,
24 ਮਾਰਚ ਨੂੰ
ਉਹਦੇ ਨਾਲ ਸੰਬੰਧਿਤ ਇੱਕ ਗੱਲ ਹੋਰ ਵਾਸੂ ਜੀ ਅੱਗੇ ਚੱਲ ਕੇ ਸਾਂਝੀ ਕਰਦੇ ਹਾਂ। ਵਾਸੂ ਜੀ, ਲੱਗੇ ਹੱਥ ਕੁਇਕਲੀ ਗੱਲ ਕਰ ਹੀ ਲਈਏ ਕਿ ਡੋਨਲਡ ਟਰੰਪ ਵੱਲੋਂ ਹੁਣ ਜੇ 1 ਫਰਵਰੀ ਤੋਂ ਸੱਚਮੁੱਚ ਕੈਨੇਡਾ ਦੇ ਉੱਪਰ ਟੈਰਿਫਸ ਲਗਾ ਦਿੱਤੇ ਜਾਂਦੇ ਨੇ ਤਾਂ ਉਹਦਾ ਕੈਨੇਡੀਅਨ ਇਕਨੋਮੀ ਦੇ ਉੱਪਰ ਬੜਾ ਮਾੜਾ ਅਸਰ ਹੋਏਗਾ, ਉਹਦਾ ਕੈਨੇਡੀਅਨ ਬਿਜ਼ਨਸਿਸ ਦੇ ਉੱਪਰ ਜਿਹੜੀ ਪ੍ਰੋਡਕਸ਼ਨ ਕਰਦੇ ਨੇ, ਕਿਉਂਕਿ ਸਾਡਾ ਜੋ ਵੀ ਕੈਨੇਡਾ ਦੇ ਵਿੱਚ ਚੀਜ਼ਾਂ ਦੀ ਪੈਦਾਵਾਰ ਹੁੰਦੀ ਹੈ ਜੇ ਸਭ ਤੋਂ ਵੱਡਾ ਗਾਹਕ ਕੋਈ ਹੈ ਤਾਂ ਅਮਰੀਕਾ, ਸਾਡਾ ਲਾਰਜੈਸਟ ਬਿਗੈਸਟ ਟ੍ਰੇਡਿੰਗ ਪਾਰਟਨਰ। ਵੈਸੇ ਦੇਖੋ, ਕੀ ਟਰੰਪ ਸੱਚਮੁੱਚ 1 ਫਰਵਰੀ ਨੂੰ ਟੈਰਿਫ ਲਗਾ ਦੇਣਗੇ ਜਾਂ ਨਹੀਂ, ਇਹਦੇ ਬਾਰੇ ਆਪਾਂ ਕੁਝ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਕਿਉਂਕਿ 20 ਜਨਵਰੀ ਨੂੰ ਸ਼ਾਮ ਨੂੰ ਟਰੰਪ ਵੱਲੋਂ ਇਹ ਕਿਹਾ ਜਾਂਦਾ ਵੀ ਆਈ ਥਿੰਕ ਵੀ 1 ਫਰਵਰੀ ਤੋਂ ਅਸੀਂ ਟੈਰਿਫ ਲਾਵਾਂਗੇ, ਜਦੋਂ ਐਗਜੈਕਟਿਵ ਆਰਡਰ ਸਾਈਨ ਕਰਦੇ ਕਰਦੇ ਉਹਨਾਂ ਨੂੰ ਮੀਡੀਆ ਵਾਲਿਆਂ ਨੇ ਸਵਾਲ ਪੁੱਛਿਆ। ਪਰ ਜਿਹੜੇ ਐਗਜੈਕਟਿਵ ਆਰਡਰ ਉਹਨਾਂ ਨੇ 20 ਤਰੀਕ ਨੂੰ ਸਾਈਨ ਕੀਤੇ ਸੀ, ਜਿਸ ਦਿਨ ਉਹਨਾਂ ਨੇ ਬਤੌਰ ਰਾਸ਼ਟਰਪਤੀ ਆਪਣਾ ਜ਼ਿੰਮੇਵਾਰੀ ਸੰਭਾਲੀ ਹੈ ਦੁਬਾਰਾ ਤੋਂ, ਉਹਦੇ ਵਿੱਚ ਇੱਕ ਜਿਹੜਾ ਐਗਜੈਕਟਿਵ ਆਰਡਰ ਸੀ, ਅਮਰੀਕਾ ਫਸਟ ਟ੍ਰੇਡ ਪਾਲਿਸੀ ਆਰਡਰ, ਉਹਦੇ ਵਿੱਚ ਇਹ ਨਿਰਦੇਸ਼ ਦਿੱਤੇ ਗਏ ਸੀ ਅਮਰੀਕਨ ਅਧਿਕਾਰੀਆਂ ਨੂੰ ਕਿ ਤੁਸੀਂ 1 ਅਪ੍ਰੈਲ ਤੱਕ ਇਹ ਸਟੱਡੀ ਕਰੋ ਕਿ ਜਿਹੜੇ ਅਮਰੀਕਾ ਦੇ ਲਾਰਜ ਟ੍ਰੇਡਿੰਗ ਪਾਰਟਨਰਸ ਨੇ, ਜਿਨ੍ਹਾਂ ਨਾਲ ਅਸੀਂ ਸਭ ਤੋਂ ਵੱਧ ਵਪਾਰ ਕਰਦੇ ਹਾਂ, ਉਹਨਾਂ ਦੇ ਨਾਲ ਵਪਾਰ ਕਰਕੇ ਸਾਨੂੰ ਫਾਇਦਾ ਹੋ ਰਿਹਾ ਕਿ ਘਾਟਾ ਪੈ ਰਿਹਾ, ਵੀ ਉਹਦਾ ਇੱਕ ਤਰ੍ਹਾਂ ਇੱਕ ਲੇਖਾ ਜੋਖਾ ਬਣਾ ਲਓ। ਸੋ ਉਹਦੇ ਵਿੱਚ ਜਿਹੜਾ ਸਮਾਂ ਦਿੱਤਾ ਗਿਆ ਉਹ 1 ਅਪ੍ਰੈਲ ਤੱਕ ਦਾ ਦਿੱਤਾ ਗਿਆ, ਪਰ ਟਰੰਪ ਫਿਰ ਬਾਅਦ 'ਚ ਕਹਿੰਦੇ ਵੀ ਟੈਰਿਫ 1 ਫਰਵਰੀ ਨੂੰ ਲਾ ਦਿਆਂਗੇ। ਸੋ ਹੁਣ ਅਜੇ ਪਹਿਲਾਂ ਉਸ ਚੀਜ਼ ਨੂੰ ਲੈ ਕੇ ਵੀ ਐਂਬੀਗੁਇਟੀ ਅਸੀਂ ਪਿਛਲੇ ਸਮੇਂ 'ਚ ਇਹਦੇ ਬਾਰੇ ਗੱਲ ਕੀਤੀ ਆ, ਪਰ ਜੇ ਟੈਰਿਫ ਲੱਗਦਾ, ਹੁਣ ਵਾਸੂ ਜੀ ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆ ਰਹੀ ਹੈ ਕਿ ਸਰਕਾਰ ਜਾਂ ਕੈਬਿਨਟ ਇਸ ਚੀਜ਼ ਦੀ ਵਿਉਂਤ ਬਣਾ ਰਹੀ ਆ ਕਿ ਜਿਵੇਂ ਕੋਵਿਡ-19 ਪੈਂਡੈਮਿਕ ਵੇਲੇ ਬਿਲੀਅਨਸ ਆਫ ਡਾਲਰਸ ਸਪੋਰਟ ਵਜੋਂ ਦਿੱਤੇ ਗਏ ਸੀ, ਉਸੇ ਤਰ੍ਹਾਂ ਦੀਆਂ ਸਪੋਰਟਸ ਟਰੰਪ ਦੇ ਟੈਰਿਫ ਦੇ
ਇਸ ਸਾਲ ਵਿਜੇ ਜੀ ਦੋ ਚੀਜ਼ਾਂ ਹੋਣੀਆਂ ਲਗਭਗ ਤੈਅ ਨੇ। ਇੱਕ ਤਾਂ ਡੋਨਲਡ ਟਰੰਪ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਟੈਰਿਫ ਲਗਾਈ ਜਾਏਗੀ, ਦੂਸਰੀ ਚੀਜ਼ ਕਿ ਸਾਡੇ ਇੱਥੇ ਇਲੈਕਸ਼ਨ ਹੋਣਾ। ਆਮ ਬੰਦਾ ਜਿਹੜੀ ਚੀਜ਼ ਨੂੰ ਇੱਕ ਥਰੈਟ ਵਜੋਂ, ਇੱਕ ਸਮੱਸਿਆ ਵਜੋਂ ਵੇਖਦਾ, ਪੋਲੀਟੀਸ਼ੀਅਨਸ ਉਹਨੂੰ ਇੱਕ ਓਪਰਚੁਨਿਟੀ ਵਜੋਂ ਵੇਖਦੇ ਨੇ।
ਹਾਂਜੀ,
ਤੇ ਇਲੈਕਸ਼ਨ ਈਅਰ ਦੇ ਵਿੱਚ ਪੋਲੀਟੀਸ਼ੀਅਨਸ ਕਾਹਲੇ ਰਹਿੰਦੇ ਨੇ ਕਿ ਸਾਨੂੰ ਲੋਕਾਂ ਨੂੰ ਪੈਸੇ ਦੇਣ ਦਾ ਕੋਈ ਮੌਕਾ ਮਿਲੇ। ਇਹ ਹੁਣ ਡੋਨਲਡ ਟਰੰਪ ਨੇ ਪਲੈਟਰ ਤੇ ਸਜਾ ਕੇ ਇੱਕ ਮੌਕਾ ਦੇ ਦਿੱਤਾ ਲੱਗਦਾ ਕੈਬਨਿਟ ਨੂੰ, ਫੈਡਰਲ ਸਰਕਾਰ ਨੂੰ, ਕਿ ਤੁਸੀਂ ਵੀ ਤੁਹਾਨੂੰ ਇੱਕ ਅਸੀਂ ਖਤਰਾ ਤੁਹਾਡੇ ਵਾਸਤੇ ਪੈਦਾ ਕਰ ਰਹੇ ਹਾਂ, ਜਿਵੇਂ ਕੋਵਿਡ 19 ਪਹਿਲਾਂ ਰੱਬ ਨੇ ਪੈਦਾ ਕੀਤਾ ਸੀ,
ਇਹ ਹੁਣ ਟਰੰਪ
ਪੈਦਾ ਕਰ ਰਹੇ ਨੇ ਕੈਨੇਡਾ ਵਾਸਤੇ।
ਕੋਵਿਡ 19 ਕੀ ਰੱਬ ਨੇ ਪੈਦਾ ਕੀਤਾ ਸੀ, ਉਹਨੂੰ ਲੈ ਕੇ ਵੀ ਕਈ ਥਿਉਰੀਆਂ ਨੇ, ਕਨਸਪੀਰੇਸੀ ਥਿਉਰੀਆਂ ਬਹੁਤ ਨੇ, ਕਈ ਉਹ ਵੀ ਨਹੀਂ
ਸਾਰੀਆਂ ਜਿਹੜੀਆਂ ਸੀ ਬਾਅਦ ਨਲੀਫਾਈ ਹੋ ਗਈਆਂ
ਸੀ।
ਸੋ ਹੁਣ ਇਹਦੇ ਵਿੱਚੋਂ ਡੋਨਲਡ ਟਰੰਪ ਨੇ ਇੱਕ ਜਿਵੇਂ ਮੌਕਾ ਬਣਾ ਕੇ ਦਿੱਤਾ ਫੈਡਰਲ ਸਰਕਾਰ ਵਾਸਤੇ।
ਵਾਸੂ ਜੀ, ਤੁਹਾਡੀ ਇਹ ਗੱਲ ਨਾ ਇਸ ਕਰਕੇ ਹੋਰ ਤਸਦੀਕ ਹੁੰਦੀ ਆ, ਦੇਖੋ ਫੈਡਰਲ ਇਲੈਕਸ਼ਨ ਐਗਜੈਕਟਲੀ ਕਦੋਂ ਹੋਣਾ, ਕੀ ਸੱਚਮੁੱਚ ਮੇ ਬੀ ਅਕਤੂਬਰ 'ਚ ਹੀ ਹੋਵੇ ਜਾਂ ਮਈ 'ਚ ਹੋ ਜਾਵੇ, ਉਹ ਮਤਲਬ ਅਜੇ ਉਹਦੀ ਐਗਜੈਕਟ ਟਾਈਮ ਪਤਾ ਨਹੀਂ, ਪਰ ਓਨਟੈਰੀਓ ਦੇ ਵਿੱਚ ਇਲੈਕਸ਼ਨ ਹੋ ਰਿਹਾ ਛੇਤੀ, ਉਹ ਅਰਲੀ ਇਲੈਕਸ਼ਨ ਕਾਲ ਕਰ ਰਹੇ ਨੇ, ਮੋਸਟ ਲਾਈਕਲੀ ਕੱਲ੍ਹ ਨੂੰ ਉਹਨਾਂ ਨੇ ਕਾਲ ਕਰ ਦੇਣਾ ਕਿ ਜੀ 27 ਫਰਵਰੀ ਨੂੰ ਓਨਟੈਰੀਓ 'ਚ ਵੋਟਾਂ ਪੈਣੀਆਂ।
ਅੱਜ ਉਹ ਜਾ ਕੇ ਉੱਥੇ ਲੈਫਟੀਨੈਂਟ ਗਵਰਨਰ ਨੂੰ ਮਿਲ ਰਹੇ ਨੇ ਡਲਫੋਰਡ,
ਅੱਜ ਡਿਸੋਲਵ ਕਰਾ ਰਹੇ ਨੇ,
ਅੱਜ ਉਹਨਾਂ ਡਿਸੋਲਵ ਵਿਧਾਨ ਸਭਾ, ਤੇ ਕੱਲ੍ਹ ਉਹਨਾਂ ਨੇ ਇਲੈਕਸ਼ਨ ਕਾਲ ਕਰ ਦੇਣਾ, ਸੋ ਕੱਲ੍ਹ ਰਿਟ ਵਿਲ ਡਰੋਪ ਤੇ 27 ਫਰਵਰੀ ਨੂੰ ਇਲੈਕਸ਼ਨ ਹੋਣਾ।
ਸੋ ਕਮਿੰਗ ਬੈਕ ਟੂ ਯੋਰ ਪੁਆਇੰਟ, ਜਿਹੜਾ ਤੁਸੀਂ ਕਿਹਾ ਨਾ ਵੀ ਦੋ ਚੀਜ਼ਾਂ ਹੋਣੀਆਂ ਪੱਕੀਆਂ ਨੇ, ਕੈਨੇਡਾ 'ਚ ਇਲੈਕਸ਼ਨ ਹੋਣਾ ਤੇ ਜਦੋਂ ਦੂਜਾ ਟਰੰਪ ਨੇ ਕਿਸੇ ਤਰ੍ਹਾਂ ਟੈਰਿਫ ਲਾਉਣਾ, ਤੇ ਜਦੋਂ ਇਲੈਕਸ਼ਨ ਈਅਰ ਹੁੰਦਾ ਤਾਂ ਪੋਲੀਟੀਸ਼ੀਅਨਸ ਕਾਹਲੇ ਰਹਿੰਦੇ ਨੇ ਪੈਸੇ ਵੰਡੀਏ। ਹੁਣ ਡੱਗ ਫੋਰਡ ਇਸ ਗੱਲ ਨੂੰ, ਇਸੇ ਗੱਲ ਨੂੰ ਐਕਸਟੈਂਡ ਕਰਕੇ ਕਹਿ ਰਹੇ ਨੇ, ਕਹਿੰਦੇ ਜੇ ਟੈਰਿਫ ਲੱਗਿਆ ਫਿਰ ਤੇ ਕਹਿੰਦੇ ਵੀ ਟੈਨਸ ਆਫ ਬਿਲੀਅਨਸ ਆਫ ਡਾਲਰਸ ਪੈਂਡੇਮਿਕ ਲਾਈਕ ਸਪੈਂਡਿੰਗ ਦੇ ਵਿੱਚ ਸਾਨੂੰ ਲੋਕਾਂ ਨੂੰ ਦੇਣੇ ਪੈਣੇ
ਨੇ। ਤੇ ਅਕਤੂਬਰ ਦੇ ਵਿੱਚ ਪਿਛਲੇ ਸਾਲ ਉਹਨਾਂ ਦੀ ਜਦੋਂ ਪ੍ਰੋਵਿੰਸ਼ੀਅਲ ਫਾਲ ਇਕਨੋਮਿਕ ਸਟੇਟਮੈਂਟ ਓਨਟੈਰੀਓ ਦੀ ਪੇਸ਼ ਕੀਤੀ ਗਈ ਸੀ, ਉਹਦੇ ਵਿੱਚ $200 ਦੇ ਅਫੋਰਡੇਬਿਲਿਟੀ ਚੈੱਕ ਉਹਦੇ ਵਿੱਚ ਲਿਖੇ ਗਏ ਸਨ, ਤੇ ਉਹ ਚੈੱਕ ਕਦੋਂ ਪੋਸਟ ਕੀਤੇ ਜਾ ਰਹੇ ਨੇ? ਰਾਈਟ ਨਾਓ। ਸੋ ਜਨਵਰੀ ਐਂਡ ਤੇ ਫਰਵਰੀ ਦੀ ਸ਼ੁਰੂਆਤ ਵਿੱਚ $200 ਦੇ ਚੈੱਕ ਓਨਟੈਰੀਅਨਸ ਨੂੰ ਭੇਜੇ ਜਾਣਗੇ,
27
ਤਰੀਕ ਨੂੰ ਵੋਟਾਂ ਪਾਲੀਆਂ ਜਾਣਗੀਆਂ, ਤੇ ਉਸ ਤੋਂ ਬਾਅਦ ਹੁਣ ਉਹ ਕਹਿੰਦੇ ਨੇ ਪੈਂਡੈਮਿਕ ਵੀ ਹੋਰ ਸਪੈਂਡਿੰਗ ਵੀ ਕਰਨੀ, ਸੋਰੀ ਜਿਹੜੇ ਟੈਰਿਫ ਦੇ ਰਿਸਪੋਂਸ ਵਿੱਚ ਹੋਰ ਬਿਲੀਅਨਸ ਆਫ ਡਾਲਰਸ ਖਰਚਣੇ ਪੈਣੇ। ਇਹਦੇ ਵਿੱਚ ਤੁਸੀਂ ਵਿਜੇ ਜੀ ਇਹ ਦੇਖੋ ਕਿ ਸਰਕਾਰ ਦੀ ਜਿਹੜੀ ਫੈਡਰਲ ਸਰਕਾਰ ਦੀ ਜਿਹੜੀ ਸਿਚੁਏਸ਼ਨ ਇਸ ਵੇਲੇ, 24 ਤਰੀਕ ਤੱਕ ਪਾਰਲੀਮੈਂਟ ਪ੍ਰੋਰੋਗਡ ਹੈ,
24 ਮਾਰਚ ਤੱਕ
ਕਿਹਾ ਜਾ ਰਿਹਾ ਵੀ 24 ਮਾਰਚ ਨੂੰ ਜਿੱਦਾਂ ਹੀ ਪਾਰਲੀਮੈਂਟ ਵਾਪਸ ਸੈਸ਼ਨ ਵਿੱਚ ਆਏਗੀ ਤੇ ਆਉਂਦਿਆਂ ਸਾਰ ਸਰਕਾਰ ਡਿੱਗ ਜਾਣੀ ਹੈ, ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਨੇ ਇੰਕਲੂਡਿੰਗ NDP ਉਹ ਇਹ ਗੱਲ ਪਬਲਿਕਲੀ ਹੁਣ ਕਲੀਅਰ ਕਰ ਚੁੱਕੇ ਨੇ ਵਿਦਆਊਟ ਐਨੀ ਐਂਬੀਗੁਇਟੀ
ਕਿ
ਜੀ ਅਸੀਂ ਸਰਕਾਰ ਡਿੱਗਾਂਗੇ, ਸਰਕਾਰ ਨੂੰ ਅਸੀਂ ਸਪੋਰਟ ਨਹੀਂ ਕਰਨਾ, ਐਟ ਫਸਟ ਓਪਰਚੁਨਿਟੀ ਡਿੱਗਾਂਗੇ। ਇੱਕੋ ਚੀਜ਼ ਦੀ ਐਂਬੀਗੁਇਟੀ ਹੈ ਕਿ ਜੇ ਕੰਸਰਵੇਟਿਵ ਕੋਈ ਨਾਨ ਕੌਨਫੀਡੈਂਸ ਮੋਸ਼ਨ ਪੇਸ਼ ਕਰਦੇ ਨੇ ਤੇ ਕੀ ਉਹਨੂੰ NDP ਸਪੋਰਟ ਕਰੇਗੀ, ਕਿ ਇੱਕੋ ਮਤੇ ਤੇ ਸਾਰੇ ਰਾਜ਼ੀ ਹੋ ਜਾਣਗੇ ਕਿ ਨਹੀਂ, ਜਾਂ ਫਿਰ ਥਰੋਨ ਸਪੀਚ ਸਰਕਾਰ ਦੇਗੀ ਤੇ ਉਹਦੇ ਖਿਲਾਫ ਹੀ ਸਾਰੇ ਵੋਟ ਕਰ ਦੇਣਗੇ, ਸਰਕਾਰ ਵੈਸੇ ਹੀ ਡਿੱਗ ਜਾਏਗੀ, ਜਾਂ ਫਿਰ ਜਿਹੜਾ ਇੱਕ ਉਹਨਾਂ ਨੇ ਇੱਕ ਜਿਹੜਾ ਇੰਟਰਿਮ ਸਪਲਾਈ ਬਿੱਲ ਜਿਹੜਾ ਪਾਸ ਕਰਾਉਣਾ ਸਰਕਾਰ ਦੀ ਲਾਜ਼ਮੀ ਆ, ਉਹਦੇ ਖਿਲਾਫ ਸਾਰੇ ਵੋਟ ਕਰਨਗੇ ਤੇ ਸਰਕਾਰ ਡਿੱਗ ਜਾਏਗੀ। ਸੋ ਵੀ ਡੋਂਟ ਨੋ
ਜੀ,
ਪਰ ਇਹਦੇ ਵਿੱਚ ਵਿਜੇ ਜੀ ਹੁਣ ਜਿਹੜਾ ਇਹ ਟੈਰਿਫਸ ਵਾਲੀ ਜਿਹੜੀ ਗੱਲ ਹੋਈ ਕਿ ਡੋਨਲਡ ਟਰੰਪ ਜੇ ਟੈਰਿਫ ਲਗਾਉਣਗੇ ਤਾਂ ਫੈਡਰਲ ਸਰਕਾਰ ਉਹਦੇ ਰਿਸਪੋਂਸ ਵਿੱਚ ਬਿਲੀਅਨਸ ਆਫ ਡਾਲਰਸ ਦਾ ਪੈਕੇਜ ਤਿਆਰ ਕਰੀ ਬੈਠੀ ਹੈ, ਜਿਵੇਂ ਪੈਂਡੈਮਿਕ ਦੌਰਾਨ $82 ਬਿਲੀਅਨ ਦੇ ਪੈਕੇਜ ਵੰਡੇ ਗਏ ਸਨ, ਉਸੇ ਤਰ੍ਹਾਂ ਵੀ ਹੁਣ ਸਿਮਿਲਰ ਲਾਈਨਸ ਤੇ ਕੋਈ ਸਪੋਰਟ ਪੈਕੇਜ ਫਾਰ ਵਰਕਰਸ ਐਂਡ ਫਾਰ ਬਿਜ਼ਨਸਿਸ ਫੈਡਰਲ ਸਰਕਾਰ ਜੇ ਤਿਆਰ ਕਰ ਰਹੀ ਹੈ। ਸਰਕਾਰ ਆਉਂਦੇ ਸਾਰ 24 ਮਾਰਚ ਤੋਂ ਬਾਅਦ ਸਰਕਾਰ ਕਹਿੰਦੀ ਹੈ ਕਿ ਜੀ ਅਸੀਂ ਇਹ ਪੈਕੇਜ ਪਾਸ ਕਰਾਉਣਾ ਚਾਹੁੰਦੇ ਹਾਂ, ਦਿਸ ਇਜ਼ ਫਾਰ ਵਰਕਰਸ ਐਂਡ ਫਾਰ ਬਿਜ਼ਨਸਿਸ ਫਾਰ NDP ਐਂਡ ਫਾਰ ਕੰਸਰਵੇਟਿਵ, ਵੀ ਆ ਜਾਓ ਵੀ ਅਸੀਂ ਇਹ ਪਾਸ ਕਰਨਾ ਚਾਹੁੰਦੇ ਹਾਂ, ਕੀ ਤੁਸੀਂ ਇਹਦੇ ਖਿਲਾਫ਼ ਵੋਟ ਕਰੋਗੇ? ਸੋ ਕੀ NDP ਵਾਲੇ ਜਗਮੀਤ ਸਿੰਘ ਇੱਕ ਵਾਰ ਫਿਰ ਤੋਂ ਬਹਾਨਾ ਕੋਈ ਲੱਭ ਕੇ ਫਾਰ ਇਨ ਦਾ ਲਾਰਜਰ ਨੈਸ਼ਨਲ ਇੰਟਰਸਟ ਫਾਰ ਦਾ ਟੂ ਸਪੋਰਟ ਦਾ ਵਰਕਰਸ ਆਫ ਕੈਨੇਡਾ, ਕਿ ਇੱਕ ਵਾਰ ਫਿਰ ਸਰਕਾਰ ਨੂੰ ਰੈਸਕਿਊ ਕਰ ਸਕਦੇ ਨੇ?
ਦੈਟ ਰਿਮੇਨਸ ਟੂ ਬੀ ਸੀਨ, ਇਹ ਬੜਾ ਇੰਟਰਸਟਿੰਗ ਇੱਕ ਪਹਿਲੂ ਹੋ ਸਕਦਾ। ਪਰ ਦੇਖੋ ਜੇ ਸੱਚਮੁੱਚ ਟੈਰਿਫ ਲੱਗ ਜਾਂਦੇ ਨੇ 1 ਫਰਵਰੀ ਤੋਂ, ਜੇ ਡੋਨਲਡ ਟਰੰਪ ਆਪਣੇ ਉਸ ਵਾਅਦੇ ਤੇ ਪੱਕੇ ਰਹਿੰਦੇ ਨੇ ਜਾਂ ਆਪਣੀ ਉਸ ਧਮਕੀ ਤੇ ਪੱਕੇ, ਵਾਅਦਾ ਕਾਹਦਾ ਇਹ ਧਮਕੀ ਆ, ਜੇ ਡੋਨਲਡ ਟਰੰਪ 1 ਨੂੰ ਟੈਰਿਫ ਲਗਾ ਦਿੰਦੇ ਨੇ, ਪਾਰਲੀਮੈਂਟ ਨਹੀਂ ਮੁੜ ਕੇ ਆਉਂਦੀ 24 ਮਾਰਚ ਤੱਕ, ਸੋ ਲਗਭਗ 2.5 ਮਹੀਨੇ ਬਾਅਦ, ਤੇ ਜਿਹੜੀਆਂ ਕੁਝ ਤਬਦੀਲੀਆਂ ਸਰਕਾਰ ਕਰਨਾ ਚਾਹੁੰਦੀ ਹੈ, ਜਿਹੜੇ ਜੇ ਕੋਈ ਹੈਲਪ ਮੁਹੱਈਆ ਕਰਾਉਣੀ ਆ, ਉਹਦੇ ਵਿੱਚ ਜ਼ਿਆਦਾਤਰ ਲਈ ਤੁਹਾਨੂੰ ਲੈਜਿਸਲੇਟਿਵ ਚੇਂਜ ਕਰਨਾ ਪੈਣਾ, ਪਾਰਲੀਮੈਂਟ ਦੇ ਵਿੱਚੋਂ ਚੀਜ਼ਾਂ ਮਨਜ਼ੂਰ ਕਰਵਾਉਣੀਆਂ ਪੈਣਗੀਆਂ। ਇੱਕ ਜਿਹੜੀ ਚੀਜ਼ ਜਿਹੜੀ ਬਗੈਰ ਕਿਸੇ ਪਾਰਲੀਮੈਂਟ ਅਪਰੂਵਲ ਤੋਂ ਲਾਗੂ ਕੀਤੀ ਜਾ ਸਕਦੀ ਆ, ਉਹ ਇਹ ਹੈ ਕਿ ਮੰਨ ਲਓ ਟਰੰਪ ਵੱਲੋਂ ਟੈਰਿਫ ਲਗਾਉਣ ਕਰਕੇ ਜਿਹੜੀ ਹੁਣ ਕੈਨੇਡਾ ਦੇ ਵਿੱਚ ਲੋਕਾਂ ਦੀਆਂ ਨੌਕਰੀਆਂ ਨੁਕਸਾਨੀਆਂ ਜਾਣਗੀਆਂ, ਉਹਨਾਂ ਨੇ ਜਦੋਂ EI ਬੈਨੀਫਿਟ ਅਪਲਾਈ ਕਰਨੇ ਨੇ, EI ਬੈਨੀਫਿਟ ਅਪਲਾਈ ਕਰਨ ਲਈ ਨੋਰਮਲੀ 1 ਹਫ਼ਤਾ ਇੰਤਜ਼ਾਰ ਕਰਨਾ ਪੈਂਦਾ, ਵੀ ਸਰਕਾਰ ਕਹੇਗੀ ਅੱਛਾ ਅਸੀਂ ਉਹ ਜਿਹੜਾ 1 ਵੀਕ ਵੇਟਿੰਗ ਪੀਰੀਅਡ ਆ ਉਹ ਵਿਦਆਊਟ ਅਪਰੂਵਲ ਇਨ ਦਾ ਪਾਰਲੀਮੈਂਟ ਉਹਨੂੰ ਅਸੀਂ ਵੇਵ ਆਫ ਕਰ ਸਕਦੇ ਹਾਂ। ਸੋ ਉਹ ਦੈਟ ਰਿਮੇਨਸ ਦੀ ਓਨਲੀ ਥਿੰਗ
ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਕੋਈ ਐਡਮਿਨਿਸਟ੍ਰੇਟਿਵ ਜਿਹੜੀਆਂ ਚੀਜ਼ਾਂ ਨੇ ਉਹ ਤਾਂ ਆਪਣੇ ਆਪ ਕਰ ਦੇਣਗੇ
ਪਰ ਜਿਹੜੇ ਮੋਟੇ ਪੈਕੇਜਸ ਨੇ
ਔਰ ਜਿਹੜੇ ਕੋਈ ਪੈਸੇ ਪਾਸ ਕਰਾਉਣੇ
ਆ
ਉਹਦੇ ਲਈ ਤਾਂ ਪਾਰਲੀਮੈਂਟ ਦਾ ਅਪਰੂਵਲ ਚਾਹੀਦਾ
ਉਹ 24 ਮਾਰਚ ਤੋਂ ਪਹਿਲਾਂ ਆਉਂਦੀ
24 ਮਾਰਚ ਤੋਂ ਬਾਅਦ ਜੇ ਸਰਕਾਰ ਤੁਸੀਂ ਦੇਖੋ ਜੇ ਹੁਣ ਤੁਸੀਂ ਫਰਜ਼ ਕਰੋ ਹਾਈਪੋਥੈਟਿਕਲੀ ਕਿ ਸਰਕਾਰ ਇਹ ਜਿਹੜਾ ਮੋਸ਼ਨ ਆ ਸਾਹਮਣੇ ਰੱਖ ਦਿੰਦੀ ਪਾਰਲੀਮੈਂਟ ਦੇ ਕਿ ਜੀ ਫਰਜ਼ ਕਰੋ ਵੀ $40 billion ਦਾ ਇੱਕ ਰਿਲੀਫ ਪੈਕੇਜ ਆ ਏਡ ਪੈਕੇਜ ਆ ਫੋਰ ਵਰਕਰਸ ਐਂਡ ਫੋਰ ਬਿਜ਼ਨਸਿਸ ਤੁਸੀਂ ਇਹਨੂੰ ਸਪੋਰਟ ਕਰਦੇ ਹੋ ਕਿ ਨਹੀਂ ਰਾਈਟ ਸੋ ਜਿਹੜਾ ਸਰਕਾਰ ਨੇ ਜਿਹੜਾ ਇੰਟਰਿਮ ਸਪਲਾਈ ਬਿੱਲ ਪਾਸ ਕਰਾਉਣਾ 27 ਮਾਰਚ ਨੂੰ ਉਹਦੇ ਨਾਲ ਹੀ ਇਹਨੂੰ ਬੰਨ ਦਿੰਦੀ ਹੈ ਜੇ ਸਰਕਾਰ ਜਿਹੜੇ ਸਰਕਾਰੀ ਖਰਚੇ ਪਲੱਸ ਇਹ ਪੈਕੇਜ ਹੁਣ ਤੁਸੀਂ ਇਹਦੇ ਖਿਲਾਫ਼ ਵੋਟ ਕਰਦੇ ਹੋ ਕਿ ਨਹੀਂ ਸੋ ਕਿਹੜੀ ਪਾਰਟੀ ਦੇ ਵਿੱਚ ਇੰਨਾ ਦਮ ਹੋਏਗਾ ਜਦੋਂ ਉਹਨਾਂ ਨੂੰ ਪਤਾ ਕਿ ਇਲੈਕਸ਼ਨ ਹੁਣ ਨਹੀਂ ਤਾਂ ਕੁਝ ਮਹੀਨਿਆਂ ਨੂੰ ਹੋਣਾ ਹੀ ਅਕਤੂਬਰ 'ਚ ਤਾਂ ਹੋਣਾ ਹੀ ਆ ਤੇ ਅਸੀਂ ਇਸ ਏਡੇ ਵੱਡੇ ਰਿਲੀਫ ਪੈਕੇਜ ਦੇ ਖਿਲਾਫ਼ ਵੋਟ ਕਰਕੇ ਕੀ ਇਲੈਕਸ਼ਨ ਲੜਨਾ ਚਾਹਾਂਗੇ ਸੋ ਕੋਈ ਵੀ ਪਾਰਟੀ ਇਹ ਸੋਚੇਗੀ ਪਰ ਐਟ ਦ ਸੇਮ ਟਾਈਮ ਕੰਸਰਵੇਟਿਵਸ ਜ਼ਰੂਰ ਇਹ ਗੱਲ ਕਹਿ ਸਕਦੇ ਨੇ ਕਿ ਪਹਿਲਾਂ ਵੀ ਜਿਹੜੀਆਂ ਦਿੱਕਤਾਂ ਹੋਈਆਂ ਉਹ ਸਰਕਾਰ ਵੱਲੋਂ ਵੱਧ ਖਰਚੇ ਕੀਤੇ ਗਏ ਉਹਨਾਂ ਕਰਕੇ ਪੈਦਾ ਹੋਈਆਂ ਵੀ ਜਸਟ ਇਨਫਲੇਸ਼ਨ ਅਤੇ ਹੋਰ ਸਾਰੀਆਂ ਚੀਜ਼ਾਂ ਵੀ ਸਰ ਕੰਸਰਵੇਟਿਵਸ ਉਹ ਜਿਹੜਾ ਇੱਕ ਕਹਿ ਲਓ ਵੀ ਲਾਈਨ ਆਫ ਕਾਊਂਟਰ ਅਟੈਕ ਜਿਹੜਾ ਇਖਤਿਆਰ ਕਰ ਸਕਦੇ ਨੇ
ਫਿਸਕਲ ਰੂਮ ਨਹੀਂ ਹੈ
ਐਨ ਡੀ ਪੀ ਵਾਲੇ ਇਹ ਜ਼ਰੂਰ ਸੋਚ ਸਕਦੇ ਨੇ ਕਿ ਵੀ ਜੇ ਅਸੀਂ ਹੁਣੇ ਇਲੈਕਸ਼ਨ ਕਰਾ ਲਈਏ ਤਾਂ ਬਿਹਤਰ ਆ ਕਿ ਕਿਉਂਕਿ ਹੁਣ ਹੋਣਾ ਕੀ ਹੈ ਜਦੋਂ ਲਿਬਰਲ ਪਾਰਟੀ ਦਾ ਨਵਾਂ ਲੀਡਰ ਆ ਜਾਣਾ ਉਹ ਕ੍ਰਿਸਟੀਫਲਿਨ ਹੋਣ ਜਾਂ ਮਾਰਕ ਕਾਰਨੀ ਹੋਣ ਤਾਂ ਐਨ ਡੀ ਪੀ ਦਾ ਜਿਹੜਾ ਸਪੋਰਟ ਥੋੜ੍ਹੀ ਜਿਹੀ ਵਧੀ ਸੀ ਜਸਟਿਨ ਟਰੂਡੋ ਦੀ ਵੀਕ ਲੀਡਰਸ਼ਿਪ ਕਰਕੇ ਔਨ ਦ ਲਾਸਟ ਫਿਊ ਮੰਥਸ
ਉਹ ਖਿੱਚੀ ਜਾਣੀ ਹੈ
ਉਹ ਉਹਨੂੰ ਢਾ ਲੱਗਣੀ ਹੈ ਉਹਨੂੰ ਖੋਰਾ ਲੱਗਣਾ ਤੇ ਐਨ ਡੀ ਪੀ ਦੀ ਕੈਲਕੂਲੇਸ਼ਨ ਇਹ ਹੋ ਸਕਦੀ ਹੈ ਜੇ ਅਸੀਂ ਕੁਝ ਮਹੀਨੇ ਹੋਰ ਵੇਟ ਕਰਾਂਗੇ ਸਰਕਾਰ ਨੂੰ ਹੋਰ ਚੱਲਦਾ ਰੱਖਾਂਗੇ ਤਾਂ ਸਾਡਾ ਸਪੋਰਟ ਬੇਸ ਘੱਟ ਰਿਹਾ ਸਾਡੀ ਵੋਟਾਂ ਘੱਟਦੀਆਂ ਨੇ ਤੇ ਅਸੀਂ ਕੋਈ ਗੱਲ ਨਹੀਂ ਕੌੜਾ ਘੁੱਟ ਭਰ ਕੇ ਇਸ ਬਿੱਲ ਦੇ ਖਿਲਾਫ਼ ਵੋਟ ਕਰਕੇ ਨਾਲ ਦੇ ਨਾਲ ਇਲੈਕਸ਼ਨ ਕਾਲ ਕਰਾ ਲਈਏ ਸੋ ਇਹ ਬੜੇ ਇੰਟਰਸਟਿੰਗ ਸਮੀਕਰਨ ਬਣਨੇ ਵਿਜੇ ਜੀ
ਕਰੈਕਟ ਅੱਛਾ ਦੂਜਾ ਪਾਸਾ ਇਹਦਾ ਇਹ ਆ ਕਿ ਜਦੋਂ ਡੋਨਲਡ ਟਰੰਪ ਨੇ ਜੇ ਟੈਰਿਫ ਲਗਾ ਦਿੱਤਾ ਇਹ ਵੀ ਇੱਕ ਮੰਨਿਆ ਜਾਂਦਾ ਵੀ ਇੱਦਾਂ ਨਹੀਂ ਹੋਣਾ ਵੀ ਇਮੀਡੀਏਟਲੀ ਸਾਰਾ ਕੰਮ ਠੱਪ ਹੋ ਜਾਣਾ ਇਟਸ ਨਾਟ ਅ ਲੋਕਡਾਊਨ ਸਿਚੁਏਸ਼ਨ ਕਿਉਂਕਿ ਜੇ COVID-19 ਲਾਈਕ ਰਿਲੀਫ ਮੈਜਰਸ ਦੀ ਗੱਲ ਹੋ ਰਹੀ ਆ ਉਦੋਂ ਤਾਂ ਇਹ ਸੀ ਨਾ ਵੀ ਕੰਮ ਤੁਹਾਨੂੰ ਲੋਕਡਾਊਨ ਕਰਕੇ ਕਾਰਖਾਨੇ ਜਾਂ ਪ੍ਰੋਡਕਸ਼ਨ ਬੰਦ ਹੀ ਕਰਨੀ ਪੈ ਗਈ ਸੀ ਸੋ ਇੱਥੇ ਇੱਦਾਂ ਨਹੀਂ ਹੋਣਾ ਕਿਉਂਕਿ ਇਹਨਾਂ ਬਿਜ਼ਨਸਿਸ ਨੂੰ ਕਾਰੋਬਾਰਾਂ ਨੂੰ ਵੀ ਪਤਾ ਕਿ ਜੇ ਡੋਨਲਡ ਟਰੰਪ ਨੇ ਟੈਰਿਫ ਲਗਾਇਆ ਟੈਰਿਫ ਇੱਦਾਂ ਨਹੀਂ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਨੈਗੋਸੀਏਸ਼ਨ ਕਰਕੇ ਉਹ ਟੈਰਿਫ ਹਟ ਵੀ ਜਾਣਾ ਜਿਵੇਂ ਕੋਲੰਬੀਆ ਦੇ ਵਿੱਚ ਹੋਇਆ ਕੋਲੰਬੀਆ ਨਾਲ ਬਾਂਹ ਮਰੋੜ ਕੇ ਆਪਣੀ ਉਹਨਾਂ ਨੇ ਮਾਈਗ੍ਰੈਂਟਸ ਵਾਲੀ ਗੱਲ ਮਨਵਾ ਲਈ ਵੀ ਕੈਨੇਡਾ ਦੇ ਨਾਲ ਵੀ ਇਸੇ ਤਰ੍ਹਾਂ ਦੀ ਕਿਸੇ ਨੈਗੋਸੀਏਸ਼ਨ ਦੀ ਤਾਕ ਵਿੱਚ ਨੇ ਜਦੋਂ ਉਹ ਨੈਗੋਸੀਏਸ਼ਨ ਦੇ ਰਾਹੀਂ ਉਹ ਮਾਮਲਾ ਸੁਲਟ ਗਿਆ ਤਾਂ ਫਿਰ ਟੈਰਿਫ ਵੀ ਹਟ ਜਾਏਗਾ ਜਿਹੜੇ ਕਾਰੋਬਾਰ ਨੇ ਬਿਜ਼ਨਸਿਸ ਨੇ ਉਹ ਹੋ ਸਕਦਾ ਆਪਣੀ ਸਿਰਫ ਪ੍ਰੋਡਕਸ਼ਨ ਘੱਟ ਕਰ ਲੈਣ ਕਾਮਿਆਂ ਦੇ ਵਰਕਿੰਗ ਆਵਰਸ ਘਟਾ ਦੇਣ ਬਜਾਏ ਕਿ ਕਾਮਿਆਂ ਨੂੰ ਲੇਅ ਆਫ ਕਰਨ ਦੇ ਕਿਉਂਕਿ ਜੇ ਇਹ ਮੰਨ ਲਓ ਥੋੜ੍ਹੀ ਦੇਰ ਤੱਕ ਜਾਂ ਕੁਝ ਦਿਨਾਂ ਜਾਂ ਕੁਝ ਹਫ਼ਤਿਆਂ ਤੱਕ ਹੀ ਇਸ ਤਰ੍ਹਾਂ ਦੀ ਸਥਿਤੀ ਰਹਿੰਦੀ ਹੈ ਵੀ ਟੈਰਿਫ ਲੱਗੇ ਹੋਣ ਦੀ ਫਿਰ ਜਿਹੜੇ ਇੰਪਲੋਇਰਸ ਨੇ ਉਹ ਵੀ ਇਹ ਨਹੀਂ ਚਾਹਣਗੇ ਕਿ ਆਪਣੇ ਕਾਮਿਆਂ ਦੀ ਛੁੱਟੀ ਕਰਕੇ ਉਹਨੂੰ ਜਾਂਦਾ ਕਰਨ ਫਿਰ ਰੀਹਾਇਰ ਕਰਨਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪੰਗੀ ਪ੍ਰੋਬਲਮ ਹੁੰਦੀ ਹੈ
ਜਦੋਂ ਵੀ ਵਿਜੇ ਜੀ ਕਿਸੇ ਪੱਛਮੀ ਮੁਲਕ ਦੇ ਵਿੱਚ ਜਾਂ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਇਲੈਕਸ਼ਨ ਹੋਵੇ ਤੇ ਇਨਕੰਬੈਂਟ ਸਰਕਾਰ ਬਹੁਤ ਕਮਜ਼ੋਰ ਹੋਵੇ ਉਦੋਂ ਜਿਹੜਾ ਵਿਦੇਸ਼ੀ ਖਤਰਾ ਹੁੰਦਾ ਨਾ ਉਹ ਬੜਾ ਲਾਹੇਵੰਦ ਸਾਬਤ ਹੁੰਦਾ ਤੇ ਅਸੀਂ ਅਮਰੀਕਾ ਵਿੱਚ ਮਲਟੀਪਲ ਟਾਈਮਸ ਇਹ ਚੀਜ਼ ਦੇਖੀ ਹੈ ਤੇ ਇਹ ਇਸ ਕਰਕੇ ਇੱਕ ਓਪਰਚੁਨਿਟੀ ਵਜੋਂ ਲਿਬਰਲ ਪਾਰਟੀ ਵਾਸਤੇ ਪ੍ਰੈਜ਼ੈਂਟ ਹੋਇਆ ਇਹ ਬੜੀ ਕੌਨਸਪਰੇਸੀ ਥਿਊਰੀ ਵਾਲੀ ਗੱਲ ਲੱਗੇਗੀ ਬਟ ਮੈਨੂੰ ਨਹੀਂ ਲੱਗਦਾ ਵੀ ਜੇ ਡੋਨਲਡ ਟਰੰਪ ਨੇ ਇੱਕ ਵਾਰੀ ਟੈਰਿਫ ਲਗਾਤਾ ਦੇਖੋ ਪਹਿਲੀ ਕੋਸ਼ਿਸ਼ ਤਾਂ ਇਹ ਹੋਣੀ ਆ ਕਿ ਟੈਰਿਫ ਟਾਲ ਦਿੱਤਾ ਜਾਵੇ ਕਿ ਲਿਬਰਲ ਪਾਰਟੀ ਦੇ ਕੋਲ ਇਲੈਕਸ਼ਨ ਦੇ ਵਿੱਚ ਇਹ ਕਹਿਣ ਨੂੰ ਹੋਵੇ ਕਿ ਦੇਖੋ ਜੀ ਅਸੀਂ ਤਗੜੇ ਹੋ ਕੇ ਪੇਸ਼ ਆਏ ਤੇ ਡੋਨਲਡ ਟਰੰਪ ਤੋਂ ਅਸੀਂ ਟੈਰਿਫ ਜਿਹੜੇ ਨੇ ਉਹ ਮਾਫ਼ ਕਰਾ ਲਏ ਕਿ ਉਹਨਾਂ ਟੈਰਿਫ ਨਹੀਂ ਲਵਾਉਣ ਦਿੱਤਾ ਕਿਉਂਕਿ ਸਾਡਾ ਮੁਲਕ ਸਾਡੀ ਸਰਕਾਰ ਬੜੀ ਸਟਰੋਂਗ ਹੈ
ਟਰੰਪ ਨੇ ਯੂ ਟਰਨ ਲੈ ਲਿਆ
ਜੇ ਡੋਨਲਡ ਟਰੰਪ ਨੇ ਇੱਕ ਵਾਰੀ ਟੈਰਿਫ ਲਗਾ ਦਿੱਤਾ ਵਿਜੇ ਜੀ ਤਾਂ ਫਿਰ ਮੈਨੂੰ ਇਦਾਂ ਲੱਗਦਾ ਮਤਲਬ ਇਹ ਕੌਨਸਪਰੇਸੀ ਥਿਊਰੀ ਬਾਰਡਰ ਲਾਈਨ ਵਾਲੀ ਗੱਲ ਮੈਂ ਕਰਨ ਲੱਗਾ ਮਾਫ਼ੀ ਚਾਹੁੰਦਾ ਵੀ ਲਿਬਰਲਸ ਫਿਰ ਨਹੀਂ ਚਾਹੁੰਗੇ ਕਿ ਇਹ ਛੇਤੀ ਟੈਰਿਫਸ ਹਟਣ ਫਿਰ ਜਿਹੜਾ ਵਿਦੇਸ਼ੀ ਖਤਰਾ ਹੈ ਉਹ ਕੁਝ ਮਹੀਨੇ ਬਣਿਆ ਰਹੇ
ਜਦੋਂ ਤੱਕ ਵੋਟਾਂ ਨਹੀਂ ਪੈ ਜਾਂਦੀਆਂ
ਜਦੋਂ ਤੱਕ ਵੋਟਾਂ ਨਹੀਂ ਪੈ ਜਾਂਦੀਆਂ ਵੋਟਾਂ ਤੋਂ ਬਾਅਦ ਦੇਖ ਲਾਂਗੇ ਵੋਟਾਂ ਤੋਂ ਬਾਅਦ ਤਾਂ ਅਮਰੀਕਾ ਵਾਲਿਆਂ ਨੇ ਮਿਡਲ ਈਸਟ ਦਾ ਕ੍ਰਾਈਸਿਸ ਵੀ ਜਿਹੜਾ ਉੱਥੇ ਸੀਜ਼ਫਾਇਰ ਕਰਾਈ ਲਿਆ
ਹਾਂ ਸਹੀ ਗੱਲ ਆ ਵਾਸੂ ਜੀ ਦੇਖੋ ਚੱਕਰ ਕੀ ਆ ਕਿ ਪਹਿਲਾਂ ਨਾ ਪੀਅਰ ਪੋਲੀਐਫ ਦੇ ਉੱਪਰ ਇਸ ਗੱਲ ਨੂੰ ਲੈ ਕੇ ਬੜੇ ਹਮਲੇ ਹੋ ਰਹੇ ਸੀ ਕਿ ਵੀ ਟੈਰਿਫਸ ਨੂੰ ਡੀਲ ਕਿਵੇਂ ਕਰਨਾ ਵੀ ਕਲੀਅਰ ਨਹੀਂ ਦੱਸ ਰਹੇ ਵੀਕਐਂਡ 'ਤੇ ਪੀਅਰ ਪੋਲੀਐਫ ਨੇ ਕਿਹਾ ਕਹਿੰਦੇ ਦੇਖੋ ਅਸੀਂ ਇਸ ਹਿਸਾਬ ਨਾਲ ਟੈਰਿਫਸ ਨੂੰ ਜੇ ਅਸੀਂ ਕਹਿੰਦੇ ਡਾਲਰ ਫੋਰ ਡਾਲਰ ਹੋਵੇ ਸਾਡਾ ਕਾਊਂਟਰ ਟੈਰਿਫ ਦਾ ਮੈਜ਼ਰ ਹੋਵੇ ਸਾਨੂੰ ਰਿਟੈਲੀਏਟ ਕਰਨਾ ਪੈਣਾ ਉਹ ਤੋਂ ਬਗੈਰ ਗੱਲ ਬਣਨੀ ਕੋਈ ਨਹੀਂ ਪਰ ਕਹਿੰਦੇ ਕਰਨਾ ਕਿਵੇਂ ਆ ਅਸੀਂ ਇਸ ਹਿਸਾਬ ਨਾਲ ਰਿਟੈਲੀਏਟ ਕਰੀਏ ਜਿਹਦੇ ਨਾਲ ਅਮਰੀਕਾ ਦਾ ਜਿਹੜਾ ਸਾਡੇ ਟੈਰਿਫਸ ਕਰਕੇ ਲੱਗਣ ਵਾਲਾ ਸੇਕ ਆ ਅਮਰੀਕਾ ਨੂੰ ਉਹ ਮੈਕਸੀਮਾਈਜ਼ ਹੋਵੇ ਅਤੇ ਸਾਡੇ ਲੋਕਾਂ ਨੂੰ ਜਿਹੜਾ ਉਹਦਾ ਨੁਕਸਾਨ ਹੋਣਾ ਉਹ ਮਿਨੀਮਾਈਜ਼ ਹੋਵੇ ਸੋ ਕਹਿੰਦੇ ਅਸੀਂ ਟੈਰਿਫ ਉਹਨਾਂ ਚੀਜ਼ਾਂ 'ਤੇ ਹੀ ਲਗਾਈਏ ਜਿਹੜੀਆਂ ਅਸੀਂ ਆਸਾਨੀ ਨਾਲ ਜਾਂ ਤਾਂ ਖੁਦ ਬਣਾ ਸਕਦੇ ਹਾਂ ਸੋ ਉਹਨਾਂ ਚੀਜ਼ਾਂ 'ਤੇ ਟੈਰਿਫ ਲਗਾਈਏ ਜਾਂ ਜਿਨ੍ਹਾਂ ਤੋਂ ਬਗੈਰ ਸਾਡਾ ਸਰ ਸਕਦਾ ਜਾਂ ਜਿਨ੍ਹਾਂ ਨੂੰ ਅਸੀਂ ਆਸਾਨੀ ਨਾਲ ਇੱਥੇ ਮੈਨੂਫੈਕਚਰ ਕਰ ਸਕਦੇ ਹਾਂ ਜਾਂ ਜਿਨ੍ਹਾਂ ਨੂੰ ਅਸੀਂ ਕਿਸੇ ਸਭ ਤੋਂ ਜ਼ਿਆਦਾ ਮਹਿਸੂਸ ਹੋਏਗਾ ਅਤੇ ਇੱਥੇ ਡੋਮੈਸਟਿਕਲੀ ਕੈਨੇਡੀਅਨਸ ਨੂੰ ਉਹਦਾ ਅਸਰ ਸਭ ਤੋਂ ਘੱਟ ਮਹਿਸੂਸ ਹੋਏਗਾ।
ਕਿਹਨੇ ਕਿਹਾ?
ਪੀਅਰ ਪੋਲੀਅਵ ਨੇ।
ਪੀਅਰ ਪੋਲੀਅਵ ਨੇ। ਸੋ ਕ੍ਰਿਸਟੀਆ ਫਲਿਨ ਨੇ ਵੀ ਕੱਲ੍ਹ ਆਪਣਾ ਪਲਾਨ ਬਣਾ ਕੇ ਪੇਸ਼ ਕੀਤਾ ਇੱਕ ਕਿ ਸਟੈਂਡਿੰਗ ਅਪ ਟੂ ਡੋਨਲਡ ਟਰੰਪ ਪਲਾਨ ਕਿ ਜੇ ਟਰੰਪ ਦਾ ਸਾਹਮਣਾ ਕਰਨਾ ਕਹਿੰਦੇ ਤਜਰਬਾ ਸਿਰਫ ਮੈਨੂੰ ਹੀ ਆ, ਬਾਕੀ ਸਾਰੇ ਗੱਲਾਂ ਹੀ ਕਰਦੇ ਨੇ ਕਿ ਜਦੋਂ ਨਿਊ ਨੈਫਟਾ ਨੈਗੋਸ਼ੀਏਟ ਕਰਾਇਆ ਸੀ ਉਦੋਂ ਮੈਂ ਨੈਗੋਸ਼ੀਏਟ ਕੀਤੀ ਸੀ ਸਾਰੀ ਡੀਲ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ $200 billion ਦੀਆਂ ਅਮੈਰੀਕਨ ਗੁੱਡਸ ਦੇ ਖਿਲਾਫ ਟੈਰਿਫ ਲਗਾਉਣੀ ਚਾਹੀਦੀ ਹੈ ਅਤੇ ਉਹ ਜਿਹੜੀ ਸੂਚੀ ਹੈ ਉਹਨੂੰ ਤੁਰੰਤ ਫੌਰੀ ਤੌਰ ਤੇ ਜਨਤਕ ਕਰਨਾ ਚਾਹੀਦਾ।
ਕਹਿੰਦੇ ਫਿਰ ਕਹਿੰਦੇ ਪਹਿਲਾਂ ਹੀ ਡਰ ਜਾਣਗੇ, ਡਰ ਜਾਣਗੇ,
ਡੋਨਲਡ ਟਰੰਪ ਡਰ ਜਾਣਗੇ ਤੇ ਕਹਿੰਦੇ ਉਹਦੇ ਵਿੱਚ ਜਿਹੜਾ ਫਲੋਰੀਡਾ ਦੇ ਔਰੇਂਜ ਗਰੋਅਰਸ ਨੇ ਉਹਨਾਂ ਨੂੰ ਟੈਰਿਫ ਕਰਨਾ ਚਾਹੀਦਾ, ਉਹਨਾਂ ਤੇ ਟੈਰਿਫ ਲਗਾਉਣੀ ਚਾਹੀਦੀ ਹੈ। ਜਿਹੜੇ ਮਿਸ਼ੀਗਨ ਦੇ ਵਿੱਚ ਕੋਈ ਡਿਸ਼ ਵਾਸ਼ਰ ਪ੍ਰੋਡਿਊਸਰਸ ਨੇ ਕਹਿੰਦੇ ਉਹਨਾਂ ਦੇ ਉੱਤੇ ਟੈਰਿਫ ਲਗਾਉਣੀ ਚਾਹੀਦੀ ਹੈ ਕਿਉਂਕਿ ਫਲੋਰੀਡਾ ਡੋਨਲਡ ਟਰੰਪ ਦੀ ਹੋਮ ਸਟੇਟ ਹੈ ਪੋਲੀਟੀਕਲੀ
ਤੇ
ਮਿਸ਼ੀਗਨ ਜਿਹੜੀ ਆ ਉਹ ਸਵਿੰਗ ਸਟੇਟ ਆ ਤੇ ਕਹਿੰਦੇ ਇਦਾਂ
ਸਾਨੂੰ ਕਿ ਮਿਸ਼ੀਗਨ ਨੇ ਡੋਨਲਡ ਟਰੰਪ ਦੇ ਹੱਕ ਵਿੱਚ
ਵੋਟ ਪਾਈ ਆ। ਸੋ ਕਹਿੰਦੇ ਉਹ ਫਿਰ ਜਦੋਂ ਅਸੀਂ $200 billion ਦੇ ਪ੍ਰੋਡਕਟਸ ਦੇ ਉੱਤੇ ਟੈਰਿਫ ਲਗਾਵਾਂਗੇ, ਸੂਚੀ ਜਨਤਕ ਕਰ ਦੇਵਾਂਗੇ ਅਸੀਂ ਲਗਾਉਣ ਲੱਗੇ ਹਾਂ ਟੈਰਿਫ ਤੇ ਕਹਿੰਦੇ ਫਿਰ ਉਹ ਬਿਜ਼ਨਸਿਸ ਨੂੰ ਜਦੋਂ ਪਤਾ ਲੱਗੇਗਾ ਵੀ ਸਾਡਾ ਪ੍ਰੋਡਕਟ ਵੀ ਇਹਦੇ ਵਿੱਚ ਹੈਗਾ ਫਿਰ ਉਹ ਬਿਜ਼ਨਸਿਸ ਜਿਹੜੇ ਨੇ ਉਹ ਬਿਜ਼ਨਸ ਲੀਡਰਸ ਜਿਹੜੇ ਨੇ ਉਹ ਡੋਨਲਡ ਟਰੰਪ ਦੇ ਕੋਲ ਜਾਣਗੇ, ਉਹਨਾਂ ਨੂੰ ਸਮਝਾਉਣਗੇ ਕਿ ਵੀ ਭਾਈ ਸਾਡਾ ਨੁਕਸਾਨ ਹੋਣਾ।
ਸੋ ਕ੍ਰਿਸਟੀਆ ਫਰੀਡਨ ਸਟ੍ਰੈਟਜੀ ਇਹ ਕਹਿ ਰਹੇ ਨੇ ਵੀ ਇਸ ਤੋਂ ਪਹਿਲਾਂ ਸਾਹਮਣੇ ਵਾਲਾ ਤੁਹਾਡੇ ਚਪੇੜ ਮਾਰੇ ਤੁਸੀਂ ਚੱਕ ਕੇ ਵੱਟਾ ਮਾਰ ਦਿਓ ਉਹਦੇ ਪਹਿਲਾਂ ਹੀ,
ਵੱਟਾ ਦਿਖਾ ਦਿਓ,
ਵੱਟਾ ਦਿਖਾ ਹੈਗਾ
ਹੈਗਾ ਵੀ ਮੇਰੇ ਕੋਲ ਵੀ ਤੇ ਉਹੀ ਗੱਲ ਵੀ ਮਾਈ ਬਟਨ ਇਜ਼ ਬਿਗਰ ਦੈਨ ਯੋਰ ਸਟੂਡੀਓ ਵੀ ਮੇਰੇ ਕੋਲ ਬਹੁਤ ਵੱਡਾ ਵੱਟਾ ਮੈਨੂੰ ਇੱਟ ਹੈ ਤੇ ਮੈਂ ਵੀ ਮਾਰਾਂਗਾ। ਕਹਿੰਦੇ ਉਹ ਦਿਖਾਓ ਪਰ ਇਹਦੇ ਜਵਾਬ ਵਿੱਚ ਮੈਲਨੀ ਜੋਲੀ ਜਿਹੜੇ ਕੱਲ ਨੂੰ ਟੁਮੋਰੋ ਅਮਰੀਕਾ ਜਾ ਰਹੇ ਨੇ ਮਾਰਕੋ ਰੂਬੀਓ ਦੇ ਨਾਲ ਉਹਨਾਂ ਨੇ ਮੁਲਾਕਾਤ ਕਰਨੀ ਹੈ ਸੈਕਰਟਰੀ ਆਫ ਸਟੇਟ ਦੇ ਨਾਲ, ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਵੀ ਸਾਨੂੰ ਅਜੇ ਵੀ ਅਸੀਂ ਇਸੇ ਗੱਲ ਦੇ ਵਿੱਚ ਵਿਸ਼ਵਾਸ ਕਰਕੇ ਚੱਲ ਰਹੇ ਹਾਂ ਕਿ ਡਿਪਲੋਮੇਸੀ ਦੇ ਨਾਲ ਮਾਮਲਾ ਜਿਹੜਾ ਉਹ ਹੱਲ ਹੋ ਜਾਣਾ, ਮਸਲਾ ਹੱਲ ਹੋ ਜਾਏਗਾ, ਵੀ ਇਹ ਟੈਰਿਫਸ ਲਗਾਉਣ ਦੀ ਨੌਬਤ ਨਹੀਂ ਆਏਗੀ, ਵੀ ਡਿਪਲੋਮੇਸੀ ਦੇ ਨਾਲ ਅਸੀਂ ਇਹਨੂੰ ਰਿਜ਼ੋਲਵ ਕਰਾਂਗੇ। ਸੋ ਉਹ ਅਜੇ ਵੀ ਥੋੜ੍ਹਾ ਜਿਹਾ ਕਹਿ ਲਓ ਵੀ ਮੈਂ ਐਜ਼ ਆ ਸੈਡ ਵੀ ਲਿਬਰਲ ਪਾਰਟੀ ਦੀ ਪਹਿਲੀ ਕੋਸ਼ਿਸ਼ ਤਾਂ ਇਹੀ ਰਹਿਣੀ ਹੈ ਕਿ ਡੋਨਲਡ ਟਰੰਪ ਟੈਰਿਫ ਨਾ ਹੀ
ਲਗਾਉਣ,
ਜੇ ਲਗਾ ਦਿੰਦੇ ਨੇ
ਤਾਂ ਫਿਰ ਉਹ ਛੇਤੀ ਹਟੇ ਨਾ,
ਛੇਤੀ ਹਟੇ ਨਾ, ਫਿਰ ਉਹ ਥੋੜ੍ਹੇ 2-3 ਮਹੀਨੇ ਤਾਂ ਰਹਿ ਜਾਏ ਫਿਰ ਉਹਦਾ ਫਿਰ ਲਾਹਾ ਜਿਹੜਾ ਪੋਲੀਟੀਕਲੀ ਉਹ ਲੈ ਲਈਏ, ਥੋੜ੍ਹੇ ਪੈਸੇ ਵੰਡ ਕੇ ਇਲੈਕਸ਼ਨ ਜਿੱਤ ਲਈਏ।
ਕਿਉਂਕਿ ਟੈਰਿਫ ਵਾਲੇ ਮਾਮਲੇ ਦੇ ਵਿੱਚ ਕ੍ਰਿਸਟੀਆ ਫਰੀਲੈਂਡ ਪਹਿਲਾਂ ਇਹ ਵੀ ਕਹਿੰਦੇ ਰਹੇ ਨੇ, ਉਹਨਾਂ ਨੇ ਕਿਹਾ ਕਹਿੰਦੇ ਵੀ ਦੇਖੋ ਜੇ ਪੀਅਰ ਪੋਲੀਅਵ ਪ੍ਰਧਾਨ ਮੰਤਰੀ ਬਣ ਗਏ ਇਹਨਾਂ ਨੇ ਤਾਂ ਡੋਨਲਡ ਟਰੰਪ ਦੇ ਨਾਲ ਜਾ ਕੇ ਉਹਨਾਂ ਬੇਸਿਕਲੀ ਵੀ ਇਹਨਾਂ ਨੇ ਡੋਨਲਡ ਟਰੰਪ ਦੇ ਪਿਛਲਾ ਅੱਗ ਬਣ ਜਾਣਾ,
ਹੀ ਇਜ਼ ਗੋਇੰਗ ਟੂ ਪਲੇ ਫਰੋਮ ਹਿਸ ਪਲੇਬੁੱਕ,
ਪਲੇ ਫਰੋਮ ਹਿਸ ਪਲੇਬੁੱਕ ਐਂਡ ਦੈਨ ਹੀ ਇਜ਼ ਗੋਇੰਗ ਟੂ ਗੋ ਐਂਡ ਕਿਸ ਦ ਰਿੰਗ, ਉਹ ਜਿਹੜੀ ਹੁੰਦਾ ਨਾ ਵੀ ਜਿਹੜੀ ਪਹਿਲਾਂ ਇਹ ਬੜਾ ਇੱਕ ਇਹ ਐਕਸਪ੍ਰੈਸ਼ਨ ਚੱਲਿਆ ਜਦੋਂ ਟੈਕ ਸੀਈਓ ਸਾਰੇ ਇੱਕ ਇੱਕ ਕਰਕੇ ਟਰੰਪ ਨੂੰ ਸਹੁੰ ਚੁੱਕਣ ਤੋਂ ਪਹਿਲਾਂ ਜਾ ਕੇ ਮਿਲਦੇ ਰਹੇ,
ਉੱਥੇ ਜਾ ਕੇ ਸਜਦਾ ਕਰਨਗੇ
ਹਾਂ ਕਹਿੰਦੇ ਇਹਨਾਂ ਨੇ ਉੱਥੇ ਜਾ ਕੇ ਸਜਦਾ ਕਰ ਦੇਣਾ। ਸੋ ਇੱਦਾਂ ਦੀ ਗੱਲ ਚੱਲ ਰਹੀ ਹੈ। ਸੋ ਟਰੰਪ ਦੇ ਟੈਰਿਫਸ ਦੀ ਧਮਕੀ ਕਿਵੇਂ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਪਲੇ ਆਊਟ ਹੋ ਰਹੀ ਆ, ਤਾਂਹੀਓ ਅਸੀਂ ਰੋਜ਼ਾਨਾ ਉਹਦੀਆਂ ਖਬਰਾਂ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ। ਪਰ ਦੇਖੋ ਹੁਣ ਟਰੰਪ ਕੀ ਪਹਿਲੀ ਫਰਵਰੀ ਨੂੰ ਟੈਰਿਫ ਲਾਉਂਦੇ ਨੇ ਜਾਂ ਉਹ 1 April ਤੋਂ ਲੱਗਦੇ ਨੇ, ਦੈਟ ਰਿਮੇਨਸ ਟੂ ਬੀ ਸੀਨ। ਐਂਡ ਇਹ ਸਭ ਦੇ ਵਿੱਚ ਬੜੀ ਹੈਰਾਨੀਜਨਕ ਗੱਲ ਹੈ ਵੈਸੇ, ਕਿਹੋ ਜਿਹਾ ਖਿਲਾਰਾ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਪਿਆ ਹੋਇਆ, ਉਹ 'ਤੇ ਨਹੀਂ ਟਰੰਪ ਨੇ ਕੋਈ ਟਿੱਪਣੀ ਕੀਤੀ। ਮੈਨੂੰ ਐਕਸਪੈਕਟੇਸ਼ਨ ਇਹ ਸੀ ਵੀ ਇਸ ਵੇਲੇ ਜਿਸ ਤਰ੍ਹਾਂ ਦੀ ਆਹ ਲਿਬਰਲ ਪਾਰਟੀ ਦੇ ਵਿੱਚ ਹੁਣ ਕਿਉਂਕਿ ਲੀਡਰਸ਼ਿਪ ਰੇਸ ਚੱਲਦੀ ਪਈ ਆ, ਜਸਟਿਨ ਟਰੂਡੋ ਪ੍ਰਧਾਨ ਮੰਤਰੀ ਤਾਂ ਹੈਗੇ ਨੇ ਪਰ ਇਹ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ ਵੀ ਉਹਨਾਂ ਨੇ ਆਪਣੀ ਕੁਰਸੀ ਚੱਕ ਕੇ ਬਾਹਰ ਡਾਹ ਲਈ ਆ ਹੁਣ ਐਜ਼ ਇਨ ਵੀ ਨਵਾਂ ਲੀਡਰ ਚੁਣਿਆ ਗਿਆ ਜੀ ਆਪਾਂ ਫਿਰ ਸਾਡੇ ਵੱਲੋਂ ਥੈਂਕ ਯੂ ਟਾਟਾ ਬਾਏ ਬਾਏ, ਵੀ ਟਰੰਪ ਨੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ। ਸੋ ਚੰਗੀ ਗੱਲ ਆ ਨਾ ਹੀ ਕਰਨ, ਧਿਆਨ ਹੋਰ ਪਾਸੇ ਲੱਗਿਆ ਰਹੇ, ਪਰ ਟੈਰਿਫ ਦੇਖਦੇ ਹਾਂ ਕੀ ਬਣਦਾ।
ਵਿਜੇ ਜੀ ਇੱਕ ਗੱਲ ਹੋਰ ਮੈਂਸ਼ਨ ਕਰ ਦਈਏ ਕਿ ਜਿਹੜੀ ਇਸ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਜੀ ਪੈਂਡੈਮਿਕ ਸਟਾਈਲ ਬੇਲ ਆਊਟ ਪੈਕੇਜ ਤਿਆਰ ਕੀਤੇ ਜਾ ਰਹੇ ਨੇ ਫੈਡਰਲ ਸਰਕਾਰ ਵੱਲੋਂ, ਇਹਦੇ ਵਿੱਚ ਸੂਤਰਾਂ ਨੇ ਇਹ ਵੀ ਦੱਸਿਆ ਕਹਿੰਦੇ ਵੀ ਫੈਡਰਲ ਸਰਕਾਰ ਬੈਂਕ ਆਫ ਕੈਨੇਡਾ ਤੋਂ ਵੀ ਚਾਹੇਗੀ ਕਿ ਬੈਂਕ ਆਫ ਕੈਨੇਡਾ ਲਿਕੁਇਡਿਟੀ ਵਧਾਉਣ ਵਾਸਤੇ ਕੁਝ ਮੈਜਰਸ ਇੰਪਲੀਮੈਂਟ ਕਰੇ। ਉਹਦੇ ਵਾਸਤੇ ਕੀ ਹੁੰਦਾ, ਇੰਟਰਸਟ ਰੇਟ ਘਟਾਇਆ ਜਾਂਦਾ ਜਾਂ ਫਿਰ ਬੌਂਡ ਬਾਏਬੈਕ ਪ੍ਰੋਗਰਾਮ ਚਲਾਇਆ ਜਾਂਦਾ। ਸੋ ਕਹਿੰਦੇ ਵੀ ਇਸ ਤਰ੍ਹਾਂ ਦੇ ਜੋ ਇੰਟਰਸਟ ਰੇਟ ਥੋੜਾ ਹੋਰ ਘਟਾਇਆ ਜਾਏ, ਕਿਉਂ ਇਲੈਕਸ਼ਨ ਲੜਨਾ,
ਇਲੈਕਸ਼ਨ ਲੜਨਾ। ਸੋ
ਆਲਦੋ ਕਿ ਸਰਕਾਰ ਇਹ ਕਹਿੰਦੀ ਹੈ ਵੀ ਅਸੀਂ ਡਾਇਰੈਕਟਲੀ ਬੈਂਕ ਆਫ ਕੈਨੇਡਾ ਨੂੰ ਕੋਈ ਵੀ ਚੀਜ਼ ਜਿਹੜੀ ਡਿਕਟੇਟ ਨਹੀਂ ਕਰ ਸਕਦੇ, ਪਰ ਮੀਟਿੰਗਸ ਤਾਂ ਇਹਨਾਂ ਦੀਆਂ ਆਪਸ ਵਿੱਚ ਹੁੰਦੀਆਂ ਰਹਿੰਦੀਆਂ ਨੇ। ਸੋ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਇੰਟਰਸਟ ਰੇਟ ਜਿਹੜੇ ਨੇ, ਵੈਸੇ ਵੀ ਬੈਂਕ ਆਫ ਕੈਨੇਡਾ ਕਿਹਾ ਜਾਂਦਾ ਕਿ ਉਹ ਇੰਟਰਸਟ ਰੇਟ ਘਟਾਉਣਗੇ ਇਨ ਰਿਸਪੌਂਸ ਟੂ ਦ ਟੈਰਿਫ ਥ੍ਰੈਟ, ਪਰ ਫੈਡਰਲ ਸਰਕਾਰ ਬੈਂਕ ਆਫ ਕੈਨੇਡਾ ਨੂੰ ਥੋੜਾ ਹੋਰ ਚੱਕੇਗੀ ਵੀ ਭਾਈ ਤੁਸੀਂ ਥੋੜਾ ਇੰਟਰਸਟ ਰੇਟ ਹੋਰ ਘਟਾਓ ਕਿ ਉਹਦੇ ਨਾਲ ਸਾਨੂੰ ਫਿਰ ਪੋਲੀਟੀਕਲ ਵੀ ਫਾਇਦਾ।
ਹੁਣ ਤੁਸੀਂ ਦੇਖੋ ਬੈਂਕ ਆਫ ਕੈਨੇਡਾ ਨੇ ਬੀਤੇ ਦਿਨੀ ਪੈਂਡੈਮਿਕ ਦੌਰਾਨ ਬੈਂਕ ਆਫ ਕੈਨੇਡਾ ਦੀ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਸੀ ਉਹਦੀ ਆਪਣੀ ਇੱਕ ਇੰਟਰਨਲ ਅਸੈਸਮੈਂਟ ਕਰਕੇ ਰਿਪੋਰਟ ਵੀ ਜਾਰੀ ਕੀਤੀ ਸੀ। ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਥੋੜ੍ਹਾ ਜ਼ਿਆਦਾ ਰੱਸੇ ਢਿੱਲੇ ਛੱਡਤੇ ਸੀ ਅਤੇ ਜਿਹੜਾ ਬੌਂਡ ਬਾਏਬੈਕ ਵਾਲਾ ਪ੍ਰੋਗਰਾਮ ਸੀ, ਕਿਉਂਕਿ ਬੌਂਡ ਬਾਏਬੈਕ 'ਚ ਕੀ ਹੋਇਆ ਵੀ ਬੈਂਕਾਂ ਤੋਂ ਸੋ ਜੇ ਉਹੀ ਸਥਿਤੀ ਦੁਬਾਰਾ ਆਉਂਦੀ ਆ, ਬੈਂਕ ਆਫ ਕੈਨੇਡਾ ਵਾਲੇ 10 ਦਿਨ ਪਹਿਲਾਂ ਦੀ ਗੱਲ ਹੀ ਆ, 10-15 ਦਿਨ ਪਹਿਲਾਂ ਦੀ ਗੱਲ ਆ, ਜਦੋਂ ਉਹਨਾਂ ਨੇ ਇਹ ਗੱਲ ਆਖੀ ਕਿ ਵੀ ਉਦੋਂ ਅਸੀਂ ਥੋੜ੍ਹੇ ਰੱਸੇ ਜ਼ਿਆਦਾ ਢਿੱਲੇ ਛੱਡਦੇ ਸੀ, ਅਗਲੀ ਵਾਰ ਅਸੀਂ ਜੇ ਇਹੋ ਜਿਹੀ ਸਥਿਤੀ ਕੋਈ ਪੈਦਾ ਹੁੰਦੀ ਆ ਅਸੀਂ ਬਹੁਤ ਇਹਤਿਆਤ ਨਾਲ ਚੱਲਾਂਗੇ। ਸੋ ਬੈਂਕ ਆਫ ਕੈਨੇਡਾ ਨੂੰ ਮਨਾਉਣਾ ਵੀ ਕਿੰਨਾ ਕੁ ਸੌਖਾ ਹੋਏਗਾ, ਜਦੋਂ ਟਿਫ ਮੈਕਲਮ ਤਾਂ ਮਸਾਂ ਹੀ ਉਹਨਾਂ ਨੂੰ ਜਿਹੜੇ ਲੋਕ ਕਹਿ ਲਓ ਉਹਨਾਂ ਨੂੰ ਨਿੰਦਦੇ ਸੀ ਵੀ ਟਿਫ ਮੈਕਲਮ ਨੇ ਜਦੋਂ ਕਿਹਾ ਸੀ ਵੀ ਕੋਈ ਨਹੀਂ ਚੱਕੀ ਚੱਲੋ ਕਰਜ਼ੇ ਵਿਆਜ ਦਰਾਂ ਘੱਟ ਰਹਿਣਗੀਆਂ ਬਹੁਤ ਲੰਮੇ ਸਮੇਂ ਤੱਕ, ਉਹ ਮਸਾਂ ਮਸਾਂ ਤਾਂ ਉਹ ਜਿਹੜੀ ਗੱਲ ਹੈਗੀ ਆ ਉਹ ਬੈਕਗਰਾਊਂਡ 'ਤੇ ਗਈ ਆ, ਬੈਕਬਰਨਰ 'ਤੇ ਗਈ ਆ।
ਆਇਆ ਉਹ ਕਹਿੰਦੇ ਅਸੀਂ ਕਮਿਊਨੀਕੇਟ ਬੈਟਰ ਕਰਾਂਗੇ।
ਅੱਛਾ, ਕਮਿਊਨੀਕੇਟ ਬੈਟਰ ਕਰਨਾ,
ਮੈਨੂੰ ਮੇਰਾ ਟੇਕ ਅਵੇ ਉਸ ਪੂਰੀ ਰਿਪੋਰਟ ਦੇ ਵਿੱਚੋਂ ਇਹੀ ਸੀ, ਕਰਾਂਗੇ ਜੋ ਪਹਿਲਾਂ ਕੀਤਾ ਸੀ ਉਹੀ ਸਾਰਾ ਕੁਝ
ਦੱਸਾਂਗੇ,
ਕਮਿਊਨੀਕੇਟ ਬੈਟਰ ਕਰਾਂਗੇ, ਕਹਿੰਦੇ ਕਮਿਊਨੀਕੇਸ਼ਨ ਦੇ ਵੀ ਸਾਡੇ ਕੋਲੋਂ ਢਿੱਲ ਰਹਿ ਗਈ,
ਤੁਹਾਨੂੰ ਚਿੱਠੀ ਪਾ ਦਿਆਂ
ਪਰ ਉਹ ਕੈਨੇਡਾ ਪੋਸਟ
10
ਦੱਸ ਕੇ ਕਰਾਂਗੇ,
ਚਿੱਠੀ ਪਾ ਦਿਆਂਗੇ ਪਰ ਉਹ ਕੈਨੇਡਾ ਪੋਸਟ ਰਹੀ ਆ, ਕੈਨੇਡਾ ਪੋਸਟ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ।
ਹਾਂ ਵੀ ਉਹ ਤੁਹਾਨੂੰ 10-10 ਕੇ ਸਾਰਾ ਕੰਮ ਕਰਨਾ ਅਤੇ ਕਰਾਂਗੇ ਸਾਰਾ ਕੁਝ ਉਹੀ ਅਸੀਂ।
ਵਾਸੂ ਜੀ, ਪਿਛਲੇ ਸਾਲ ਦਸੰਬਰ ਦੇ ਵਿੱਚ, ਨਵੰਬਰ ਦਸੰਬਰ ਦੇ ਵਿੱਚ ਤਕਰੀਬਨ 4 ਹਫ਼ਤੇ ਕੈਨੇਡਾ ਪੋਸਟ ਦੀ ਹੜਤਾਲ ਚੱਲੀ ਸੀ, ਜਿਹਦੇ ਵਿੱਚ 55,000 ਤੋਂ ਵੀ ਵੱਧ ਜਿਹੜੇ ਵਰਕਰਸ ਨੇ ਉਹ ਹੜਤਾਲ 'ਤੇ ਚਲੇ ਗਏ ਸੀ। ਅਸੀਂ ਪਿਛਲੇ ਦਿਨਾਂ 'ਚ ਗੱਲ ਕਰਦੇ ਰਹੇ ਹਾਂ ਕਿ ਜਿਹੜੀ ਹੜਤਾਲ ਐਕਚੁਅਲੀ ਤਾਂ ਅਜੇ ਵੀ ਰਿਜ਼ੋਲਵ ਨਹੀਂ ਹੋਈ, ਕਿਉਂਕਿ ਜੇ ਕੈਨੇਡਾ ਪੋਸਟ ਦਾ ਕੰਮ ਹੁਣ ਦੁਬਾਰਾ ਤੋਂ ਚੱਲਣ ਲੱਗਿਆ ਉਹ ਇਸ ਕਰਕੇ ਆ ਕਿ ਉਸ ਵੇਲੇ ਦੇ ਜਿਹੜੇ ਲੇਬਰ ਮਿਨਿਸਟਰ ਸੀਗੇ ਸਟੀਵਨ ਮੈਕਿਨਨ, ਉਹਨਾਂ ਨੇ ਹੁਕਮ ਇਹ ਦੇ ਦਿੱਤਾ ਸੀ ਕਿ ਮਈ ਤੱਕ ਜਿਹੜਾ ਮੌਜੂਦਾ ਕੰਟਰੈਕਟ ਉਹਨੂੰ ਐਕਸਟੈਂਡ ਕਰ ਦਿਓ ਤਾਂ ਕਿ ਕੰਮ ਚੱਲਦਾ ਹੋ ਸਕੇ, ਅਤੇ ਮਈ ਤੱਕ ਕੈਨੇਡਾ ਪੋਸਟ ਅਤੇ ਯੂਨੀਅਨ ਆਪਸ ਦੇ ਵਿੱਚ ਕੋਈ ਰਜ਼ਾਮੰਦੀ ਕਰ ਲੈਣ। ਅੱਛਾ, ਉਹਦੇ ਬਾਰੇ ਵੀ ਬੀਤੇ ਦਿਨੀ 17 ਜਨਵਰੀ ਨੂੰ ਇਹ ਖਬਰ ਆਈ ਸੀ ਜਦੋਂ ਯੂਨੀਅਨ ਨੇ ਕਿਹਾ ਵੀ ਜਿਹੜੀ ਨੈਗੋਸੀਏਸ਼ਨ ਉਹ ਕਰ ਰਹੇ ਨੇ ਬੈਕਡੋਰਸ ਦੇ ਵਿੱਚ ਕਿ ਜਿਹੜਾ ਨਵਾਂ ਕੰਟਰੈਕਟ ਆ ਪੋਸਟਲ ਵਰਕਰਸ ਦਾ ਉਹ ਨੈਗੋਸ਼ੀਏਟ ਹੋ ਸਕੇ। 17 ਜਨਵਰੀ ਨੂੰ ਅਪਡੇਟ ਉਹਨਾਂ ਨੇ ਦਿੱਤੀ ਵੀ ਗੱਲਬਾਤ ਅਜੇ ਵੀ ਕਿਸੇ ਸਿਰੇ ਨਹੀਂ ਚੜ੍ਹਦੀ ਪਈ। ਇਸ ਸਭ ਦੇ ਵਿੱਚ ਇੱਕ ਖਬਰ ਇਹ ਵੀ ਆਈ ਸੀ, ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਇਹ, ਕਿ ਕੈਨੇਡਾ ਪੋਸਟ ਵਾਲੇ ਕਹਿੰਦੇ ਸੀ ਜੀ ਅਸੀਂ $500 million ਦੇ ਜਿਹੜੇ ਬੌਂਡਸ 2010 ਦੇ ਵਿੱਚ ਇਸ਼ੂ ਕੀਤੇ ਸੀ ਉਹ ਇਸ ਸਾਲ ਜੁਲਾਈ ਦੇ ਵਿੱਚ ਸਾਨੂੰ ਉਹ ਪੈਸੇ ਵਾਪਸ ਮੋੜਨੇ ਨੇ, ਉਹ ਡਿਊ ਹੋ ਰਹੇ ਨੇ, ਮੈਚਿਓਰ ਹੋ ਰਹੇ ਨੇ ਬੌਂਡਸ, ਵੀ ਸਾਡੇ ਪੈਸੇ ਮੁੱਕ ਜਾਣੇ ਆ। ਲੰਘੇ ਸ਼ੁੱਕਰਵਾਰ ਫੈਡਰਲ ਸਰਕਾਰ ਨੇ $1.034 billion ਇੱਕ ਤਰ੍ਹਾਂ ਇੱਕ ਲਾਈਨ ਆਫ ਕ੍ਰੈਡਿਟ ਕਹਿ ਦਈਏ,
ਆਫ ਸੋਰਟਸ
ਉਹ ਪ੍ਰਦਾਨ ਕਰ ਦਿੱਤੀ ਆ ਕੈਨੇਡਾ ਪੋਸਟ ਨੂੰ ਵੀ ਆਹ ਤੁਹਾਡੇ ਖਰਚੇ ਚਲਾਉਣ ਦੇ ਵਾਸਤੇ ਵੀ ਆਹ ਤੁਹਾਡੇ ਵਾਸਤੇ ਆਹ ਕਰਜ਼ਾ ਤੁਹਾਨੂੰ ਮਿਲ ਜਾਣਾ। ਇਹ ਸਭ ਦੇ ਵਿੱਚ ਹੀ ਕੈਨੇਡਾ ਪੋਸਟ ਦੀ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਵੱਲੋਂ ਇੱਕ ਕਹਿ ਲਓ ਇੱਕ ਪੁਣਛਾਣ ਕੀਤੀ ਜਾ ਰਹੀ ਆ। ਇਹ ਮਾਮਲਾ ਕੱਲ੍ਹ ਤੋਂ ਸ਼ੁਰੂ ਹੋਇਆ ਸਿਲਸਿਲਾ, ਇਹਨੂੰ ਕਨਵੀਨ ਕੀਤਾ ਹੈ ਲੇਬਰ ਮਿਨਿਸਟਰ ਨੇ। ਮਕਸਦ ਇਹਨਾਂ ਦਾ ਇਹ ਆ, ਜਿਹੜੀਆਂ ਓਟਵਾ ਦੇ ਵਿੱਚ ਕੱਲ੍ਹ ਹੇਅਰਿੰਗ ਸ਼ੁਰੂ ਹੋਈਆਂ ਨੇ, ਕਿ ਕੈਨੇਡਾ ਪੋਸਟ ਦੀ ਇਸ ਵੇਲੇ ਬਿਜ਼ਨਸ ਸਿਚੁਏਸ਼ਨ ਕੀ ਆ, ਇਹਨਾਂ ਦੇ ਕੰਮਕਾਜ ਦੀ ਥਾਂ 'ਤੇ ਵਰਕਪਲੇਸ ਪ੍ਰੈਕਟਿਸਿਸ ਕਿਹੋ ਜਿਹੀਆਂ ਨੇ, ਅਤੇ ਇਸ ਵੇਲੇ ਫਾਈਨੈਂਸ਼ੀਅਲ ਸਿਚੁਏਸ਼ਨ ਕੀ ਆ, ਉਹਦਾ ਜਾਇਜ਼ਾ ਲਿਆ ਜਾ ਸਕੇ। ਵਾਸੂੜੀ, ਕੱਲ੍ਹ ਖਾਸੇ ਮਿਹਣੋ ਮਿਹਣੀ ਹੋਏ ਕੈਨੇਡਾ ਪੋਸਟ ਦੇ ਮੈਨੇਜਮੈਂਟ ਵਾਲੇ ਅਤੇ ਇੱਧਰੋਂ ਪੋਸਟਲ ਵਰਕਰ ਯੂਨੀਅਨ ਵਾਲੇ।
ਯਾ, ਕਿਉਂਕਿ ਦਾਣੇ ਮੁੱਕ ਗਏ ਨੇ, ਸੋ ਪੈਸੇ ਹੈ ਨਹੀਂ, ਉਹਦੇ ਵਾਸਤੇ ਜ਼ਿੰਮੇਦਾਰ ਕੌਣ ਆ? ਸੋ ਜਿਹੜੀ ਇਸ ਵੇਲੇ ਵਿੱਤੀ ਸਥਿਤੀ ਇਹਨਾਂ ਦੀ ਹੈ ਉਹਦੇ ਵਾਸਤੇ ਜ਼ਿੰਮੇਦਾਰ ਕੌਣ ਆ? ਮੈਨੇਜਮੈਂਟ ਕਹਿੰਦੀ ਆ ਯੂਨੀਅਨ, ਯੂਨੀਅਨ ਵਾਲੇ ਕਹਿੰਦੇ ਨੇ ਮੈਨੇਜਮੈਂਟ। ਸੋ ਮੈਨੇਜਮੈਂਟ ਬੇਸਿਕਲੀ ਕੀ ਕਹਿ ਰਹੀ ਹੈ, ਕਹਿੰਦੇ ਕਿ ਸਾਡਾ ਜਿਹੜਾ ਸਾਡਾ ਸਟਾਫਿੰਗ ਸਟਰਕਚਰ ਹੈ ਉਹਦੇ ਵਿੱਚ ਫਲੈਕਸੀਬਿਲਿਟੀ ਦੀ ਬੜੀ ਘਾਟ ਆ। ਕਹਿੰਦੇ ਵੀ ਜਿਹੜਾ ਅਸੀਂ ਕਲੈਕਟਿਵ ਅਗਰੀਮੈਂਟ ਵਗੈਰਾ ਜਿਹੜਾ ਕੰਟਰੈਕਟ ਕਰਦੇ ਹਾਂ ਯੂਨੀਅਨ ਦੇ ਨਾਲ, ਉਹਦੇ ਵਿੱਚ ਕੁਝ ਅਜਿਹੀਆਂ ਮਦਾਂ ਨੇ ਵੀ ਉਹ ਸਾਡੇ ਵਾਸਤੇ ਕੰਮਕਾਜ ਨੂੰ ਹੋਰ ਸਟ੍ਰੀਮਲਾਈਨ ਕਰਨਾ ਆਲਮੋਸਟ ਨਾਮੁਮਕਿਨ ਹੀ ਕਰ ਦਿੰਦੀਆਂ ਨੇ। ਸੋ ਉਹਨਾਂ ਨੇ ਇੱਕ ਮਿਸਾਲ ਦਿੱਤੀ ਆ ਵਿਜੇ ਜੀ, ਉਹ ਕਹਿੰਦੇ ਕਿ ਦੇਖੋ, ਸੋ ਵਾਈਸ ਪ੍ਰੈਜੀਡੈਂਟ ਨੇ ਕੈਨੇਡਾ ਪੋਸਟ ਦੇ ਅਲੈਗਜ਼ੈਂਡਰ ਬ੍ਰਿਸਨ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਜਿੰਨੇ ਵੀ ਸਾਡੇ ਮੇਲ ਰਨਰਸ ਨੇ, ਸੋ ਜਿਹੜੇ ਮੇਲ ਡਿਲੀਵਰੀ ਕਰਦੇ ਨੇ, ਮੇਲ ਲੈਟਰ ਕੈਰੀਅਰਸ, ਇਹ ਕਹਿੰਦੇ ਜਦੋਂ ਆਪਣੀ ਮੇਲ ਰਨ ਦੇ ਵਿੱਚ ਜਿੰਨੇ ਇਹਨਾਂ ਦੀਆਂ ਚਿੱਠੀਆਂ ਵਗੈਰਾ ਜਦੋਂ ਇਹ ਡਿਲੀਵਰ ਕਰ ਹਟਦੇ ਨੇ, ਉਹ ਕਹਿੰਦੇ ਫਿਰ ਘਰਾਂ ਨੂੰ ਚਲ ਜਾਂਦੇ ਨੇ। ਕਹਿੰਦੇ ਇਹਨਾਂ ਨੂੰ ਅਸੀਂ ਪੈਸੇ 8 ਘੰਟੇ ਦੀ ਸ਼ਿਫਟ ਦਿੰਦੇ ਹਾਂ, ਚਿੱਠੀਆਂ ਇਹਨਾਂ ਨੂੰ ਦਿੱਤੀਆਂ ਵੀ ਤੁਹਾਡੇ ਇਲਾਕੇ 'ਚ ਇੰਨੀਆਂ ਚਿੱਠੀਆਂ ਨੇ ਤੁਸੀਂ ਵੰਡਣੀਆਂ, ਚਿੱਠੀਆਂ ਇਹਨਾਂ ਨੇ ਵੰਡ ਲਈਆਂ, ਇਹਨਾਂ ਦੀ ਚਿੱਠੀਆਂ ਮੁੱਕ ਗਈਆਂ, ਅਤੇ ਕਹਿੰਦੇ ਉਸ ਤੋਂ ਬਾਅਦ ਇਹ ਘਰ ਚਲ ਜਾਂਦੇ ਨੇ। ਪੈਸੇ ਅਸੀਂ 8 ਘੰਟੇ ਦੇ ਰਹੇ ਹਾਂ, ਫਿਰ ਜਿਹੜਾ ਕੋਈ ਹੋਰ ਕੋਈ ਕੰਮ ਹੁੰਦਾ ਉਹ ਜੇ ਅਸੀਂ ਕਰਾਉਣਾ ਤਾਂ ਸਾਨੂੰ ਕਿਸੇ ਹੋਰ ਇੰਪਲੋਈ ਨੂੰ ਓਵਰ ਟਾਈਮ ਪੇ ਕਰਨਾ ਪੈਂਦਾ।
ਜਾਂ ਓਵਰ ਟਾਈਮ ਪੇ ਕਰ ਰਹੇ ਹੋ, ਜਾਂ ਫਿਰ ਜੇ ਮੰਨ ਲਓ ਜਿਹੜਾ ਕੋਈ ਲੈਟਰ ਕੈਰੀਅਰ ਆ ਜੇ ਉਹਨੇ ਆਪਣਾ 8 ਘੰਟੇ ਦਾ ਕੰਮ ਮੰਨ ਲਓ 6 ਘੰਟੇ 'ਚ ਮੁਕਾ ਲਿਆ, ਪੈਸੇ ਉਹਨੂੰ 8 ਘੰਟੇ ਦੇ ਮਿਲ ਰਹੇ ਨੇ, ਜੇ ਤੁਸੀਂ ਕਿਸੇ ਹੋਰ ਵਿਅਕਤੀ ਨੂੰ ਰੈਗੂਲਰ ਵੇਜ ਦੇ ਵੀ 2 ਘੰਟੇ ਐਕਸਟਰਾ ਦੇ ਰਹੇ ਹਾਂ, ਉਹ ਖਰਚਾ ਤੇ ਐਕਸਟਰਾ ਪੈ ਗਿਆ,
ਐਡੀਸ਼ਨਲ ਖਰਚਾ ਪੈ ਗਿਆ। ਤੇ ਉਹ ਕਹਿੰਦੇ ਕਿ ਇਸ ਕਰਕੇ ਜਦੋਂ ਕਹਿੰਦੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਭਾਈ ਇੱਦਾਂ ਨਾ ਕਰੋ, ਕਹਿੰਦੇ ਸਾਡੇ ਕਲੈਕਟਿਵ ਅਗਰੀਮੈਂਟ 'ਚ ਲਿਖਿਆ ਹੋਇਆ,
ਉਹਨਾਂ ਨੇ 2003 ਦਾ ਐਗਜ਼ਾਮਪਲ ਕਰ ਲਿਆ
ਯਾ, ਸੋ ਕਹਿੰਦੇ 2003 ਤੋਂ ਇੱਕ ਚੇਂਜ ਕੀਤਾ ਗਿਆ। ਸੋ ਯੂਨੀਅਨ ਨੇ ਅੱਗੋਂ ਐਕਸਪਲੇਨੇਸ਼ਨ ਕੀ ਦਿੱਤੀ, ਕਹਿੰਦੇ 2003 ਦੇ ਵਿੱਚ ਕੈਨੇਡਾ ਪੋਸਟ ਨੇ ਆਪ ਹੀ ਕਹਿੰਦੇ ਸਾਡੇ ਕਲੈਕਟਿਵ ਅਗਰੀਮੈਂਟ ਦੇ ਵਿੱਚ ਇਹ ਚੇਂਜ ਕੀਤਾ ਸੀ। ਪਹਿਲਾਂ ਰਿਕੁਆਇਰਮੈਂਟ ਇਹ ਹੁੰਦੀ ਸੀ 2003 ਤੋਂ ਪਹਿਲਾਂ ਕਿ ਤੁਹਾਨੂੰ ਲੰਚ ਜਿਹੜਾ ਹੈ ਵੀ ਆਪਣਾ ਦੁਪਹਿਰ ਦਾ ਖਾਣਾ ਉਹ ਦਫ਼ਤਰ ਖਾਣਾ ਪਏਗਾ।
ਸੋ ਲੰਚ ਬ੍ਰੇਕ ਲਈ ਤੁਹਾਨੂੰ ਯੂ ਹੈਵ ਟੂ ਰਿਪੋਰਟ ਬੈਕ ਟੂ ਦੀ ਆਫਿਸ,
ਤੁਹਾਨੂੰ ਲੰਚ ਬ੍ਰੇਕ ਲੈਣੀ ਪੈਣੀ ਹੈ। ਸੋ ਕਹਿੰਦੇ ਵੀ ਉਹ ਬਾਅਦ ਉਹਨਾਂ ਚੇਂਜ ਕਰਤਾ 2003 ਵਿੱਚ ਕਿ ਤੁਸੀਂ ਲੰਚ ਬ੍ਰੇਕ ਭਾਵੇਂ ਨਾ ਲਓ, ਔਨ ਦਾ ਗੋ ਖਾਣਾ ਕੁਛ ਖਾਣਾ ਖਾ ਲਓ, ਨਹੀਂ ਖਾਣਾ ਨਾ ਖਾਓ, ਤੁਹਾਡੀ ਆਪਣੀ ਮਰਜ਼ੀ। ਤੇ ਇਹਦੇ ਨਾਲ ਕੀ ਹੋਏਗਾ ਵੀ ਕਹਿੰਦੇ ਓਵਰ ਟਾਈਮ ਘਟੇਗਾ ਵੀ ਘੱਟ ਵੀ ਆਵਰਸ ਦੇ ਵਿੱਚ ਜ਼ਿਆਦਾ ਕੰਮ ਹੋ ਸਕੇਗਾ।
ਲੰਚ ਬ੍ਰੇਕ ਭਾਵੇਂ ਨਾ ਲਓ, ਜੇ ਛੇਤੀ ਘਰ ਚਲੇ ਜਾਣਾ ਕੰਮ ਮੁਕਾ ਕੇ ਛੇਤੀ ਚਲੇ ਜਾਓ।
ਕਹਿੰਦੇ ਅੰਡਰਸਟੈਂਡਿੰਗ ਇਹ ਬਣ ਗਈ ਕਿ ਫਿਰ ਜੇ ਤੁਸੀਂ ਆਪਣਾ ਕੰਮ ਮੁਕਾ ਲਿਆ ਤੇ ਫਿਰ ਛੇਤੀ ਘਰ ਜਾ ਸਕਦੇ ਹੋ। ਕਹਿੰਦੇ ਉਦੋਂ ਦੀ ਇਹ ਪਿਰਤ ਪਈ ਹੋਈ ਹੈ 2003 ਦੀ,
22 ਸਾਲ।
ਕਹਿੰਦੇ ਸਾਡੇ ਕਲੈਕਟਿਵ ਅਗਰੀਮੈਂਟ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ, ਕੈਨੇਡਾ ਪੋਸਟ ਨੇ ਆਪ ਇਹ ਚੇਂਜ ਕੀਤਾ। ਹੁਣ ਕੈਨੇਡਾ ਪੋਸਟ ਵਾਲੇ ਇਹ ਕਹਿ ਰਹੇ ਨੇ, ਕਹਿੰਦੇ ਵੀ ਸਾਡਾ ਮੁਕਾਬਲਾ ਹੈ ਫੈਡੈਕਸ ਨਾਲ, UPS ਨਾਲ, ਐਮਾਜ਼ੋਨ ਨਾਲ, ਤੇ ਅਸੀਂ ਇਸ ਵੇਲੇ ਕੀ ਸਾਡੀ ਕੰਪਨੀ ਕੀ ਹੈ, ਅਸੀਂ 5 ਦਿਨ ਹਫ਼ਤੇ ਦੇ ਪ੍ਰਾਈਮੈਰਲੀ ਅਸੀਂ ਲੈਟਰ ਡਿਲੀਵਰੀ ਕਰਦੇ ਹਾਂ, ਮੇਲ ਡਿਲੀਵਰੀ। ਕਹਿੰਦੇ ਜਦਕਿ ਜ਼ਮਾਨਾ ਹੈ ਪਾਰਸਲ ਡਿਲੀਵਰੀ ਦਾ,
ਕਰੈਕਟ, ਈ-ਕਾਮਰਸ ਦੇ ਜ਼ਮਾਨੇ ਵਿੱਚ,
ਈ-ਕਾਮਰਸ ਦਾ ਜ਼ਮਾਨਾ। ਕਹਿੰਦੇ ਅਸੀਂ ਬਣਨਾ ਚਾਹੁੰਦੇ ਹਾਂ 7-day ਕੰਪਨੀ ਜਿਹੜੀ ਪਾਰਸਲਸ ਵੀ ਡਿਲੀਵਰ ਕਰੇ
ਜੀ।
ਉਹਦੇ ਵਾਸਤੇ ਜਦੋਂ ਵਿਜੇ ਦੀ ਸਟ੍ਰਾਈਕ ਹੋਈ ਹੈ, ਕਿੰਨੀਆਂ ਗੱਲਾਂ ਹੋਈਆਂ,
ਦੈਟ ਵਾਸ ਵਨ ਆਫ ਦਾ ਰੀਜ਼ਨਸ।
ਕੈਨੇਡਾ ਪੋਸਟ ਵਾਲੇ ਚਾਹੁੰਦੇ ਨੇ ਕਿ 7 ਦਿਨ ਕੰਮ ਕਰਾਇਆ ਜਾ ਸਕੇ, ਤੇ ਇਹ ਕੁਝ ਟੈਂਪਰਰੀ ਵਰਕਰਸ ਹਾਇਰ ਕਰਨਾ ਚਾਹੁੰਦੇ ਸੀ ਵੀਕਐਂਡ ਵਾਸਤੇ।
ਯੂਨੀਅਨ ਦੇ ਕਹਿਣਾ ਸੀ
ਉਹਦੇ ਨਾਲ ਵੀ ਇਤਰਾਜ਼ ਹੈ,
2-tier ਇੰਪਲੋਈਜ਼ ਦੇ ਹੋ ਜਾਣੇ।
ਹਾਂ, ਯੂਨੀਅਨ ਕਹਿੰਦੀ ਸੀ ਵੀ ਸਾਡੇ ਜਿਹੜੇ ਮੁਲਾਜ਼ਮ ਨੇ ਜਿਹੜੇ ਪਰਮਾਨੈਂਟ ਇੰਪਲੋਈਜ਼, ਉਹਨਾਂ ਨੂੰ ਹੀ ਓਵਰ ਟਾਈਮ ਦੇ ਕੇ ਤੁਸੀਂ ਵੀਕਐਂਡ ਤੇ ਕੰਮ ਕਰਾਓ। ਸੋ ਇਹ ਰੇੜਕਾ ਪਿਆ ਹੋਇਆ ਸੀ, ਤੇ ਕੈਨੇਡਾ ਪੋਸਟ ਦਾ ਕਹਿਣਾ ਵੀ ਉਹ ਸਾਡੇ ਖਰਚੇ ਹੋਰ ਵੱਧ ਜਾਣਗੇ, ਪੈਸੇ ਹੈ ਨਹੀਂ। ਸੋ ਇਹ ਜਿਹੜੀ ਹੁਣ ਆਪ ਵਰਕਫੋਰਸ ਦੇ ਵਿੱਚ ਫਲੈਕਸੀਬਿਲਿਟੀ ਜਿਹੜੀ ਹੈ, ਵਰਕਫੋਰਸ ਸਟਰਕਚਰ ਦੇ ਵਿੱਚ, ਕੈਨੇਡਾ ਪੋਸਟ ਵਾਲੇ ਕਹਿੰਦੇ ਯੂਨੀਅਨ ਵਾਲੇ ਸਾਨੂੰ ਉਹ ਇੰਪਲੀਮੈਂਟ ਨਹੀਂ ਕਰਨ ਦੇ ਰਹੇ। ਯੂਨੀਅਨ ਦਾ ਅੱਗੋਂ ਇਹ ਕਹਿਣਾ ਹੈ, ਕਹਿੰਦੇ ਵੀ ਜਿਹੜੀ ਇਹ ਮਿਸਮੈਨੇਜਮੈਂਟ ਹੈ ਸਰਾਸਰ ਕੈਨੇਡਾ ਪੋਸਟ ਦੀ, ਵੀ ਇੱਕ ਤਾਂ ਕਹਿੰਦੇ ਜਿਹੜੇ ਆਪਣੇ ਇਹ ਫਾਈਨੈਂਸ਼ੀਅਲ ਵਗੈਰਾ ਨੰਬਰਸ ਨੇ ਇਹਨਾਂ ਨੂੰ ਵਧਾ ਚੜਾ ਕੇ, ਕਹਿੰਦੇ ਜਿਹੜੇ ਇਹਨਾਂ ਦੇ ਫਾਈਨੈਂਸ਼ੀਅਲ ਲਾਸਿਸ ਨੇ ਉਹਨਾਂ ਨੂੰ ਬਹੁਤ ਵਧਾ ਚੜਾ ਕੇ ਦੱਸਦੇ ਨੇ। ਬਾਏ ਦ ਵੇ, ਜਿਹੜੇ ਇਹਨਾਂ ਦੇ CFO ਨੇ ਕੈਨੇਡਾ ਪੋਸਟ ਦੇ, ਉਹਨਾਂ ਨੇ ਕੱਲ੍ਹ ਇੱਕ ਨਵਾਂ ਨੰਬਰ ਦਿੱਤਾ ਵੀ ਜੀ, ਉਹ ਕਹਿੰਦੇ ਪਹਿਲਾਂ ਹੁੰਦਾ ਸੀ ਨਾ ਵੀ 2018 ਤੋਂ ਲੈ ਕੇ 2023 ਤੱਕ ਕੈਨੇਡਾ ਪੋਸਟ ਨੂੰ $3 billion ਦਾ ਘਾਟਾ ਪਿਆ, ਨਵਾਂ ਨੰਬਰ ਆ ਗਿਆ ਹੁਣ। ਕਹਿੰਦੇ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਪੋਸਟ ਨੂੰ $6.9 billion ਦਾ ਕਿਊਮੂਲੇਟਿਵ ਲਾਸ ਹੋਇਆ।
ਸੋ
ਪਿਛਲੇ 5 ਸਾਲਾਂ ਵਿੱਚ
ਮਾਈ ਅੰਡਰਸਟੈਂਡਿੰਗ ਇਜ਼, ਉਹਨਾਂ ਨੇ ਕਿਹਾ ਵੀ 6.9 billion ਹੋ ਜਾਣਾ 2019 ਤੱਕ, 2029 ਤੱਕ।
ਅੱਛਾ,
ਕਿਉਂਕਿ ਉਹਨਾਂ ਨੇ ਇਹ ਕਿਹਾ ਨਾ ਕਿ 2025 ਦੇ ਵਿੱਚ ਘਾਟਾ $900 million ਹੋਊਗਾ, 2029 ਦੇ ਵਿੱਚ ਇਹ ਵੱਧ ਕੇ 1.7 billion ਹੋ ਜਾਣਾ।
ਪੰਜ ਸਾਲ ਨੇ
ਜਿਹੜਾ ਹੁਣ ਤੋਂ ਲੈ ਕੇ, ਸੋ 2025 ਤੋਂ ਲੈ ਕੇ 2029 ਤੱਕ ਜਿਹੜੇ 5 years ਨੇ, ਉਹਦੇ ਵਿੱਚ ਜਿਹੜਾ ਇਹ ਲਾਸ ਆ ਉਹ 6.9 billion ਹੋ ਜਾਣਾ, ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ 3 billion ਸੀਗਾ,
2018 ਤੋਂ 2023 ਤੱਕ,
2023 ਤੱਕ ਦਾ। ਸੋ ਇਹ 24 ਤੋਂ ਲੈ ਕੇ 29 ਤੱਕ ਦਾ ਕਹਿ ਰਹੇ ਨੇ ਵੀ ਹੁਣ ਆਲਮੋਸਟ 7 billion
ਜਿਹੜੇ ਇਹ 5 ਸਾਲ ਨੇ,
ਸੋ ਇਹ ਆਲਮੋਸਟ 7 billion ਆ। ਸੋ ਵਾਸੂ ਜੀ,
ਫਿਰ ਨਵਾਂ ਨੰਬਰ ਆ ਗਿਆ।
ਹੁਣ ਤੁਸੀਂ ਇਹ ਦੇਖੋ ਕਿ ਆਹ ਦੇਖੋ, ਅੱਛਾ ਪਹਿਲਾਂ ਇੱਕ ਗੱਲ ਕੰਪਲੀਟ ਕਰ ਲਈਏ, ਕਿਉਂਕਿ ਤੁਸੀਂ ਉਹ ਜ਼ਿਕਰ ਛੇੜਿਆ ਸੀ ਵੀ ਉਹਨਾਂ ਨੇ ਮੈਨੇਜਮੈਂਟ ਬਾਰੇ ਕੀ ਕਿਹਾ ਯੂਨੀਅਨ ਨੇ।
ਸੋ ਉਹ ਕਹਿੰਦੇ ਵੀ ਇਹ ਵਧਾ ਚੜਾ ਕੇ ਆਪਣੇ ਘਾਟਿਆਂ ਨੂੰ ਰਿਪੋਰਟ ਕਰਦੇ ਨੇ, ਅਸਲ ਫਾਈਨੈਂਸ਼ੀਅਲਸ ਦਿੰਦੇ ਨਹੀਂ, ਤੇ ਨਾਲ ਕਹਿੰਦੇ ਵੀ ਇਹਨਾਂ ਨੇ ਫੋਰ ਦ ਲੌਂਗੇਸਟ ਟਾਈਮ ਜਿਹੜੀਆਂ ਟਿਕਟਾਂ ਦੀਆਂ ਕੀਮਤਾਂ ਸੀਗੀਆਂ ਉਹਨਾਂ ਨੂੰ ਬੇਹੱਦ ਘੱਟ ਰੱਖਿਆ
ਦੂਜੇ ਮੁਲਕਾਂ ਨਾਲ ਕੰਪੇਅਰ ਕਰੋ।
ਬਾਕੀ ਜੂਰਿਸਡਿਕਸ਼ਨ ਨਾਲ ਜਦੋਂ ਕੰਪੇਅਰ ਕਰਦੇ ਹੋ, ਡਾਕ ਟਿਕਟਾਂ ਸਾਡੇ ਇੱਥੇ ਬੇਹੱਦ ਸਸਤੀਆਂ ਰਹੀਆਂ। ਜਦੋਂ ਕਹਿੰਦੇ ਸਾਡੀ ਕੰਟਰੈਕਟ ਨੈਗੋਸੀਏਸ਼ਨ ਦੀ ਗੱਲ ਆਉਂਦੀ ਹੈ, ਉਦੋਂ ਕਹਿੰਦੇ ਦਾਣੇ ਮੁੱਕੇ ਪੈਸੇ ਹੈ ਨਹੀਂ।
ਅੱਛਾ, ਦੂਜੀ ਗੱਲ ਉਹਨੇ ਇੱਕ ਇਹ ਵੀ ਕਹੀ, ਕਹਿੰਦੇ ਇਹਨਾਂ ਨੇ ਮੇਲ ਸੋਰਟਿੰਗ ਵਾਸਤੇ ਜਿਹੜਾ ਕੋਈ ਇਕੁਇਪਮੈਂਟ ਖਰੀਦਿਆ, ਬਹੁਤ ਸਾਰੇ ਜਿਹੜੇ ਵਹੀਕਲ ਖਰੀਦੇ ਮੇਲ ਡਿਲੀਵਰੀ ਵਾਲੇ, ਕਹਿੰਦੇ ਉਹ ਇੱਦਾਂ ਦਾ ਸਮਾਨ ਖਰੀਦਿਆ ਜਿਹਦੀ ਲੋੜ ਹੀ ਨਹੀਂ ਹੈਗੀ, ਇਕੁਇਪਮੈਂਟ ਖਰੀਦਿਆ ਪਿਆ, ਵਰਤਿਆ ਜਾਂਦਾ ਨਹੀਂ। ਇਹ ਗੱਲ ਕੈਨੇਡਾ ਪੋਸਟ ਦੇ ਮੁਲਾਜ਼ਮਾਂ ਨੇ ਸਟ੍ਰਾਈਕ ਵੇਲੇ ਵੀ ਪਿਛਲੇ ਨਵੰਬਰ ਦਸੰਬਰ ਦੇ ਵਿੱਚ ਹਾਈਲਾਈਟ ਕੀਤੀ ਸੀ। ਸੋ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਚੱਲਦੀ ਰਹੀ ਕੱਲ੍ਹ ਇਸ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਦੇ ਮੂਹਰੇ। ਇਹਦੇ ਵਿੱਚ ਦੇਖੋ ਵਾਸੂ ਜੀ, ਦੇਖਣ ਵਾਲੀ ਇੱਕ ਜਿਹੜੀ ਕੰਸਰਨਿੰਗ ਗੱਲ ਪਤਾ ਕੀ ਆ, ਦੇਖੋ ਕੈਨੇਡਾ ਪੋਸਟ ਦਾ ਮੁਕਾਬਲਾ ਇਹ ਮੈਨੇਜਮੈਂਟ ਦਾ ਕਹਿਣਾ ਇਹ ਗੱਲ ਸਹੀ ਆ ਕਿ ਈ ਕਾਮਰਸ ਦੇ ਇਸ ਦੌਰ ਦੇ ਵਿੱਚ ਪ੍ਰਾਈਵੇਟ ਕੰਪਨੀਆਂ ਦੇ ਨਾਲ ਮੁਕਾਬਲਾ, ਪ੍ਰਾਈਵੇਟ ਕੰਪਨੀਆਂ ਦੇ ਉਹ ਮੁਲਾਜ਼ਮ, ਉਹਨਾਂ ਦੇ ਜਿਹੜੇ ਵਰਕ ਆਵਰਸ ਨੇ, ਜਿਹੜਾ ਵਰਕ ਦਾ ਸਟਰਕਚਰ ਆ, ਬੜਾ ਡਿਫਰੈਂਟ ਆ। ਉਹਨਾਂ ਦਾ ਜਿਹੜਾ ਮੁਲਾਜ਼ਮਾਂ ਦੇ ਨਾਲ ਡੀਲ ਕਰਨ ਦਾ ਤਰੀਕਾ ਵੀ ਆ।
ਹਾਂਜੀ,
ਆਹ ਦੇਖੋ ਐਮਾਜ਼ੋਨ ਨੇ ਕੀ ਕੀਤਾ, ਮੌਂਟਰੀਅਲ ਦੇ ਵਿੱਚ ਜਿਹੜੇ 7 warehouse ਸੀ ਉਹ ਬੰਦ ਕਰਤੇ। ਹਾਲਾਂਕਿ ਐਮਾਜ਼ੋਨ ਵਾਲੇ ਇਸ ਗੱਲ ਨੂੰ ਮੰਨਦੇ ਨਹੀਂ ਕਿ ਬੰਦ ਕਰਨ ਦਾ ਰੀਜ਼ਨ ਇਹ ਹੈ ਕਿ ਪਿਛਲੇ ਸਾਲ ਇੱਕ ਵੇਅਰ ਹਾਊਸ ਦੇ ਵਿੱਚ ਜਿਹੜੇ ਮੁਲਾਜ਼ਮ ਸੀਗੇ ਮੌਂਟਰੀਅਲ ਦੇ ਇਲਾਕੇ 'ਚ, ਕਿਊਬੈਕ ਦੇ ਵਿੱਚ, ਉਹ ਯੂਨੀਅਨਾਈਜ਼ ਹੋ ਗਏ ਸੀ, ਤੇ ਉਹ ਤੋਂ ਬਾਅਦ ਫਿਰ ਐਮਾਜ਼ੋਨ ਵੱਲੋਂ ਸਾਰੇ ਦੇ ਸਾਰੇ ਵੇਅਰ ਹਾਊਸਿਸ ਬੰਦ ਹੀ ਕਰ ਦਿੱਤੇ ਗਏ। ਕਿੰਨੀਆਂ, ਤਕਰੀਬਨ 1950 ਕੇ 2000 ਨੌਕਰੀਆਂ ਦਾ ਉੱਥੇ ਨੁਕਸਾਨ ਹੋਣਾ
ਜੀ।
ਉਹ ਕਹਿੰਦੇ ਵੀ ਅਸੀਂ ਹੁਣ ਜਿਹੜੇ ਥਰਡ ਪਾਰਟੀ ਡਿਲੀਵਰੀ ਪਾਰਟਨਰਸ ਨੇ ਅਸੀਂ ਉਹਨਾਂ ਦੇ ਨਾਲ ਹੀ ਕੰਮ ਚਲਾ ਲਿਆ ਕਰਾਂਗੇ ਜਿਵੇਂ ਪਹਿਲਾਂ ਕਰਦੇ ਸੀ। ਸੋ ਜਿਹੜਾ ਅਸਲ ਮੁਕਾਬਲਾ ਉਹ ਸਿਰਫ ਇਹ ਨਹੀਂ ਹੈ ਕਿ ਉਹਨਾਂ ਦਾ ਕੰਮ ਕਰਨ ਦਾ ਮੈਂਡੇਟ ਕੀ ਹੈ ਵੀ ਉਹ ਪਾਰਸਲ ਡਿਲੀਵਰ ਕਰਦੇ ਨੇ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵੀ ਆ, ਮੁਕਾਬਲਾ ਉਸ ਚੀਜ਼ ਦੇ ਨਾਲ ਵੀ ਆ। ਸੋ ਇਸੇ ਕਰਕੇ ਹੁਣ ਸਵਾਲ ਲੋਕਾਂ ਮੂਹਰੇ ਵੀ ਇਹੀ ਆ ਕਿ ਇੱਕ ਅਜਿਹਾ ਕਾਰਪੋਰੇਸ਼ਨ ਕਰਾਊਨ ਕਾਰਪੋਰੇਸ਼ਨ ਜਿਹਦਾ ਮੈਂਡੇਟ ਤਾਂ ਇਹ ਆ ਕਿ ਜੀ ਤੁਸੀਂ ਆਪਣੇ ਪੈਸੇ ਆਪ ਜੁਟਾਉਣੇ ਨੇ, ਤੁਹਾਡੇ ਤੁਸੀਂ ਆਪਣੇ ਕੰਮ ਨੂੰ ਕਿਵੇਂ ਚੱਲਦਾ ਰੱਖਣਾ, ਤੁਹਾਡੀ ਆਪਣੀ ਸਿਰਦਰਦੀ ਆ। ਜੇ ਉਹ 10 ਸਾਲਾਂ ਦੇ ਵਿੱਚ $10 billion ਦਾ ਘਾਟਾ ਖਾਂਦਾ ਪਿਆ, ਕਿਉਂਕਿ ਫਰੋਮ 2019 ਟੂ 2029 ਇਹਨਾਂ ਨੰਬਰਸ ਦੇ ਆਧਾਰ 'ਤੇ ਦੈਟਸ ਅ $1 billion ਲੋਸ ਪਰ ਈਅਰ, ਉਹਦੀ ਫਿਰ ਵਾਇਬਿਲਿਟੀ ਕਿੱਥੇ ਆ? ਜਿਹੜੇ CEOs ਨੇ ਉਹਨਾਂ ਦੀ ਫਿਰ ਜਵਾਬਦੇਹੀ ਕਿੱਥੇ? ਯੂਨੀਅਨ ਵਾਲਿਆਂ ਨੇ ਇਹ ਗੱਲ ਵੀ ਹਾਈਲਾਈਟ ਕਰਨੀ ਆ ਕਿ CEO ਕਿੰਨੇ ਫਾਇਰ ਹੋਏ ਇਸ ਤਰ੍ਹਾਂ ਦੀ ਮਾੜੀ ਫਾਈਨੈਂਸ਼ੀਅਲ ਕਾਰਗੁਜ਼ਾਰੀ ਕਰਕੇ। ਪਰ ਦੂਜੇ ਪਾਸੇ ਜਿਸ ਤਰ੍ਹਾਂ ਦੇ ਆਹ ਕੰਟਰੈਕਟਸ ਕੀਤੇ ਹੋਏ ਨੇ, ਜਿਸ ਤਰ੍ਹਾਂ ਦੀ ਜੋਬ ਮਾਰਕੀਟ ਹੁਣ ਬਾਹਰ ਤਬਦੀਲ ਹੁੰਦੀ ਜਾ ਰਹੀ ਆ, ਉਹਦੇ ਵਿੱਚ ਕੈਨੇਡਾ ਪੋਸਟ ਦੀ ਜਿਹੜੀ ਵਾਇਬਿਲਿਟੀ ਆ ਇਹ ਕਿੱਥੇ ਖੜੀ ਹੁੰਦੀ ਆ ਵਿਦ ਦੀਜ਼ ਕਾਇੰਡ ਆਫ ਨੰਬਰਸ?
ਇੱਕ ਮੈਸੇਜ ਆਇਆ ਵਿਜੇ ਜੀ ਸਾਡੇ ਕੋਲ, ਇਹ ਮੈਸੇਜ JPG ਦਾ ਹੈ
ਜੀ।
ਉਹ ਕਹਿ ਰਹੇ ਨੇ, ਕਹਿੰਦੇ ਕਈ ਰਾਊਟਸ ਤਾਂ ਜਿਹੜੇ ਨੇ ਮੇਲ ਡਿਲੀਵਰੀ ਜਿਹੜੇ ਵਰਕਰਸ ਨੇ ਕੈਨੇਡਾ ਪੋਸਟ ਦੇ, ਉਹਨਾਂ ਦੇ ਕਈ ਰਾਊਟਸ ਤਾਂ ਕਹਿੰਦੇ 4-5 ਘੰਟਿਆਂ ਵਿੱਚ ਹੀ ਫਿਨਿਸ਼ ਹੋ ਜਾਂਦੇ ਆ। ਜੇ 4 ਘੰਟੇ ਵਿੱਚ ਜਾਂ 5 ਘੰਟੇ ਵਿੱਚ ਜੇ ਤੁਹਾਡਾ ਕੰਮ ਖਤਮ ਹੋ ਰਿਹਾ, ਮਤਲਬ 3 ਜਾਂ 4 ਘੰਟੇ ਉਹ ਫਿਰ ਤੁਸੀਂ ਉਹ ਅਨਪ੍ਰੋਡਕਟਿਵ ਆਵਰਸ ਹੋ ਗਏ।
ਯੂਨੀਅਨ ਦਾ ਇਹ ਕਹਿਣਾ, ਕਹਿੰਦੇ ਜਿਹੜਾ ਇਹ ਮਾਡਲ ਆ ਕਿ ਤੁਸੀਂ ਕੰਮ ਛੇਤੀ ਕਰਕੇ ਜੇ ਤੁਹਾਡਾ ਜਿੰਨੇ ਵੀ ਤੁਹਾਨੂੰ ਉਸ ਰਾਊਟ ਵਾਸਤੇ ਚਿੱਠੀਆਂ ਅਲੋਟ ਹੋਈਆਂ, ਜੇ ਤੁਸੀਂ ਛੇਤੀ ਖਤਮ ਕਰਕੇ ਚਲੇ ਜਾਂਦੇ ਹੋ ਤਾਂ ਇਨਸੈਂਟਿਵ ਆ, ਵੀ ਤੁਸੀਂ ਸਗੋਂ ਜ਼ਿਆਦਾ ਐਫੀਸ਼ੀਐਂਟਲੀ ਕੰਮ ਕਰ ਰਹੇ ਹੋ।
ਇਦਾਂ ਦਾ ਇਨਸੈਂਟਿਵ ਵਜੇ ਦੀ ਇਹ ਐਫੀਸ਼ੀਐਂਸੀ
ਜ਼ਿਆਦਾ ਤੇਜ਼ ਕੰਮ ਕਰ ਰਹੇ ਹੋ,
ਜ਼ਿਆਦਾ ਐਫੀਸ਼ੀਐਂਟ ਕੰਮ ਕਰਨ ਵਾਸਤੇ ਕਹਿੰਦੇ ਤਾਂ ਬੜਾ ਵਧੀਆ ਇਨਸੈਂਟਿਵ। ਫਿਰ ਆਪਾਂ ਕੰਮ ਤੇਜ਼ ਤੇਜ਼ ਹੁੰਦਾ,
ਤੇਜ਼ ਤੇਜ਼ ਬੋਲਦੇ ਆ, 4 ਘੰਟੇ ਵਾਲਾ ਸਮਾਨ 2 ਘੰਟੇ ਖਤਮ ਕਰਕੇ
1.5 ਘੰਟੇ ਕਰਕੇ ਚੱਲਿਆ
ਗਿਆ, ਹੋ ਗਿਆ ਇੰਨਾ ਹੀ ਸੀਗਾ ਵੀ ਜੇ ਹੌਲੀ ਬੋਲਾਂਗੇ ਤਾਂ 4 ਘੰਟੇ ਲੱਗਣੇ ਆ। ਪਰ ਦੇਖੋ ਦੂਜਾ ਪਾਸਾ ਇਹ ਆ ਵਾਸੂ ਜੀ, ਅਗੇਨ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ, ਜਿਹੜੇ ਪ੍ਰਾਈਵੇਟ ਕੈਰੀਅਰਸ ਨਾਲ ਕੰਮ ਕਰਦੇ ਨੇ, ਉਹ ਇਸ ਗੱਲ ਨੂੰ ਤਸਦੀਕ ਕਰਨਗੇ। ਉੱਧਰ ਕੀ ਹੁੰਦਾ, ਜਿੰਨੇ ਤੁਹਾਨੂੰ ਪੈਕੇਜਿਸ ਅਲੋਟ ਕੀਤੇ ਜਾਂਦੇ ਨੇ, ਜੇ ਤੁਸੀਂ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਡਿਲੀਵਰ ਕਰ ਦਿੰਦੇ ਹੋ ਤਾਂ ਫਿਰ ਪੈਕੇਜਿਸ ਦੀ ਗਿਣਤੀ ਵਧਾ ਦਿੱਤੀ ਜਾਂਦੀ ਆ, ਇੱਦਾਂ ਹੀ ਹੁੰਦਾ ਨਾ। ਤਾਂ ਹੀ ਉਹ ਫਿਰ ਜਿਹੜੇ ਪ੍ਰਾਈਵੇਟ ਕੈਰੀਅਰਸ ਨਾਲ ਕੰਮ ਕਰਦੇ ਨੇ ਉਹ ਕਹਿੰਦੇ ਭਾਈ ਸ਼ੁਰੂ ਜੋਸ਼ 'ਚ ਆ ਕੇ ਬਹੁਤੇ ਤੇਜ਼ ਨਾ ਚੱਲਿਓ, ਕਿਉਂਕਿ ਇਹ ਨਾ ਸੋਚਿਓ ਕਿ ਜੀ ਅਸੀਂ 8 ਘੰਟੇ ਵਾਲਾ ਕੰਮ 6 'ਚ ਨਿਪਟਾ ਲਿਆ ਤਾਂ ਫਿਰ ਕਮਾਲ ਹੋ ਗਈ। ਉਹ ਜਿਹੜੇ ਉਹਨਾਂ ਨੇ ਦੇਖਣਾ ਵੀ ਇਹ ਬੰਦਾ ਕੰਮ ਹੋਰ ਕਰ ਸਕਦਾ।
ਮੈਂ ਵਿਜੇ ਜੀ,
ਸੋ ਪ੍ਰਾਈਵੇਟ ਕੰਪਨੀਆਂ ਇਸ ਹਿਸਾਬ ਨਾਲ ਚੱਲ ਰਹੀਆਂ ਨੇ।
ਐਂਡ ਵਿਜੇ ਜੀ ਕੈਨੇਡਾ ਪੋਸਟ ਵੀ, ਕੈਨੇਡਾ ਪੋਸਟ ਬਾਰੇ ਮੈਂ ਤੁਹਾਨੂੰ ਦੱਸੀ ਸੀ ਇੱਕ ਐਗਜ਼ਾਮਪਲ, ਔਨ ਏਅਰ ਵੀ ਇਹਦਾ ਜ਼ਿਕਰ ਆਪਾਂ ਕੀਤਾ ਸੀ। ਓਨਟੈਰੀਓ ਦੇ ਵਿੱਚ ਮੇਰਾ ਇੱਕ ਖਾਸ ਦੋਸਤ ਹੈ ਜਿਹੜਾ ਕੈਨੇਡਾ ਪੋਸਟ ਵਿੱਚ, ਉਹਨੇ ਕੈਨੇਡਾ ਆਉਂਦਿਆਂ ਸਾਲ ਪਹਿਲੀ ਉਹਦੀ ਨੌਕਰੀ ਕੈਨੇਡਾ ਪੋਸਟ ਵਿੱਚ ਲੱਗੀ
ਜੀ,
ਅਤੇ ਉਹਨੂੰ ਉਹਨੇ ਆਉਂਦਿਆਂ ਮਤਲਬ ਨਵਾਂ ਕਹਿੰਦੇ ਨਾ ਵੀ ਨਵਾਂ ਜਿਹੜਾ ਝਾੜੂ ਹੁੰਦਾ ਬੜਾ ਸਾਫ਼ ਕਰਦਾ, ਸੋ ਨਿਊ ਬਰੂਮ ਸਵੀਪਸ ਕਲੀਨ, ਤੇ ਉਹਨੂੰ ਉਹ ਆ ਕੇ
ਡੱਬੇ ਡੁੱਬੇ ਜਿਹੜੇ ਸਿਫਟਿੰਗ ਮੈਸੇਜ ਨਹੀਂ ਸੀ ਝਾੜੂ ਦਾ ਨਾਮ ਆਉਂਦਾ ਚਲ ਐਨੀ ਵੇ,
ਸੋ ਉਹ ਵੀ ਨਵਾਂ ਨਵਾਂ ਹੀ ਵਧੀਆ ਸੀ। ਸੋ ਵੀਰੇ ਜੀ ਉਹਨੇ ਜਦੋਂ ਜੋਬ ਤੇ ਲੱਗਿਆ ਉਹ, ਤੇ ਉਹਨੇ ਬਹੁਤ ਐਫੀਸ਼ੀਐਂਟਲੀ ਕੰਮ ਕਰਨਾ ਸ਼ੁਰੂ ਕਰਤਾ, ਬੰਦੇ ਨੂੰ ਚਾਹ ਹੁੰਦਾ ਵੀ ਨਵੇਂ ਮੁਲਕ ਆਇਆ ਨਵੀਂ ਜੋਬ ਹੈ, ਪੱਕੀ ਜੋਬ ਲੱਗੀ ਸਰਕਾਰੀ ਕਿਆ ਬਾਤ ਹੈ। ਉਹਨੇ ਡੱਬੇ ਡੁੱਬੇ ਜੋ ਵੀ ਦਾ ਸਿਫਟਿੰਗ ਦਾ ਕੰਮ ਸੀ ਉਹਨੇ ਬੜੀ ਵਧੀਆ ਕਰਨਾ ਸ਼ੁਰੂ ਕਰਤਾ, ਉਹਨੂੰ ਉਹਦੇ ਸੀਨੀਅਰ ਨੇ ਆ ਕੇ ਇਹ ਗੱਲ ਕਹੀ ਇੰਨਾ ਕੰਮ ਨਹੀਂ ਕਰਨਾ, ਕਹਿੰਦੇ ਉਹਨੇ ਮੈਨੂੰ ਦੱਸਿਆ, ਕਹਿੰਦੇ ਉਹ ਗੋਰਾ ਸੀ ਮੇਰਾ ਸੀਨੀਅਰ, ਉਹਨੇ ਮੈਨੂੰ ਇਹ ਗੱਲ ਦੱਸੀ ਹੈ, ਐਂਡ ਆਈ ਟਰੱਸਟ ਦੈਟ ਗਾਇ, ਉਹ ਮੇਰਾ ਸਕੂਲ ਫਰੈਂਡ ਆ ਪੁਰਾਣਾ, ਤੇ ਉਹ ਕਹਿੰਦਾ ਮੈਨੂੰ ਉਹਨੇ ਆ ਕੇ ਕਿਹਾ ਵੀ ਇੰਨੇ ਡੱਬੇ ਨਹੀਂ, ਜੋ ਵੀ ਉਹਦਾ ਕੰਮ ਸੀ ਕਹਿੰਦਾ ਇੰਨਾ ਨਹੀਂ ਤੇਜ਼ ਕਰਨਾ ਵੀ ਉਹ ਫਿਰ ਇੱਕ ਲੈਵਲ ਸੈੱਟ ਹੋ ਜਾਂਦਾ, ਫਿਰ ਸਾਰਿਆਂ ਤੋਂ ਐਕਸਪੈਕਟੇਸ਼ਨ ਉਸ ਤਰ੍ਹਾਂ ਦੀ ਹੋ ਜਾਂਦੀ ਹੈ। ਸੋ ਇੱਦਾਂ ਹੁੰਦਾ ਹੈ ਸਰਕਾਰੀ ਜੋਬਸ ਵਿੱਚ ਵੀ ਹੁੰਦਾ, ਐਜ਼ ਯੂ ਮੈਂਸ਼ਨ ਕਿ ਪ੍ਰਾਈਵੇਟ ਜੋਬਸ ਦੇ ਵਿੱਚ ਵੀ ਇੱਦਾਂ ਹੁੰਦਾ।
ਸੋ
ਇਹਨੂੰ ਮੈਨੇਜਮੈਂਟ ਦੇ ਵਿੱਚ ਸੋਲਜਰਿੰਗ ਕਿਹਾ ਜਾਂਦਾ ਜਿਹੜਾ ਕਨਸੈਪਟ ਆ।
ਯੈਸ, ਸੋ ਹੁਣ ਇਹ ਬਹੁਤ ਸਾਰੇ ਜਿਹੜੇ ਤੁਸੀਂ ਜਿਹੜਾ ਵੀ ਕੰਮ ਕਾਜ ਕਰ ਰਹੇ ਹੋ, ਦਿਸ ਇਜ਼ ਨਾਓ ਬਿਯੋਂਡ ਕੈਨੇਡਾ ਪੋਸਟ ਔਰ ਐਨੀ ਕਾਇੰਡ, ਜਿਹੜਾ ਵੀ ਅਦਾਰਾ, ਉਹਦੇ 'ਚ ਹੁਣ ਫਿਰ ਦੇਖੋ ਇਹ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਮਾਹੌਲ ਕਿਹੋ ਜਿਹਾ ਸਿਰਜਿਆ ਹੈ, ਕਿ ਜਿਹੜਾ ਜਿਹੜਾ ਓਵਰਆਲ ਇਨਵਾਇਰਮੈਂਟ ਆ ਉਹ ਵਧੀਆ ਨਿਪੁੰਨ ਤਰੀਕੇ ਨਾਲ ਕੰਮ ਕਰਨ ਨੂੰ ਇਨਸੈਂਟੀਵਾਈਜ਼ ਕਰਦਾ, ਜਾਂ ਫਿਰ ਢਿੱਲੇ ਮੱਠੇ ਮਿਸਨੇ ਬਣ ਕੇ ਕੰਮ ਕਰਦੇ ਰਹਿਣ ਨੂੰ ਇਨਸੈਂਟੀਵਾਈਜ਼ ਕਰਦਾ, ਇਹ ਦੇਖਣਾ ਪਏਗਾ।
ਪ੍ਰੋਬਲਮ ਕੀ ਹੋ ਜਾਂਦੀ ਵਿਜੇ ਜੀ, ਆਮ ਤੌਰ 'ਤੇ ਭਾਵੇਂ ਉਹ ਪ੍ਰਾਈਵੇਟ ਅਦਾਰਾ ਹੋਵੇ ਭਾਵੇਂ ਸਰਕਾਰੀ, ਆਮ ਤੌਰ 'ਤੇ ਰਿਵਾਰਡ ਫਾਰ ਗੁੱਡ ਵਰਕ ਇਜ਼ ਮੋਰ
ਵਰਕ,
ਇਹ ਬੰਦਾ ਕੰਮ ਬਹੁਤ ਵਧੀਆ ਕਰਦਾ ਯਾਰ ਹੋਰ ਕਰ,
ਕਿਉਂਕਿ
ਉਹ ਕਹਿੰਦਾ ਯਾਰ ਵੀ ਇਹ ਤਾਂ ਫਿਰ ਤੁਸੀਂ ਮੈਨੂੰ ਪਿਨਲਾਈਜ਼ ਕਰ ਰਹੇ ਹੋ, ਜੇ ਮੈਂ ਵਧੀਆ ਕੰਮ ਕਰ ਰਿਹਾ ਸੀ ਤੇ ਤੁਸੀਂ ਮੇਰੇ ਕੋਲ ਹੋਰ ਕੰਮ ਕਰਾਉਣ ਲੱਗ ਗਏ, ਇਹ ਤਾਂ ਮੇਰਾ ਬੋਝ ਵਧਾ ਦਿੱਤਾ ਤੁਸੀਂ। ਜਿਹੜਾ ਬੰਦਾ ਮਾੜਾ ਕੰਮ ਕਰ ਰਿਹਾ ਉਹ ਚੁੱਪ ਕਰਕੇ ਬੈਠਾ ਯਾਰ, ਉਹ ਵਿਹਲਾ ਬਹਿ ਕੇ ਘਰ ਚਲ ਜਾਂਦਾ 8 ਘੰਟੇ ਬਾਅਦ,
ਕਿਉਂਕਿ ਉਹਦੇ ਤੋਂ ਉਮੀਦ ਹੀ ਨਹੀਂ ਹੁੰਦੀ,
ਉਮੀਦ ਨਹੀਂ ਹੁੰਦੀ।
ਇਹੀ ਚੀਜ਼
ਪਰ ਮੈਨੇਜਮੈਂਟ ਨੂੰ ਇਹ ਗੱਲ ਦੇਖਣੀ ਪੈਣੀ ਨਾ, ਸੋ ਰਿਵਾਰਡ ਫਾਰ ਗੁੱਡ ਵਰਕ ਕੈਨੋਟ ਬੀ
ਮੋਰ ਵਰਕ, ਪਰ ਅੱਛਾ ਇਹ ਚੀਜ਼ ਇਕੱਲੀ ਕੰਮ ਵਾਲੀ ਥਾਂ ਤੇ ਨਹੀਂ ਇਹ ਲਾਗੂ ਹੁੰਦੀ, ਇਹ ਪਰਸਨਲ ਰਿਲੇਸ਼ਨਸ਼ਿਪਸ ਦੇ ਵਿੱਚ ਵੀ ਹੁੰਦੀ ਹੈ, ਫੈਮਿਲੀਜ਼ ਦੇ ਵਿੱਚ ਵੀ ਹੁੰਦਾ ਕਿ ਜਿਹੜਾ ਬੰਦਾ ਜ਼ਿਆਦਾ ਕਮੇਰਾ ਹੁੰਦਾ ਉਹ ਕਹਿੰਦੇ ਇਹਨੂੰ ਕੰਮ ਕਹਿ ਦੇਵੇ ਨੇ ਕਰ ਦੇਣਾ, ਯਾਰ ਬਿੱਲ ਪੇ ਕਰ ਆਈ, ਉਹ ਯਾਰ ਉਹਨੂੰ ਫਲਾਨਾ ਉੱਥੋਂ ਪਿੱਕ ਕਰ ਲਿਆਈ, ਯਾਰ ਉਹ ਚੀਜ਼ ਚਾਹੀਦੀ ਸੀ ਲੈ ਆਈ। ਜਿਹੜਾ ਬੰਦਾ ਪਤਾ ਵੀ ਇਹਨੂੰ ਜਿੰਨਾ ਮਰਜ਼ੀ ਕਹਿ ਲਓ ਉਹਦੇ ਕੰਨ 'ਤੇ ਜੂ ਨਹੀਂ ਸਰਕਣੀ, ਉਹਨੂੰ ਕੋਈ ਕੁਝ ਕਹਿੰਦਾ ਹੀ ਨਹੀਂ ਕਿਉਂਕਿ ਉਹ ਤੋਂ ਐਕਸਪੈਕਟੇਸ਼ਨ ਹੀ ਨਹੀਂ ਹੁੰਦੀ।
ਸਾਡੇ ਘਰ ਵਿੱਚ ਜੇ ਇੱਕ ਮਜ਼ਾਕ ਚੱਲਦਾ ਕਿ ਯਾਰ ਪਾਪਾ ਚਾਹ ਬਹੁਤ ਸਵਾਦ ਬਣਾਉਂਦੇ, ਸੱਚੀ ਕਹਿ ਰਿਹਾ ਮੈਂ,
ਮੈਨੂੰ ਪਤਾ
ਸਾਡੇ ਘਰ ਜੋਕ ਆ ਵੀ ਪਾਪਾ ਯਾਰ ਚਾਹ ਬੜੀ ਸੋਹਣੀ ਬਣਾਉਂਦੇ ਨੇ।
ਮੈਨੂੰ ਮਿਲੇ ਸੀ ਅੰਕਲ ਇੱਕ ਦਿਨ ਦੱਸਿਆ ਸੀ,
ਉਹ ਪਾਪਾ ਕਹਿੰਦੇ ਹੁੰਦੇ ਆ ਕਿ ਮੇਰੇ ਫਾਦਰ ਵੀ ਕਹਿੰਦੇ ਯਾਰ ਵੀ ਆਹ ਵਧੀਆ ਯਾਰ, ਵੀ ਰਿਵਾਰਡ ਫਾਰ ਗੁੱਡ ਵਰਕ ਇਜ਼ ਮੋਰ ਵਰਕ, ਵੀ ਤੁਸੀਂ ਹੁਣ ਮੇਰੇ ਤੋਂ ਗਿੱਝ ਹੀ ਗਏ ਹੋ ਵੀ ਮੈਂ ਹੀ ਚਾਹ ਬਣਾਉਣੀ ਹੈ। ਕਹਿੰਦੇ ਯਾਰ ਕੋਈ ਗੱਲ ਥੋੜੀ ਵਜੇ ਇੱਕ ਅੱਧੀ ਵਾਰ ਮੈਂ ਸੋਹਣੀ ਚਾਹ ਬਣਾਤੀ, ਉਹ ਕਹਿੰਦੇ ਪਾਪਾ ਚਾਹ ਬੜੀ ਸੋਹਣੀ ਬਣਾਉਂਦੇ ਨੇ, ਸੋ ਰਿਵਾਰਡ ਫਾਰ ਗੁੱਡ ਵਰਕ ਇਜ਼ ਮੋਰ ਵਰਕ।
ਸੋ ਜੇ ਤੁਸੀਂ ਹਰ ਵਾਰ ਚਾਹ ਬਣਾਉਣ ਤੋਂ ਬਚਣਾ ਚਾਹੁੰਦੇ ਹੋ ਤਾਂ ਕੰਸਿਸਟੈਂਟ ਨਾ ਰਹੋ, ਕਦੇ ਕਦੇ ਥੋੜੀ ਜਿਹੀ ਚਾਹ ਚ ਲਸਣ ਪਾ ਦਿਓ।
ਪਰ ਚੱਕਰ ਇਹ ਨਾ ਵਿਜੇ ਜੀ, ਜਿਹੜਾ ਵਧੀਆ ਕੰਮ ਆ ਹੁੰਦਾ ਉਹਦੇ ਕੋਲੋਂ ਇਹ ਚੀਜ਼ ਹੁੰਦੀ
ਹੁੰਦੀ ਨਹੀਂ। ਦੈਟ ਇਜ਼ ਟਰੂ, ਕਿਉਂਕਿ ਤੁਹਾਡਾ ਜਿਹੜਾ ਆਪਣਾ ਜਿਹੜਾ ਤੁਹਾਡਾ ਕੰਮ ਪ੍ਰਤੀ ਇਖਲਾਕੀ ਫਰਜ਼ ਹੈ ਨਾ, ਉਹ ਤੁਹਾਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ। ਸੋ ਵੇਖਦੇ ਹਾਂ ਵਾਸੂ ਜੀ, ਅਜੇ ਹੀਅਰਿੰਗ ਚੱਲਦੀਆਂ ਰਹਿਣਗੀਆਂ ਇਹ ਕੈਨੇਡਾ ਪੋਸਟ ਦੀ ਇੰਡਸਟਰੀਅਲ ਇਨਕੁਆਇਰੀ ਕਮਿਸ਼ਨ ਵਾਲੇ ਪਿਟਾਰੇ ਦੇ ਵਿੱਚੋਂ, ਅਜੇ ਹੋਰ ਦੇਖੋ ਕੀ ਕੁਝ ਨਿਕਲ ਕੇ ਆਉਂਦਾ। ਸੋ ਲੈਟਸ ਸੀ, ਪਰ $1 billion ਪਰ ਈਅਰ ਦੇ ਘਾਟਾ ਖਾਣ ਵਾਲੀ ਇਹ ਕਰਾਊਨ ਕਾਰਪੋਰੇਸ਼ਨ ਕਦੋਂ ਤੱਕ ਇਸੇ ਤਰ੍ਹਾਂ ਦੇ ਆਪਣੇ ਤਰੀਕੇ ਨਾਲ ਚੱਲਦੀ ਰਹੇਗੀ। ਇਹ ਸਮੱਸਿਆ ਸਿਰਫ ਤੇ ਸਿਰਫ ਜਿਹੜੇ ਈਵਨ ਵਰਕਰਸ ਨੇ ਵਾਸੂ ਜੀ ਉਹਨਾਂ ਵਾਸਤੇ ਵੀ ਆ। ਜੇ ਤੁਹਾਡੀ ਕੰਪਨੀ ਨਿਰੰਤਰ ਘਾਟਿਆਂ ਦੇ ਵਿੱਚ ਹੈ ਤਾਂ ਉਹ ਘਾਟੇ ਖਾਣ ਵਾਲੀ ਕੰਪਨੀ ਕਦੋਂ ਤੱਕ ਉਹ ਜਿਹੜਾ ਖੂਹ ਹੈ ਕਿੰਨਾ ਕਢੂੰਗਾ। ਸੋ ਦੈਟ ਰਿਮੇਨਸ ਟੂ ਬੀ ਸੀਨ। ਇਹਦੇ ਵਿੱਚ ਆਫਕੋਰਸ ਸਰਕਾਰ ਵੱਲੋਂ ਕਰਜ਼ਾ ਮਿਲ ਗਿਆ ਹੋਇਆ, ਪਰ ਉਹ ਕਰਜ਼ਾ ਹੀ ਆ, ਉਹ ਰਿਵੋਲਵਿੰਗ ਲਾਈਨ ਆਫ ਕ੍ਰੈਡਿਟ ਆ, ਉਹ ਗ੍ਰਾਂਟ ਨਹੀਂ ਆ। ਜੇ ਗ੍ਰਾਂਟ ਵੀ ਹੋਵੇ ਈਵਨ ਦੈਨ ਇਟਸ ਅ ਕੌਜ਼ ਅ ਕੰਸਰਨ, ਕਿਉਂਕਿ ਯਾ ਦੈਟ ਜਿਹੜੇ ਕਰਾਊਨ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਹੈ ਕਿ ਆਪਣੇ ਖਰਚੇ ਆਪ ਕੱਢੋ, ਅਤੇ ਫਿਰ ਉਹ ਫਿਰ ਗੱਲ
ਜਦੋਂ ਸਟ੍ਰਾਈਕ ਹੋਈ ਸੀ ਵਿਜੇ ਜੀ, ਉਦੋਂ ਇਹ ਗੱਲ ਬੜੀ ਉਜਾਗਰ ਕੀਤੀ ਗਈ ਸੀ ਬਾਰ ਬਾਰ ਕਿ ਜੀ ਇਸ ਸਟ੍ਰਾਈਕ ਤੋਂ ਆਮ ਕੈਨੇਡੀਅਨ ਟੈਕਸਪੇਅਰ ਨੂੰ ਪ੍ਰੋਬਲਮ ਕਿਉਂ ਹੈ, ਕਿ ਇਹ ਤਾਂ ਜੀ ਇੱਕ ਸੈਲਫ ਸਸਟੇਨਿੰਗ ਕਰਾਊਨ ਕਾਰਪੋਰੇਸ਼ਨ ਹੈ, ਆਪਣੇ ਖਰਚੇ ਆਪ ਕੱਢਦਾ, ਟੈਕਸਪੇਅਰਸ ਦੇ ਪੈਸੇ ਥੋੜੀ ਲੱਗੇ ਹੋਏ, ਤਨਖਾਹਾਂ ਜਿਹੜੀਆਂ ਨੇ ਉਹ ਟੈਕਸਪੇਅਰਸ ਦੇ ਪੈਸੇ ਨਾਲ ਨਹੀਂ ਦਿੱਤੀਆਂ ਜਾ ਰਹੀਆਂ। ਪਰ ਜਦੋਂ ਫਿਰ ਹੁਣ $10-10 billion ਦੇ ਘਾਟੇ ਪੈਣਗੇ ਇੱਕ ਦਹਾਕੇ ਵਿੱਚ, ਤੇ ਫਿਰ ਸਰਕਾਰ ਨੂੰ ਰੈਸਕਿਊ ਤਾਂ ਕਰਨਾ ਹੀ ਪੈਣਾ ਨਾ। ਹੁਣ $1 billion ਭਾਵੇਂ ਉਹ ਲਾਈਨ ਆਫ ਕ੍ਰੈਡਿਟ ਆ, ਭਾਵੇਂ ਉਹ ਲੋਨ ਹੈ, ਭਾਵੇਂ ਉਹ ਕਰਜ਼ਾ, ਇਹ ਮੋੜਨਗੇ ਕਿੱਥੋਂ ਵਿਜੇ ਜੀ? ਇਹਨਾਂ ਦੇ ਕੋਲ ਵੈਸੇ ਹੀ ਕਹਿੰਦੇ ਪੈਸੇ ਮੁੱਕੇ ਹੋਏ ਨੇ।
ਜਿਹੜੇ ਆ $500 million ਦੇ ਬੌਂਡਸ 15 ਸਾਲ ਪਹਿਲਾਂ ਇਸ਼ੂ ਕੀਤੇ ਸੀ, ਉਹ $500 million ਹੁਣ ਜਦੋਂ ਮੈਚੋਰ ਹੋ ਕੇ ਵਾਪਸ ਕਰਨ ਤੇ ਗੱਲ ਆਈ ਆ, ਤਾਂ ਫਿਰ ਉਹ ਹੁਣ ਸਮੱਸਿਆ ਆਉਂਦੀ ਪਈ ਆ ਨਾ।
ਅਲਟੀਮੇਟਲੀ ਆਮ ਤੌਰ ਤੇ ਟੈਕਸਪੇਅਰ ਨੂੰ ਹੀ ਰੈਸਕਿਊ ਕਰਨਾ ਪੈਣਾ।
ਕਰੈਕਟ। ਆਮ ਤੌਰ ਤੇ ਹੁੰਦਾ ਕੀ ਆ, ਜਦੋਂ ਆ ਬੌਂਡਸ ਵਗੈਰਾ ਇਸ਼ੂ ਕਰਕੇ ਪੈਸੇ ਜੁਟਾਏ ਜਾਂਦੇ ਨੇ, ਉਹ ਫਿਰ ਪ੍ਰੋਡਕਟਿਵ ਐਸੈਟਸ ਦੇ ਵਿੱਚ ਲਗਾਏ ਜਾਂਦੇ ਨੇ, ਕਿ ਤੁਸੀਂ ਉਹਦੇ ਉੱਪਰ ਇੱਕ ਨਿਰਧਾਰਿਤ ਵਿਆਜ ਪੇ ਕਰ ਰਹੇ ਹੋ, ਤੇ ਤੁਹਾਨੂੰ ਲੌਂਗ ਟਰਮ ਵਾਸਤੇ ਫਾਈਨੈਂਸਿੰਗ ਮਿਲ ਗਈ। ਹੁਣ ਉਸ ਸਮੇਂ ਦੇ ਵਿੱਚ ਤੁਸੀਂ ਉਸ ਪੈਸੇ ਨੂੰ ਇਸ ਹਿਸਾਬ ਨਾਲ ਵਰਤਣਾ ਕਿ ਜਦ ਤੱਕ ਉਸ ਪੈਸੇ ਨੂੰ ਵਾਪਸ ਕਰਨ ਦੀ ਸਥਿਤੀ ਆਏਗੀ, ਤੁਹਾਡੇ ਕੋਲ ਕੰਫਰਟੇਬਲ ਕੈਸ਼ ਰਿਜ਼ਰਵ ਹੋਏਗਾ ਉਹ ਪੈਸੇ ਮੋੜਨ ਲਈ, ਤੇ ਉਹ ਉਹਨਾਂ 15 ਸਾਲਾਂ ਦੇ ਵਿੱਚ ਉਸ ਪੈਸੇ ਨੂੰ ਵਰਤ ਕੇ ਤੁਸੀਂ ਆਮਦਨ ਦੇ ਆਪਣੇ ਹੋਰ ਵਧੀਆ ਸਟੇਬਲ ਸਾਧਨ ਜੁਟਾ ਲਏ ਹੋਣਗੇ, ਆਪਣੇ ਆਪਰੇਸ਼ਨਸ ਨੂੰ ਬਿਹਤਰ ਕਰ ਲਿਆ ਹੋਏਗਾ, ਪਰ ਅਜਿਹਾ ਨਹੀਂ ਹੋਇਆ,
ਉਹ ਹੋ ਨਹੀਂ ਪਾ ਰਿਹਾ,
ਉਹ ਹੋ ਨਹੀਂ ਪਾ ਰਿਹਾ। ਬਸ ਜੀ ਬ੍ਰੇਕ ਲੈ ਲਈਏ ਛੋਟੀ ਜੀ।
ਮੈਸੇਜ ਆਇਆ ਕਹਿੰਦੇ ਕੰਮ ਐਸਾ ਕਰੋ ਕਿ ਅਗਲਾ ਕਹੇ ਰਹਿਣ ਦੇ। ਪ੍ਰਭਲ ਜੀ ਦਾ ਮੈਸੇਜ।
ਹਾਂ ਕੀ ਬਾਤ।
ਮੈਸੇਜ ਆਇਆ ਕਹਿੰਦੇ ਵਿਜੇ ਜੀ ਵੀ ਕੰਮ ਬਹੁਤ ਵਧੀਆ ਕਰਦੇ ਸੀ, 1 ਘੰਟਾ ਵਧਾ ਤਾ। ਮੈਸੇਜ ਆਇਆ, ਸੱਚੀ ਆਇਆ, ਸੰਦੀਪ ਖਿੱਪਲ ਜੀ ਦਾ ਮੈਸੇਜ।
ਚਲੋ ਬਹੁਤ ਧੰਨਵਾਦ ਜੀ। ਚਲੋ ਫਿਰ ਮਤਲਬ ਹੈ ਤਾਂ ਗੁੱਡ ਵਰਕ ਹੈ ਨਾ, ਰਿਵਾਰਡ ਫਾਰ ਗੁੱਡ ਵਰਕ ਇਜ਼ ਮੋਰ ਵਰਕ, ਹੈ ਤਾਂ ਗੁੱਡ ਵਰਕ। ਚਲੋ ਬਹੁਤ ਮਿਹਰਬਾਨੀ, ਥੈਂਕ ਯੂ। ਕਹਿੰਦੇ ਕਿਹਾ ਮੋੜਨਾ ਨੀ, ਡੱਕਾ ਤੋੜਨਾ ਨੀ। ਅੱਜ ਤੇ ਬੜੀ ਕ੍ਰੀਏਟਿਵਿਟੀ ਇਸ ਹਿਸਾਬ ਨਾਲ ਨਿਕਲਦੀ ਸੀ ਸੋਨਾ ਜੀ। ਵੈਰੀ ਨਾਈਸ, ਕੀਪ ਇਟ ਕਮਿੰਗ। ਵਟਸਐਪ ਦਾ ਨੰਬਰ 604-807-0915-604-807-0915। ਵਾਸੂ ਜੀ ਟਰਾਂਸਲਿੰਕ ਵਾਲੇ ਵੀ ਪੈਸੇ 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 ਕਹੀ ਜਾਂਦੇ ਨੇ ਵੀ ਪੈਸਿਆਂ ਦੀ ਘਾਟ ਹੈ, ਜੇ ਪੈਸੇ ਮਿਲੇ ਨਾ ਤਾਂ 2025 ਦੇ ਅੰਤ 'ਤੇ ਸਿਚੁਏਸ਼ਨ ਇਹੋ ਜਿਹੀ ਹੋ ਜਾਣੀ ਆ ਕਿ ਸਾਨੂੰ ਤਕਰੀਬਨ ਜਿਹੜੀਆਂ 50% ਸੇਵਾਵਾਂ ਨੇ ਉਹਨਾਂ ਦੇ ਵਿੱਚ ਕਟੌਤੀ ਕਰਨੀ ਪੈਣੀ ਆ, ਬੱਸਾਂ ਖੜਾਉਣੀਆਂ ਪੈ ਜਾਣਗੀਆਂ। ਜਿਹੜੇ ਮਕਸਦ ਤਾਂ ਇਹ ਹੈ ਵੀ ਲੋਕਾਂ ਨੂੰ ਪ੍ਰੇਰਿਤ ਕਰੀਏ ਵੀ ਗੱਡੀਆਂ 'ਚੋਂ ਨਿਕਲੋ ਅਤੇ ਬੱਸਾਂ 'ਤੇ ਚੜ੍ਹੋ, ਵੀ ਸਾਡਾ ਟਰਾਂਜ਼ਿਟ ਸਿਸਟਮ ਇੰਨਾ ਵਧੀਆ ਹੋਵੇ, ਪਰ ਉਹਨੂੰ ਵਧਾਉਣ ਦੇ ਨਾਲ ਉਹਨੂੰ ਵਧੀਆ ਬਣਾਉਣ ਦੀ ਗੱਲ ਛੱਡੋ, ਉਹਦੇ ਵਿੱਚ ਕਟੌਤੀਆਂ ਹੋਣਗੀਆਂ। ਅਤੇ ਇਹ ਜਿਹੜੀ ਸਥਿਤੀ ਹੈ ਇਹ ਇਸ ਅਗਲੇ ਸਾਲ ਤੋਂ 2026 ਤੋਂ ਹੋ ਸਕਦੀ ਹੈ, ਇਹ ਬਣ ਸਕਦੀ ਹੈ ਨੌਬਤ $600 million ਦਾ ਸਾਲ ਦਾ ਓਪਰੇਸ਼ਨਲ ਘਾਟਾ। ਵੀ ਸਿਰਫ ਕਹੋ ਕਹਿ ਲਓ ਵੀ ਬੱਸਾਂ ਦੇ ਚੱਕੇ ਚੱਲਦੇ ਰੱਖਣ ਲਈ ਜਿਹੜਾ ਉਹਦੇ ਨਾਲ ਉਹਨੂੰ ਸਾਰੇ ਸਿਸਟਮ ਨੂੰ ਚਲਾਉਣ ਦਾ ਜਿਹੜਾ ਖਰਚਾ, ਉਹਦੇ ਵਿੱਚ $600 million ਦੀ ਸ਼ਾਰਟਫਾਲ ਹੋ ਜਾਣੀ ਹੈ
ਸਾਲਾਨਾ
ਪਰ ਈਅਰ। ਇਹ ਸਾਲਾਨਾ ਬੜਾ ਇੰਪੋਰਟੈਂਟ ਆ, ਕਿਉਂਕਿ ਕੱਲ ਟਰਾਂਸਲਿੰਕ ਨੂੰ ਫੈਡਰਲ ਸਰਕਾਰ ਨੇ ਫੰਡਿੰਗ ਦਿੱਤੀ, ਜਿਹੜੇ ਸਾਡੇ ਨੈਚੁਰਲ ਰਿਸੋਰਸਿਜ਼ ਮਿਨਿਸਟਰ ਨੇ ਜੋਨਾਥਨ ਵਿਲਕਿਨਸਨ, ਉਹਨਾਂ ਨੇ ਨੌਰਥ ਵੈਨਕੂਵਰ ਦੇ ਵਿੱਚ ਅਨਾਊਂਸਮੈਂਟ ਕੀਤੀ, ਉਹ ਰਾਈਡਿੰਗ ਵੀ ਉਹਨਾਂ ਦੀ ਉਹੀ ਹੈ, ਉੱਥੋਂ ਹੀ MP ਨੇ ਉਹ। ਉਹਨੇ ਕਿਹਾ ਵੀ 663 ਮਿਲੀਅਨ ਡਾਲਰ ਦਿੱਤੇ।
ਸੋ ਜਿੰਨਾ ਘਾਟਾ ਸੀ
ਓਨਲੀ ਫੰਡਿੰਗ ਦੇ
ਉਸ ਤੋਂ ਜ਼ਿਆਦਾ
ਵੀ ਤੁਸੀਂ ਕਹਿੰਦੇ ਹੋ ਵੀ 600 ਮਿਲੀਅਨ ਦਾ ਘਾਟਾ ਪੈਣਾ, ਤੁਹਾਨੂੰ 663 ਮਿਲੀਅਨ ਡਾਲਰ ਦਿੱਤਾ, ਦੱਸੋ ਹੋਰ ਕੀ ਚਾਹੀਦਾ?
63.67
ਅੱਛਾ 0.67 ਵੀ ਆ, ਹਾਂ ਕਿਉਂਕਿ
670,000
ਬਣ ਗਿਆ ਮਿਲੀਅਨ ਦਾ 0.67 670,000 ਬਣ ਗਿਆ। ਸੋ 663.67 ਮਿਲੀਅਨ ਡਾਲਰ ਫੈਡਰਲ ਸਰਕਾਰ ਨੇ ਦੇ ਦਿੱਤਾ ਟਰਾਂਸਲਿੰਕ ਨੂੰ। ਟਰਾਂਸਲਿੰਕ ਵਾਲੇ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ, ਪਰ ਵਾਸੂ ਜੀ ਜਿਹੜਾ ਤੁਸੀਂ ਉਹ ਕਿਹਾ ਸੀ ਨਾ ਸਾਲ ਦਾ, ਉਹ ਇੱਥੇ ਜੁੜਦਾ ਆ ਕਿ ਟਰਾਂਸਲਿੰਕ ਕਹਿੰਦਾ ਵੀ ਸਾਲ ਦੇ ਸਾਨੂੰ ਅਗਲੇ ਸਾਲ ਤੋਂ 600 ਮਿਲੀਅਨ ਡਾਲਰ ਦੀ ਘਾਟ ਆ ਓਪਰੇਸ਼ਨਲ ਫੰਡਿੰਗ ਦੀ। ਇਹ ਓਪਰੇਸ਼ਨਲ ਫੰਡਿੰਗ ਵੀ ਇੰਨਾ ਘਰੋੜ ਕੇ ਕਿਉਂ ਕਹਿ ਰਹੇ ਹਾਂ, ਅੱਗੇ ਚੱਲ ਕੇ ਉਹਦੀ ਵੀ ਗੱਲ ਕਰਦੇ ਹਾਂ। ਫੈਡਰਲ ਸਰਕਾਰ ਨੇ ਜਿਹੜਾ ਦਿੱਤਾ 663.67 ਮਿਲੀਅਨ ਡਾਲਰ
664 ਕਹਿ ਲਓ,
664 ਕਹਿ ਲਓ, 330,000 ਵਧਾ ਕੇ ਕਹਿ ਦਿੰਦੇ ਹਾਂ, ਉਹ ਮਿਲਣਾ ਹੈ ਅਗਲੇ ਸਾਲ ਤੋਂ, ਪਰ ਮਿਲਣਾ 10 ਸਾਲਾਂ ਦੇ ਵਿੱਚ।
ਦੈਟਸ ਫੋਰ 10 ਈਅਰਸ, ਸੋ ਇੱਕ ਦਹਾਕੇ ਵਾਸਤੇ ਦਿੱਤਾ ਗਿਆ ਹੈ। ਸੋ ਸਾਲ ਦਾ ਤਾਂ ਫਿਰ ਵਿਜੇ ਜੀ 66-67 ਮਿਲੀਅਨ ਹੀ ਬਣਿਆ,
ਕਰੈਕਟ?
ਸੋ
ਜਿੰਨਾ ਚਾਹੀਦਾ ਉਹਦਾ 11%,
ਉਹਦਾ 11%। ਸੋ ਇਹ ਮੰਗਦੇ ਸੀਗੇ 600 ਮਿਲੀਅਨ ਡਾਲਰ ਸਾਲਾਨਾ, ਕਹਿੰਦੇ ਸਾਨੂੰ ਘਾਟਾ ਪੈਣਾ, ਓਪਰੇਸ਼ਨਲ ਜਿਹੜਾ ਸਾਡੇ ਸ਼ਾਰਟਫਾਲ ਹੋਏਗਾ 600 ਮਿਲੀਅਨ ਐਨੂਅਲੀ, ਤੇ ਦਿੱਤੇ ਗਏ ਨੇ 663.67 ਮਿਲੀਅਨ 10 ਸਾਲਾਂ ਵਾਸਤੇ, ਤੇ ਉਹ ਵੀ ਅਗਲੇ ਸਾਲ ਤੋਂ ਫੰਡਿੰਗ ਸ਼ੁਰੂ ਹੋਣੀ ਆ। ਇਸ ਸਾਲ ਵਾਸਤੇ ਕੋਈ ਪੈਸੇ ਨਹੀਂ ਮਿਲੇ, ਤੇ ਅਗਲੇ ਸਾਲ ਤੋਂ ਪਹਿਲਾਂ ਕੀ ਹੋ ਜਾਣਾ? ਇਲੈਕਸ਼ਨ। ਇਲੈਕਸ਼ਨ ਤੋਂ ਬਾਅਦ ਕੀ ਕੋਈ ਕਿੰਤੂ ਪਰੰਤੂ ਵੀ ਹੋ ਸਕਦਾ ਇਸ ਫੰਡਿੰਗ ਨੂੰ ਲੈ ਕੇ,
ਰਾਈਟ?
ਸੋ ਉਹਦੇ ਵਿੱਚ ਵੀ, ਸੋ ਮੈਨੀ ਆ ਕੱਪ ਬਿਟਵੀਨ ਦ ਕੱਪ ਐਂਡ ਦ ਲਿਪ, ਸੋ ਉਹ ਵਾਲੀ ਗੱਲ ਵੀ ਹੋ ਸਕਦੀ ਹੈ। ਹੁਣ ਇਹ ਜਿਹੜੇ ਪੈਸੇ ਦਿੱਤੇ ਜਾ ਰਹੇ ਨੇ, ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ਪਿਛਲੇ ਸਾਲ 3 ਬਿਲੀਅਨ ਡਾਲਰ ਦਾ ਸਥਾਪਿਤ ਕੀਤਾ ਗਿਆ ਸੀ, 3 ਬਿਲੀਅਨ ਦਾ,
ਇਹ ਪੂਰੇ ਮੁਲਕ ਵਾਸਤੇ ਆ,
ਪੂਰੇ ਮੁਲਕ ਵਾਸਤੇ। ਉਹਦੇ ਵਿੱਚੋਂ, ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 3 ਬਿਲੀਅਨ ਡਾਲਰ ਦਾ ਫੰਡ ਪਿਛਲੇ ਸਾਲ ਸਥਾਪਿਤ ਹੋਇਆ, ਉਹਦੇ ਵਿੱਚੋਂ ਮੈਟਰੋ ਵੈਨਕੂਵਰ ਨੂੰ 664 ਮਿਲੀਅਨ ਮਿਲੇ ਨੇ 3 ਬਿਲੀਅਨ ਦੇ ਵਿੱਚ
10 ਸਾਲਾਂ 'ਚ,
10 ਸਾਲਾਂ ਵਾਸਤੇ। ਹੁਣ ਵਿਜੇ ਜੀ ਇਹਦੇ ਵਿੱਚ ਆਪਾਂ ਸਮਝੀਏ ਕਿ ਜਿਹੜੇ ਟ੍ਰਾਂਜ਼ਿਟ ਵਾਲਿਆਂ ਨੇ, ਟ੍ਰਾਂਸਲਿੰਕ ਵਾਲਿਆਂ ਨੇ ਜਿਹੜਾ ਆਪਣਾ ਬਜਟ ਬਣਾਇਆ ਸੀ, ਹੁਣ ਇਹਦੇ ਵਿੱਚ ਇਹਨਾਂ ਨੇ ਫੈਡਰਲ ਸਰਕਾਰ ਨੂੰ ਅਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਇਹ ਕਿਹਾ ਸੀ ਕਿ ਦੇਖੋ ਓਪਰੇਸ਼ਨਲ ਖਰਚੇ ਤਾਂ ਸਾਡੇ ਮਤਲਬ ਜ਼ਿਆਦਾ ਹੋਣੇ ਨੇ, ਸਾਡੀ ਓਪਰੇਸ਼ਨਲ ਜਿਹੜਾ ਸ਼ਾਰਟਫਾਲ ਹੋਏਗਾ ਉਹ 600 ਮਿਲੀਅਨ ਡਾਲਰ ਦਾ ਹੋਣਾ ਸਾਲਾਨਾ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਆਪਣਾ ਵਿਸਤਾਰ ਵੀ ਕਰੀਏ, ਜਿਹੜੇ ਕੈਪੀਟਲ ਪ੍ਰੋਜੈਕਟਸ ਵਿੱਢੇ ਹੋਏ ਨੇ ਉਹ ਵੀ ਪੂਰੇ ਕਰੀਏ, ਹੋਰ ਨਵੇਂ ਕੈਪੀਟਲ ਪ੍ਰੋਜੈਕਟਸ ਵੀ ਜਿਹੜੇ ਨੇ ਉਹ ਲਿਖੀਏ, ਤਾਂ ਫਿਰ ਸਾਨੂੰ ਹਰ ਸਾਲ ਦੇ ਕੈਪੀਟਲ ਪ੍ਰੋਜੈਕਟਸ ਵਾਸਤੇ 3.4 ਬਿਲੀਅਨ ਡਾਲਰ ਤੁਹਾਡੇ ਤੋਂ ਤਵੱਕੋ ਹੈ।
ਸੋ ਮਤਲਬ
ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਤੋਂ,
ਇਹਦਾ ਮਤਲਬ ਇਹ ਹੋਇਆ ਵਾਸੂ ਜੀ, ਜੇ 3.4 ਬਿਲੀਅਨ ਡਾਲਰ ਤਾਂ ਚਾਹੀਦਾ ਨਵੇਂ ਕੈਪੀਟਲ ਪ੍ਰੋਜੈਕਟਸ ਲਈ
ਪਰ ਈਅਰ,
ਤੇ ਉਹਦੇ ਵਿੱਚ ਜੇ 600 ਮਿਲੀਅਨ ਤੁਸੀਂ ਜੋੜ ਲਓ ਜਿਹੜੀ ਅਗਲੇ ਸਾਲ ਤੋਂ ਕਹਿੰਦੇ ਨੇ ਵੀ ਸਾਡੀ ਓਪਰੇਸ਼ਨਲ ਫੰਡਿੰਗ ਸ਼ਾਰਟਫਾਲ ਹੋ ਜਾਣੀ ਆ, ਇਹ 4 ਬਿਲੀਅਨ ਡਾਲਰ ਬਣ ਗਿਆ
4 ਸਾਲ ਦਾ ਚਾਹੀਦਾ।
ਇਹ ਅੱਛਾ, ਇਹ ਪੂਰੇ ਸੂਬੇ ਦੀ ਟ੍ਰਾਂਜ਼ਿਟ ਅਥਾਰਟੀ ਨਹੀਂ ਆ, ਇਹ ਕੱਲੀ ਮੈਟਰੋ ਵੈਨਕੂਵਰ ਦੀ ਟ੍ਰਾਂਜ਼ਿਟ ਅਥਾਰਟੀ ਹੈ, ਕੱਲੇ ਟ੍ਰਾਂਸਲਿੰਕ ਦੀ ਗੱਲ ਹੈ ਇਹ,
ਕੱਲੇ
ਬੀਸੀ ਟ੍ਰਾਂਜ਼ਿਟ ਇਜ਼ ਨਾਟ ਅ ਪਾਰਟ ਆਫ ਦਿਸ,
ਸੋ ਇਹ ਟ੍ਰਾਂਸਲਿੰਗ ਦੀ ਗੱਲ ਹੋ ਰਹੀ ਮੈਟਰੋ ਵੈਨਕੂਵਰ ਦੀ। ਸੋ ਇਹਨਾਂ ਨੇ ਤਾਂ, ਸੋ ਮੇਅਰਸ ਕਾਉਂਸਲ ਨੇ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ ਨੂੰ ਕਿਹਾ ਹੋਇਆ ਕਿ ਕੈਪੀਟਲ ਪ੍ਰੋਜੈਕਟਸ ਵਾਸਤੇ ਸਾਨੂੰ 3.4 ਬਿਲੀਅਨ ਡਾਲਰ ਸਾਲਾਨਾ ਚਾਹੀਦੇ ਨੇ ਤੁਹਾਡੇ ਤੋਂ। ਸੋ ਵਿਜੇ ਜੀ, ਨਾਲ ਟ੍ਰਾਂਸਲਿੰਗ ਦੇ ਬਜਟ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਜਿਹੜੀਆਂ ਸਾਡੀਆਂ ਬੱਸਾਂ ਨੇ ਉਹ ਤਕਰੀਬਨ ਅੱਧੀਆਂ 49% ਉਹਨਾਂ ਦੀ 3 ਸਾਲ ਦੀ ਲਾਈਫ ਟਾਈਮ ਹੀ ਬਚੀ ਹੈ, ਮਤਲਬ 3 ਸਾਲਾਂ ਦੇ ਅੰਦਰ ਅੰਦਰ, ਸੋ ਉਹਨਾਂ ਜਿਹੜਾ ਯੂਜ਼ਫੁਲ ਲਾਈਫ ਜਿਹੜੀ ਉਹਨਾਂ ਦੀ ਹੈ ਉਹ 3 ਸਾਲ ਬਚੀ ਹੈ, ਲੈਸ ਦੈਨ 3 ਈਅਰਸ,
ਬੱਸਾਂ ਖਟਾਰਾ ਹੋ ਰਹੀਆਂ ਨੇ।
ਹਾਂ, ਸੋ 3 ਸਾਲਾਂ ਦੇ ਅੰਦਰ ਅੰਦਰ ਅੱਧੀ ਜਿਹੜੀ ਫਲੀਟ ਆ 49% ਉਹ ਅਪਗ੍ਰੇਡ ਕਰਨੀ ਪਏਗੀ, ਬਦਲਣੀ ਪਏਗੀ,
ਉੱਥੇ ਪੈਸੇ ਲੱਗਣੇ,
ਬੱਸਾਂ ਨਵੀਆਂ ਚਾਹੀਦੀਆਂ ਨੇ। ਤੇ ਨਾਲ ਵਿਜੇ ਜੀ ਇਹਨਾਂ ਨੇ ਇਹ ਵੀ ਦੱਸਿਆ, ਕਹਿੰਦੇ ਵੀ ਇਸ ਸਾਲ 2.5 ਬਿਲੀਅਨ ਡਾਲਰ ਅਸੀਂ ਖਰਚ ਕਰਨੇ ਨੇ, ਤੇ ਉਹਦੇ ਨਾਲ ਕੀ ਹੋਣਾ, ਕਹਿੰਦੇ ਓਵਰ ਕਰਾਊਡਿੰਗ ਜਿਹੜੀ ਐਡਰੈਸ ਕਰਨੀ ਹੈ, ਕੋਈ ਜਿਹੜੇ ਅੰਡਰ ਸਰਵਿਸਡ ਏਰੀਆਜ਼ ਨੇ ਉੱਥੇ ਬੱਸਾਂ ਚਲਾਉਣੀਆਂ ਨੇ, ਫਿਰ ਜਿਹੜੇ ਕੋਈ ਨਵੀਆਂ ਕੰਟਰੈਕਟ ਜਿਹੜੀਆਂ ਨੈਗੋਸੀਏਸ਼ਨਸ ਹੋਈਆਂ, ਸੈਲਰੀ ਹਾਈਕਸ ਵਗੈਰਾ, ਉਹ ਵੀ ਐਡਰੈਸ ਕਰਨੀਆਂ ਨੇ, ਫਿਰ ਜਿਹੜੀਆਂ ਪੁਰਾਣੀਆਂ ਬੱਸਾਂ ਤੇ ਟ੍ਰੇਨਸ ਜਿਹੜੀਆਂ ਰਿਪਲੇਸ ਕਰਨੀਆਂ। ਸੋ 2.5 ਬਿਲੀਅਨ ਡਾਲਰ ਤਾਂ ਇਸੇ ਸਾਲ ਕਹਿੰਦੇ ਖਰਚ ਕਰਨਾ, ਤੇ ਜੇ ਕੈਪੀਟਲ ਪ੍ਰੋਜੈਕਟਸ ਵਗੈਰਾ ਤੁਸੀਂ ਚਾਹੁੰਦੇ ਹੋ ਜਿੱਦਾਂ ਅਸੀਂ ਉਲੀਕੇ ਹੋਏ ਨੇ ਪੂਰੇ ਕਰੀਏ, ਤਾਂ 3.4 ਬਿਲੀਅਨ ਡਾਲਰ ਦੇ ਦਿਓ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰ।
ਅੱਛਾ, ਹੁਣ ਇੰਨਾ ਹੋ ਹੱਲਾ ਕਿਉਂ ਮਚਾਇਆ ਜਾ ਰਿਹਾ? ਫਰਵਰੀ ਦੇ ਵਿੱਚ ਪ੍ਰੋਵਿੰਸ਼ੀਅਲ ਬਜਟ ਆ, ਉਸ ਤੋਂ ਬਾਅਦ ਚਾਹਲੇ ਫੈਡਰਲ ਇਲੈਕਸ਼ਨ ਹੋਣਾ, ਉਹਦੇ ਵਿੱਚ ਵਾਅਦਿਆਂ ਦੀ ਤਵੱਕੋ, ਫਿਰ ਉਸ ਤੋਂ ਬਾਅਦ ਫੈਡਰਲ ਬਜਟ ਵੀ ਆਉਣਾ। ਸੋ ਇਸ ਕਰਕੇ ਇਸ ਸਾਲ ਦੇ ਇਸ ਸਮੇਂ ਤੇ ਆ ਕੇ ਨਾ ਬਹੁਤ ਸਾਰੀਆਂ ਵੱਖੋ ਵੱਖਰੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਕਰਾਊਨ ਕਾਰਪੋਰੇਸ਼ਨ ਨੇ, ਇਹ ਥੋੜ੍ਹਾ ਜ਼ਿਆਦਾ ਐਂਪਲੀਫਾਈ ਕਰਦੇ ਨੇ ਵੀ ਹਾਏ ਮਾਰੇ ਗਏ, ਕਿਉਂਕਿ ਬਜਟ 'ਚੋਂ ਬਣਨੇ ਹੁੰਦੇ ਨੇ। ਪਰ ਵਾਸੂ ਜੀ, ਇਹ ਨੰਬਰ ਬਜਟ ਭਾਵੇਂ ਜਦੋਂ ਮਰਜ਼ੀ ਬਣਨਾ ਹੋਵੇ, 4 ਬਿਲੀਅਨ ਡਾਲਰ ਇਕੱਲਾ ਟ੍ਰਾਂਜ਼ਿਟ ਨੂੰ ਓਵਰ ਐਵਰੀ ਈਅਰ ਦੇਣਾ, ਉਹ ਵੀ ਸਿਰਫ ਜਿਹੜੀ ਟ੍ਰਾਂਸਲਿੰਕ ਨੂੰ, ਪੂਰੇ ਸੂਬੇ ਦੀ ਟ੍ਰਾਂਜ਼ਿਟ ਅਥਾਰਟੀ ਨੂੰ ਨਹੀਂ, ਇਹ ਵਾਰਾ ਨਹੀਂ ਖਾਣਾ ਯਾਰ, ਇਹ ਚੱਲੂ ਕਿਵੇਂ ਕੰਮ?
ਸੋ ਵਿਜੇ ਜੀ
ਤੁਸੀਂ ਇਹ ਦੇਖੋ, ਸੋਰੀ ਇੱਕ ਮੇਰੀ ਗੱਲ ਹੋਰ ਦਿਮਾਗ ਆਉਂਦੀ ਆ, 66 ਬਿਲੀਅਨ ਡਾਲਰ ਅਗਲੇ ਸਾਲ ਤੋਂ ਹਰ ਸਾਲ ਮਿਲਣੇ ਨੇ ਜਿਹੜੀ ਆਹ ਕੱਲ੍ਹ ਫੰਡਿੰਗ ਅਨਾਊਂਸ ਕੀਤੀ ਫੈਡਰਲ ਸਰਕਾਰ ਨੇ ਜਿਹੜਾ ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ਦੇ ਵਿੱਚੋਂ। ਪਿਛਲੇ ਸਾਲ ਇੱਕ ਰਿਪੋਰਟ ਆਈ ਸੀ ਵੀ ਜਿਹੜਾ ਜਿਹੜੀਆਂ ਸਵਾਰੀਆਂ ਟ੍ਰਾਂਜ਼ਿਟ ਸਿਸਟਮ ਦੇ ਦੀ ਸਵਾਰੀ ਕਰਦੇ ਹੋਏ ਭਾੜਾ ਨਹੀਂ ਦਿੰਦੀਆਂ ਫੇਅਰ ਇਵੇਜ਼ਨ, ਉਹਦੇ ਨਾਲ ਹੀ ਟ੍ਰਾਂਸਲਿੰਕ ਨੂੰ ਤਕਰੀਬਨ 40 ਮਿਲੀਅਨ ਡਾਲਰ ਦਾ ਸਾਲਾਨਾ ਨੁਕਸਾਨ ਹੁੰਦਾ। ਅਤੇ ਇਹਨਾਂ ਨੇ ਕਿਹਾ ਸੀ ਅਸੀਂ ਹੋਰ ਇੱਧਰੋਂ ਨਿੱਕ ਸੁੱਕ ਆਪਣੇ ਕੁਝ ਹੋਰ ਫਾਲਤੂ ਖਰਚੇ ਘਟਾ ਕੇ 90 ਮਿਲੀਅਨ ਡਾਲਰ ਦਾ ਤਾਂ ਬਚਤ ਇਹਨਾਂ ਨੇ ਆਪ ਲੱਭ ਲਈਆਂ ਸੀ। ਸੋ 90 ਮਿਲੀਅਨ ਉਹ, 40 ਮਿਲੀਅਨ ਡਾਲਰ ਜੇ ਸਾਲ ਦਾ ਤੁਹਾਨੂੰ ਫੇਅਰ ਇਵੇਜ਼ਨ ਦਾ ਤੁਸੀਂ ਜੇ ਉਹਨੂੰ ਕੰਬੈਟ ਕਰ ਲੈਂਦੇ ਹੋ, 130 ਮਿਲੀਅਨ ਤਾਂ ਉਹੀ ਆ, ਚਲੋ 60 ਮਿਲੀਅਨ ਆ ਹੋ ਗਿਆ, 200 ਮਿਲੀਅਨ ਹੋ ਗਿਆ, ਤਾਂ ਵੀ 4 ਬਿਲੀਅਨ ਨੇੜੇ ਤਾਂ ਪਹੁੰਚਦਾ ਹੀ ਨਹੀਂ
ਯਾ। ਸੋ ਇਸੇ ਕਰਕੇ ਹੀ ਇਹ ਕਹਿੰਦੇ ਨੇ ਕਿ ਸਕਾਈਟ੍ਰੇਨ ਅਸੀਂ ਹੋਰ ਐਕਸਪੈਂਡ ਨਹੀਂ ਕਰਨੀ, ਸਾਡੇ ਹੱਥ ਖੜੇ ਨੇ, ਪ੍ਰੋਜੈਕਟ ਸਾਡੇ 10-10 ਸਾਲ ਪੂਰੇ ਨਹੀਂ ਹੁੰਦੇ, ਫਿਰ ਕੋਸਟ ਓਵਰਰਨਸ ਹੋ ਜਾਂਦੇ। ਵਿਜੇ ਜੀ, ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ, ਫੈਡਰਲ ਸਰਕਾਰ ਵੱਲੋਂ ਟ੍ਰਾਂਸਲਿੰਕ ਵਾਸਤੇ 3 ਫੰਡਿੰਗ ਪ੍ਰੋਗਰਾਮਸ ਚਲਾਏ ਜਾਂਦੇ।
ਹਾਂਜੀ ਹਾਂਜੀ।
ਸੋ ਇੱਕ ਹੈਗਾ ਮੈਟਰੋ ਰੀਜਨ ਅਗਰੀਮੈਂਟਸ ਪ੍ਰੋਗਰਾਮ, ਇਹਦੇ ਤਹਿਤ ਜਿਹੜੇ ਮਿਊਨਿਸਪਲ ਏਰੀਆਜ਼ ਨੇ, ਰੀਜਨਸ ਨੇ, ਉਹਨਾਂ ਨੂੰ ਫੰਡਿੰਗ ਦਿੱਤੀ ਜਾਂਦੀ ਹੈ ਕਿ ਆਪਣੇ ਆਪਣੇ ਇਲਾਕੇ ਦੇ ਵਿੱਚ ਕੁਝ ਅਪਗ੍ਰੇਡਸ ਵਗੈਰਾ ਕਰ ਲਓ।
ਹਾਂਜੀ।
ਇੱਕ ਹੈ ਬੇਸਲਾਈਨ ਫੰਡਿੰਗ ਪ੍ਰੋਗਰਾਮ, ਇਹ ਜਿਹੜੇ 664 ਮਿਲੀਅਨ ਦਿੱਤੇ ਗਏ ਨੇ ਇਹ ਬੇਸਲਾਈਨ ਫੰਡਿੰਗ ਤਹਿਤ ਦਿੱਤੇ ਗਏ ਨੇ। ਇਹਦੇ ਚ ਕੀ ਹੁੰਦਾ ਕਿ ਜਿਹੜੇ ਕੋਈ ਰੂਟੀਨ ਅਪਗ੍ਰੇਡਸ ਨੇ ਕੈਪੀਟਲ ਦੇ ਵਿੱਚ,
ਮੇਨਟੇਨੈਂਸ ਵਗੈਰਾ,
ਹਾਂ, ਸੋ ਮੇਨਟੇਨੈਂਸ ਹੋ ਗਈ, ਐਕਸਪੈਂਸ਼ਨ, ਰਿਪੇਅਰ ਹੋ ਗਈ, ਉਦਾਂ ਦੇ ਕੰਮ ਕੀਤੇ ਜਾਂਦੇ ਨੇ। ਸੋ ਕੱਲ ਦੱਸਿਆ ਗਿਆ ਟ੍ਰਾਂਸਲਿੰਗ ਦੇ CEO ਕੈਵਿਨ ਕੁਇਨ ਵੱਲੋਂ ਕਿ ਜਿਹੜੇ ਜਿਵੇਂ ਟਰੈਕਸ ਦੀ ਕੋਈ ਅਪਗ੍ਰੇਡੇਸ਼ਨ ਹੁੰਦੀ ਹੈ ਸਕਾਈ ਟ੍ਰੇਨ ਦੀ, ਐਲੀਵੇਟਰ ਜਾਂ ਫਿਰ ਜਿਹੜੇ ਕੋਈ ਐਸਕੇਲੇਟਰ ਅਪਗ੍ਰੇਡ ਕਰਨੇ ਨੇ ਸਟੇਸ਼ਨ ਦੇ, ਜਾਂ ਫਿਰ ਜਿਹੜੀਆਂ ਟਰੋਲੀ ਵਾਇਰਸ ਨੇ ਉਹਨਾਂ ਨੂੰ ਅਪਗ੍ਰੇਡ ਕਰਨਾ ਬੱਸਾਂ ਵਾਸਤੇ, ਸੋ ਇੱਦਾਂ ਦੇ ਕੰਮ ਕੀਤੇ ਜਾਣਗੇ ਇਹਨਾਂ ਪੈਸਿਆਂ ਦੇ ਨਾਲ। ਤੀਸਰੀ ਹੁੰਦੀ ਹੈ ਟਾਰਗੇਟਿਡ ਫੰਡਿੰਗ। ਟਾਰਗੇਟਿਡ ਫੰਡਿੰਗ ਵਾਸਤੇ ਫੈਡਰਲ ਸਰਕਾਰ ਸਮੇਂ-ਸਮੇਂ ਤੇ ਐਪਲੀਕੇਸ਼ਨਸ ਦੀ ਕਾਲ ਦਿੰਦੀ ਹੈ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਵਿਸ਼ੇਸ਼ ਪ੍ਰੋਜੈਕਟ ਹੈ ਜਿੱਤੇ ਮੋਟੇ ਪੈਸੇ ਇਕੱਠੇ ਹੀ ਲੱਗਣੇ ਨੇ, ਜਿਵੇਂ ਆਪਣਾ ਸੀਗਾ ਸਕਾਈ ਟ੍ਰੇਨ ਦੀ ਜਿਹੜੀ ਐਕਸਟੈਂਸ਼ਨ
ਲੈਂਗਲੀ
ਤੱਕ ਦੀ, ਸੋ ਉੱਤੇ 4 ਬਿਲੀਅਨ ਡਾਲਰ ਖਰਚ ਹੋਣਾ ਜਿਹੜਾ ਹੁਣ ਤਾਂ ਵੱਧ ਗਿਆ। ਸੋ ਉਹ ਜਿਹੜੇ ਇਸ ਤਰ੍ਹਾਂ ਦੇ ਜੇ ਤੁਹਾਡਾ ਕੋਈ ਪ੍ਰੋਜੈਕਟ ਹੈ ਵੀ ਕੋਈ ਨਵੀਂ ਹੀ ਕੋਈ ਤੁਸੀਂ ਕਾਰਡ ਕੱਢਣੀ ਹੈ ਤੇ ਉਹਦੇ ਵਾਸਤੇ ਤੁਸੀਂ ਅਰਜ਼ੀ ਲਗਾਓ, ਉਹਦੀ ਟਾਰਗੇਟਿਡ ਫੰਡਿੰਗ। ਸੋ ਮੋਟੇ ਪ੍ਰੋਜੈਕਟਸ ਵਾਸਤੇ ਤਾਂ ਉਹ ਫੰਡਿੰਗ ਹੈ, ਦਿਸ ਇਜ਼ ਰੂਟੀਨ
ਐਕਸਪੈਂਸ।
ਸੋ ਟ੍ਰਾਂਸਲਿੰਕ ਵਾਲਿਆਂ ਨੂੰ ਅਜੇ ਵੀ ਉਮੀਦ ਹੈ ਕਿ ਵੀ ਹੋਰ ਪੈਸੇ ਜਿਹੜੇ ਆਉਣਗੇ, ਵੀ ਜਿਹੜੇ ਇਹ ਬਿਲੀਅਨਸ ਆਫ ਡਾਲਰਸ ਮੰਗ ਰਹੇ ਨੇ ਵੀ ਉਹ ਟਾਰਗੇਟਿਡ ਫੰਡਿੰਗ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ। ਹੁਣ ਦੇਖੋ ਡੋਨਲਡ ਟਰੰਪ ਨੇ ਵੀ ਟੈਰਿਫ ਲਗਾ ਦੇਣੀ ਹੈ, ਉਹਦੇ ਨਾਲ ਵੀ ਉਥਲ ਪੁਥਲ ਹੋਣੀ ਹੈ, ਇਲੈਕਸ਼ਨ ਵੀ ਹੈਗਾ ਫੈਡਰਲ, ਸਰਕਾਰ ਨੇ ਪੈਸੇ ਵੀ ਵੰਡਣੇ ਨੇ, ਸੋ ਇਹਨਾਂ ਨੂੰ
ਹੈਗੇ ਕਿੱਥੇ ਨੇ
ਵਿਜੇ ਜੀ? ਕੋਈ ਗੱਲ ਨਹੀਂ,
ਪੈਸੇ ਹੈਗੇ
ਨਹੀਂ ਹੈ,
ਪੈਸੇ ਮੈਂ ਕਿਸੇ ਸੇ ਵੀ ਉਧਾਰ ਲੈ ਲੂੰਗਾ। ਪੈਸੇ ਦੀ ਕਮੀ ਨਹੀਂ ਹੈ, ਕਿਸੇ ਸੇ ਵੀ ਉਧਾਰ ਲੈ ਲੂੰਗਾ। ਇੱਧਰ ਵਟਸਐਪ ਤੇ ਮੈਸੇਜ ਆ, ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਸੁਣਨ ਵਾਲੇ ਦੱਸ ਰਹੇ ਨੇ, ਕਹਿੰਦੇ ਆਈ ਡੋਂਟ ਅੰਡਰਸਟੈਂਡ ਵੀ ਟ੍ਰਾਂਸਲਿੰਕ ਵਾਲੇ ਨਾਲੇ ਕਹਿੰਦੇ ਨੇ 600 ਹੋਰ ਮੁਲਾਜ਼ਮ ਹਾਇਰ ਕਰਨੇ ਨੇ ਇਸ ਸਾਲ, ਤੇ ਕਹਿੰਦੇ ਆਈ ਗੈਸ ਜਸਟ ਟੂ ਗੋ ਗੈਟ ਮੋਰ ਫੰਡਿੰਗ।
ਸੋ ਉਹਨਾਂ ਨੇ ਲਿਖਿਆ,
ਜੇ ਇੱਕ ਪਾਸੇ ਕਹਿ ਰਹੇ ਹੋ ਵੀ ਤੁਸੀਂ ਸਰਵਿਸ ਤੁਹਾਨੂੰ ਘਟਾਉਣੀ ਪੈ ਸਕਦੀ ਆ, ਉਧਰੋਂ ਤੁਸੀਂ 600 ਮੁਲਾਜ਼ਮ ਨਵਾਂ ਹਾਇਰ ਕਰਨਾ।
ਸੋ ਉਹ ਕਹਿ ਰਹੇ ਵੀ ਜਿਹੜੇ ਬੱਸ ਡਰਾਈਵਰਸ ਵਗੈਰਾ ਜਿਹੜੇ ਹਾਇਰ ਕੀਤੇ ਜਾਂਦੇ ਨੇ ਟ੍ਰਾਂਸਲਿੰਕ ਵੱਲੋਂ, ਉਹਨਾਂ ਦੀ ਟ੍ਰੇਨਿੰਗ ਦੇ ਉੱਤੇ $1,000 ਦਾ ਖਰਚਾ ਹੁੰਦਾ, ਐਂਡ ਮੋਸਟ ਆਫ ਦਾ ਡਰਾਈਵਰਸ ਕਹਿੰਦੇ 35% ਜਿਹੜੇ ਡਰਾਈਵਰ ਨੇ ਉਹ ਰਹਿ ਜਾਂਦੇ ਨੇ, ਬਾਕੀ ਸਾਰੇ ਛੱਡ ਕੇ ਚਲੇ ਜਾਂਦੇ ਨੇ। ਤੇ ਕਹਿੰਦੇ ਸਾਰਾ ਸਾਲ ਹੀ ਇਸ ਕਰਕੇ ਟ੍ਰਾਂਸਲਿੰਕ ਦੇ ਜਿਹੜੇ ਡਰਾਈਵਰਸ ਨੇ ਕੋਸਟ ਮਾਊਂਟਨ ਬੱਸ ਕੰਪਨੀ ਦੇ, ਉਹਨਾਂ ਦੀ ਹਾਇਰਿੰਗ ਚੱਲਦੀ ਰਹਿੰਦੀ ਹੈ।
ਸੋ ਇੰਪਲੋਈ ਟਰਨਓਵਰ ਬਹੁਤ ਜ਼ਿਆਦਾ,
ਟਰਨਓਵਰ ਬਹੁਤ ਜ਼ਿਆਦਾ ਹੈ, ਤੇ ਉਹਨਾਂ ਦੀ ਟ੍ਰੇਨਿੰਗ ਦੇ ਉੱਤੇ $1,000 ਖਰਚ ਹੋ ਰਹੇ ਨੇ। ਕਹਿੰਦੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਐਕਸਪੈਂਸਿਸ ਨੇ। ਵਿਜੇ ਜੀ, ਮੈਨੂੰ ਗੱਲ ਯਾਦ ਆ ਜਾਂਦੀ, ਸਾਡੇ ਇੱਕ ਰੈਗੂਲਰ ਲਿਸਨਰ ਨੇ, ਨਾਮ ਨਹੀਂ ਮੈਂ ਉਹਨਾਂ ਦਾ ਲੈਣਾ, ਉਹ ਵੀ ਕੋਸਟ ਮਾਊਂਟਨ ਬੱਸ ਕੰਪਨੀ ਲਈ ਕੰਮ ਕਰਦੇ ਨੇ ਤੇ ਬੱਸ ਚਲਾਉਂਦੇ ਨੇ, ਪਹਿਲਾਂ ਇੱਥੇ ਆਪਣੇ ਸਰੀ ਇਲਾਕੇ ਚਲਾਉਂਦੇ, ਹੁਣ ਅੱਜ ਕੱਲ੍ਹ ਵੈਂਕੂਵਰ ਇਲਾਕੇ ਵਿੱਚ ਚਲਾਉਂਦੇ ਨੇ। ਤੇ ਉਹ ਦੱਸਦੇ ਹੁੰਦੇ ਆ, ਕਹਿੰਦੇ ਵੀ ਜਿਹੜੇ ਇੱਥੇ ਲੈਂਗਲੀ ਵਿੱਚ, ਪਤਾ ਨਹੀਂ ਇੱਥੇ ਕਿਤੇ ਇੱਕ ਡਿਪੋ ਹੈ, ਬਹੁਤ ਸਾਰੇ ਡਰਾਈਵਰਸ ਕਹਿੰਦੇ ਇੱਥੇ ਪੂਰਾ ਪੂਰਾ ਦਿਨ ਆ ਕੇ ਬਹਿ ਕੇ ਚਲੇ ਜਾਂਦੇ ਨੇ ਉਹਨਾਂ ਦੇ, ਕਿਉਂਕਿ ਭਰਤੀ ਨਹੀਂ ਜ਼ਿਆਦਾ ਕੀਤੀ ਹੋਈ ਹੈ,
ਉਹਨਾਂ ਨੂੰ ਰੂਟ ਨਹੀਂ ਅਲਾਟ ਹੁੰਦਾ,
ਕਿਤੇ ਕੋਈ ਡਰਾਈਵਰ ਛੁੱਟੀ ਕਰ ਲਵੇ ਤੇ ਵੀ ਬੱਸ ਖੜੀ ਨਾ ਰਵੇ, ਓਵਰ ਹਾਇਰਿੰਗ ਹੋਈ ਹੋਈ ਹੈ। ਤੇ ਉਸ ਚੱਕਰ ਦੇ ਵਿੱਚ ਕਹਿੰਦੇ ਬੱਸ ਡਰਾਈਵਰ ਡਿਪੋ ਦੇ ਵਿੱਚ ਪੂਰਾ ਪੂਰਾ ਦਿਨ ਬਹਿ ਕੇ ਘਰ ਚਲੇ ਜਾਂਦੇ ਨੇ, ਉਹਨਾਂ ਦੇ ਕੋਈ ਚਲਾਉਣ ਨੂੰ ਬੱਸ ਨਹੀਂ ਹੈ।
ਵਾਓ,
ਓਵਰ ਹਾਇਰਿੰਗ ਹੋਈ ਹੋਈ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ।
ਵਾਓ, ਤੇ ਉਧਰ ਤੁਸੀਂ ਤੇ ਤੁਸੀਂ ਇਹ ਦੇਖ ਲਓ, ਏਦਾਂ ਨਹੀਂ ਹੈ ਕਿ ਟ੍ਰਾਂਜ਼ਿਟ ਸੇਵਾਵਾਂ ਦੀ ਡਿਮਾਂਡ ਨਹੀਂ ਆ, ਲੋਕ ਤਾਂ ਚਾਹੁੰਦੇ ਨੇ ਵੀ ਸਾਨੂੰ ਤੁਸੀਂ ਬਿਹਤਰ ਟ੍ਰਾਂਜ਼ਿਟ ਸੇਵਾ ਮੁਹੱਈਆ ਕਰਾਓ, ਅਸੀਂ ਕਾਹਨੂੰ ਇੰਨੀ ਮਹਿੰਗੀ ਗੱਡੀ ਰੱਖਣੀ। ਮਤਲਬ ਕਾਰ ਦੀ ਇੰਸ਼ੋਰੈਂਸ ਹੋਇਆ, ਉਹਨੂੰ ਮੇਨਟੇਨ ਕਰਨ ਦਾ, ਜਿਹੜੀ ਓਪਰੇਸ਼ਨਲ ਫੰਡਿੰਗ ਕਾਰ ਦੀ ਆ, ਜਿਹੜੀ ਬੰਦੇ ਨੂੰ ਆਪਣੀ ਜੇਬੋਂ ਦੇਣੀ ਪੈਂਦੀ ਆ, ਉਹ ਕਿਹੜਾ ਥੋੜ੍ਹੀ ਆ। ਪਰ ਜੇ ਤੁਹਾਡੇ ਕੋਲ ਟ੍ਰਾਂਜ਼ਿਟ ਸੁਵਿਧਾਵਾਂ, ਉਹਨਾਂ ਦੇ ਵਿੱਚ ਐਕਸਪੈਂਸ਼ਨ ਤਾਂ ਛੱਡੋ, ਜੇ ਕਟੌਤੀ ਦੀ ਨੌਬਤ ਆਉਂਦੀ ਆ, ਉਹ ਵੀ ਇੰਨੇ ਪੈਸੇ ਖਰਚਣ ਤੋਂ ਬਾਅਦ, ਤਾਂ ਫਿਰ ਬਣਨਾ ਕੀ ਆ। ਇੱਕ ਵਾਰ ਸੋ ਜੀ, ਮੇਰੇ ਜਾਣਕਾਰ ਨੇ, ਉਹ ਵੀ ਕੰਮ ਕਰਦੇ ਨੇ ਇਸੇ ਫੀਲਡ ਦੇ ਵਿੱਚ ਟ੍ਰਾਂਸਲਿੰਗ ਦੇ ਨਾਲ ਨੇ, ਉਹ ਦੱਸਦੇ ਨੇ, ਕਹਿੰਦੇ ਜੇ ਕੋਈ ਬੰਦਾ ਪੈਸੇ ਨਹੀਂ ਦਿੰਦਾ, ਇਹ ਤਾਂ ਹੁਣ ਜੱਗ ਜ਼ਾਹਰ ਗੱਲ ਆ, ਤੁਸੀਂ ਉਹਨੂੰ ਕਨਫਰੰਟ ਨਹੀਂ ਕਰਨਾ, ਤੁਸੀਂ ਉਹਦੇ ਨਾਲ ਗੱਲ ਨਹੀਂ ਇੱਦਾਂ ਕਰ ਸਕਦੇ। ਈਵਨ ਕਹਿੰਦੇ ਇੱਕ ਵਾਰੀ ਕੀ ਹੋਇਆ ਕਿ ਵੀ ਇਹਨਾਂ ਨੇ ਦੇਖੋ ਜੀ ਮੈਨੂੰ ਇੱਦਾਂ ਮੈਨੂੰ ਜਗਾਤਾ, ਮੈਂ ਸੁੱਤਾ ਸੀ, ਕਹਿੰਦੇ ਬੱਸ ਆਪਣੇ ਲਾਸਟ ਸਟੋਪ ਤੇ ਪਹੁੰਚ ਗਈ ਸੀ, ਉਹ ਤੋਂ ਬਾਅਦ ਡਿਪੋ ਜਾਣਾ ਸੀ, ਮੈਂ ਉਹਨੂੰ ਉਠਾ ਲਿਆ, ਜਾਂ ਜਿਹੜੇ ਬ੍ਰੇਕ ਦਾ ਟਾਈਮ ਸੀ ਵੀ ਇੱਥੋਂ ਅੱਗੇ ਨਿਕਲੋ। ਕਹਿੰਦੇ ਹੁਣ ਪ੍ਰੋਟੋਕਾਲ ਕੀ ਆ ਕਿ ਤੁਸੀਂ ਫੋਨ ਕਰਨਾ ਜੇ ਕੋਈ ਬੰਦਾ ਤੁਹਾਡੀ ਬੱਸ ਸੁੱਤਾ ਹੋਇਆ, ਤੁਸੀਂ ਬੱਸ ਲਾਸਟ ਸਟੋਪ ਤੇ ਲੈ ਗਏ ਹੋ, ਤੁਸੀਂ ਡਰਾਈਵਰ ਨਹੀਂ ਉਹਨੂੰ ਉਠਾ ਸਕਦਾ।
ਅੱਛਾ,
ਤੁਸੀਂ ਫੋਨ ਕਰਨਾ ਫਿਰ ਜਿਹੜੇ ਅਧਿਕਾਰੀ ਆਉਣਗੇ ਉਹਨੂੰ ਉਠਾਉਣ ਦੇ ਵਾਸਤੇ,
ਲੋਰੀ ਗਾਣਗੇ
ਕੋਈ ਨਹੀਂ ਉਹਨੂੰ ਉਠਾਉਣਗੇ, ਹਾਂ ਜੋ ਵੀ ਪਤਾ ਨਹੀਂ ਹਨਾ। ਸੋ ਕਹਿੰਦੇ ਡਰਾਈਵਰ ਦੀ ਸੇਫਟੀ ਦਾ ਮਾਮਲਾ ਉਹਨਾਂ ਨੇ ਉੱਧਰ ਉਸ ਪੁਆਇੰਟ ਆਫ ਵਿਊ ਤੋਂ
ਟੋਏ ਵਿੱਚ ਡੱਡੂ ਵਾਲੀ ਗੱਲ,
ਬਸ ਉਹੀ ਗੱਲ ਆ। ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਜਿਹੜੇ ਇੱਦਾਂ ਦੇ ਪ੍ਰੋਟੋਕਾਲਸ ਨੇ, ਉਹਦੇ ਕਰਕੇ ਸਮੱਸਿਆਵਾਂ ਕਿਤੇ ਜ਼ਿਆਦਾ ਵੱਧਦੀਆਂ ਪਈਆਂ ਨੇ, ਮਲਟੀਪਲ ਲੈਵਲਸ ਤੇ, ਮਲਟੀਪਲ ਸਿਸਟਮਸ ਦੇ ਵਿੱਚ।
ਮਲਟੀਪਲ ਮੈਸੇਜਸ ਆ ਰਹੇ ਨੇ ਵਟਸਐਪ ਤੇ ਇਸ ਗੱਲ ਨੂੰ ਤਸਦੀਕ ਕਰਨ ਲਈ ਕਿ ਟ੍ਰੇਨਿੰਗ ਦੇ ਉੱਤੇ $15,000 ਪਰ ਪਰਸਨ ਤਕਰੀਬਨ ਟ੍ਰਾਂਸਲਿੰਕ ਵੱਲੋਂ ਖਰਚ ਕੀਤੇ ਜਾਂਦੇ ਨੇ, ਤੇ ਫਿਰ ਇੰਪਲੋਈ ਟਰਨਓਵਰ ਬਹੁਤ ਜ਼ਿਆਦਾ, ਤੇ ਇਹ ਸਾਰਾ ਸਾਲ ਇਸ ਕਰਕੇ ਹਾਇਰਿੰਗ ਚੱਲਦੀ ਰਹਿੰਦੀ ਹੈ।
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ।